Kinbada Ikahat, Robinson Street, Dandenong, Melbourne. Phone number 0387590629.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ ਕਿ ਆਪਾਂ ਗਲਤ ਹਾਂ ਤੇ ਉਹ ਸਹੀ ਮਾਫੀ ਮੰਗਣ ਦਾ ਅਸਲੀ ਮਤਲਬ ਹੈ ਕਿ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜ਼ਿਆਦਾ ਹੈ ਜੁੜੇ ਰਹੋ ਖੂਬਸੂਰਤ ਆਵਾਜ਼ ਦੀ ਪ੍ਰਵਾਸ ਹਰਮਨ ਰੇਡੀਓ ਆਸਟ੍ਰੇਲੀਆ
ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਆ ਸਲਾਮ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲੇ ਦੀ ਖੂਬਸੂਰਤ ਦੇਣ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੇ ਦਿਨ ਆ ਜੀ 3 ਅਪ੍ਰੈਲ 2017 ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 21 ਚੇਤ ਤੇ 559ਵਾਂ ਬਰਾ ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 21 ਚੇਤ 2073ਵਾਂ ਸਾਲ ਆ ਜੀ ਸੋ ਅੱਜ ਦਿਨ ਬੜਾ ਖੂਬਸੂਰਤ ਚੜਿਆ ਜੀ ਐਡਲੇਡ ਦੇ ਵਿੱਚ ਤਾਂ ਤੇ ਠੰਡ ਦੀ ਆਮਦ ਹੋ ਚੁੱਕੀ ਆ ਤੁਹਾਡੇ ਸ਼ਹਿਰਾਂ ਚ ਤੁਹਾਡੇ ਆਲੇ ਦੁਆਲੇ ਕਿਹੋ ਜਿਹਾ ਦਿਨ ਚੜਿਆ ਕਿਹੋ ਜਿਹੀਆਂ ਗੱਲਾਂ ਬਾਤਾਂ ਚੱਲ ਰਹੀਆਂ ਉਹ ਆਪਾਂ ਆਉਣ ਵਾਲਾ ਟਾਈਮ ਤੁਹਾਡੇ ਨਾਲ ਸਾਂਝ ਪਾਉਣੀਆਂ ਜੀ ਤੇ ਤਕਰੀਬਨ ਹੁਣ ਤੋਂ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਤੇ ਇਸ ਸਾਥ ਨੂੰ ਚਾਰ ਚੰਨ ਲਾਉਣ ਲਈ ਤੁਸੀਂ ਅੱਜ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋਗੇ ਸਾਨੂੰ ਫੋਨ ਕਾਲ ਵੀ ਕਰੋਗੇ ਵਿਸ਼ਾ ਤੁਹਾਡੇ ਪਸੰਦ ਦਾ ਜੀ ਜਿਹੜੀ ਮਰਜ਼ੀ ਵਿਸ਼ੇ ਦੇ ਉੱਤੇ ਤੁਸੀਂ ਚਾਹੋ ਗੱਲ ਕਰ ਸਕਦੇ ਹੋ ਸਾਡੇ ਲਈ ਬੂਹੇ ਖੁੱਲੇ ਆ ਤੇ ਨਾਲ ਨਾਲ ਆਪਾਂ ਅੱਜ ਖਬਰਾਂ ਦੇ ਉੱਤੇ ਝਾਤ ਵੀ ਮਾਰਾਂਗੇ ਤੇ ਥੋੜੀ ਬਹੁਤ ਇਧਰਲੀਆਂ ਉਧਰਲੀਆਂ ਗੱਲਾਂ ਵੀ ਆਪਾਂ ਕਰਨੀਆਂ ਪਰ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ ਗੀਤ ਦੇ ਨਾਲ ਕੋਈ ਧਾਰਮਿਕ ਗੀਤ ਹੋ ਜੇ ਸੁਬਹ ਸੁਬਹ ਇਹਨੇ ਨਾਲ ਮੇਰਾ ਵੀ ਸਰੀਰ ਜਿਹਾ ਬਣ ਜਾਣਾ ਜੀ ਤੇ ਫਿਰ ਆਪਾਂ ਖੁੱਲ ਕੇ ਗੱਲਾਂ ਬਾਤਾਂ ਕਰਦੇ ਹਾਂ ਸੋ ਧਾਰਮਿਕ ਗੀਤ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਮੈਂ ਆਉਣਾ ਜੀ ਛੇਤੀ ਵਾਪਸ ਅੱਜ ਦੇ ਕਿਸੇ ਵਿਚਾਰ ਦੇ ਨਾਲ
ਮਾਂ ਨਾਲੋਂ ਵੀ ਇੱਕ ਉੱਪਰ ਰਿਸ਼ਤਾ ਜਿਹਦੀ ਮਾਂ ਤੋਂ ਵੀ ਠੰਡੜੀ ਸ਼ਾਨ ਉਹ ਹੈ ਦਾਦੀ ਮਾਂ ਉਹ ਲੋਕੋ ਉਹ ਹੈ ਦਾਦੀ ਮਾਂ
तेरे तो प्यार मैं मिठे मिठे बोल तेरे ममता दे परे लड़ दिल विच गति मां उतार मैं तेरे नाल सोना रुट तेरे हथों खानी लेना रज रज तेरे तो प्यार मैं मिठे मिठे बोल तेरे ममता दे परे लड़ दिल विच गति मां उतार मैं तेरे चरणा ते सिर अपना मैं रख शैतानी कोई मम्मी डैडी कुट दे तायो ना कोल खो के मैनू लै जावे मारे ना इनू मेरा सोल जिहा लाल आगे अपनी बुकल विच लै लवे करा जे शैतानी कोई मम्मी डैडी कुट दे तायो ना कोल खो के मैनू लै जावे मारे ना इनू मेरा सोल जिहा लाल आगे अपनी बुकल विच लै लवे पेंट दी नहीं जरूरत फिर मम्मी डैडी बाने तेनू कारा विच दाती मां कमाऊंगा रिपू के ले आके वंगा सोने दिया ले दू सूट महंगे महंगे तेरे लिए ले आऊंगा करके पढ़ाई बड़ा अफसर बाने तेनू कारा विच दाती मां कमाऊंगा रिपू के ले आके वंगा सोने दिया ले दू सूट महंगे महंगे तेरे लिए ले आऊंगा सच्ची गल आके शीदा वाला गुरु भेज
खूबसूरत गीत है जी। मैं धार्मिक गीत की गल कर रहा सी पर बहुत ही वखरा गीत अज सरबजीत ने सानू सुनाया। बड़ा रूह खुश हो गई जी गीत सुन दी। वखो वखे रिश्तियां दे उत्ते बहुत सारे गीत लिखे है जी ते पर नौजवान ने दादी पोते दे रिश्ते दे उत्ते जिहड़ा गीत लिखिया जां दादी पोती जो भी कह सकदे आ पोते पोती दे नाल उत्ते जिहड़ा गीत लिखिया उह वाह कमाल गीत है जी। वाकई यादां दे वहन च डुब गए से मैं भी डुब गया सी। दादी पोता पोती दा एक वखरा प्यार हुंदा जी ते वखरा एक नजरिया हुंदा एक दूजे नूं देखण दा ते एक बड़ी कड़ी बने हुंदे आ रिश्ते दे विच भी ये रिश्ता ते बहुत खूबसूरत शब्दां दे विच परो के गीत पेश कीता। मैनूं भी अपनियां यादां च लै गया। मैं बहुत पहला भी इस बारे ते एक बार जिक्र कीता सीगा अपने इस रिश्ते बारे भी मेरा भी इस रिश्ते नाल किहो जिहा माहौल रहा जां किहो जिहा गल्लां रहियां ते अज फिर दोबारा आप जी नाल चलो बहाने नाल अपनी कहंदे नहीं हुंदे किसे दे पज ते आप दे हज कर लईदे हुंदे आ। सो अज मैं अपने भी हज करन लग्या जी। दादी नाल रिश्ता तकरीबन हर बच्चे दा ही बड़ा वधिया रिश्ता हुंदा ते दादी बहुत वार जिहड़ी मां बाप तो चोरियों तुहानू बहुत वार शैल्टर भी दिंदी आ बहुत कुछ वखरा भी दिंदी आ ते उहदे कोल इक वखरे किस्म दा चा हुंदा ते दादी दे मुंहों इक अक्सर गल सुण नूं मिलदी आ वी मूल नालों ब्याज प्यारा। जदों उह पोते पोती नूं देखदी आ ना ते दादी इह जरूर शब्द कहिंदी आ वी मूल नालों ब्याज प्यारा ਤੇ ਕਿਉਂ ਕਾਰਨ ਇਹ ਹੁੰਦਾ ਭਾਵੇਂ ਮੂਲ ਨਾਲ ਮਾਂ ਬਾਪ ਦਾ ਬਹੁਤ ਪਿਆਰ ਹੁੰਦਾ ਮੂਲ ਮੀਨਸ ਜਿਹੜੀ ਮੁੱਖ ਧਨ ਜਾਂ ਜਿਹੜੀ ਫਸਟ ਹੈਂਡ ਜਿਹੜੀ ਤੁਹਾਡੀ ਪ੍ਰੋਪਰਟੀ ਆ ਉਹਨੂੰ ਮੂਲ ਕਿਹਾ ਜਾਂਦਾ ਸੋ ਮੂਲ ਪੁੱਤਰ ਜਾਂ ਧੀ ਹੁੰਦਾ ਤੇ ਉਹਦੇ ਨਾਲ ਉਹ ਕਹਿੰਦੇ ਵਿਆਜ ਪਿਆਰਾ ਮੀਨਸ ਵਿਆਜ ਜਿਹੜਾ ਉਹਨਾਂ ਦਾ ਗਾਂ ਅੱਗੇ ਬੱਚਾ ਉਹ ਉਦੋਂ ਵੱਧ ਪਿਆਰਾ ਹੋ ਜਾਂਦਾ ਸੋ ਇਹ ਮੈਨੂੰ ਨੀ ਲੱਗਦਾ ਵੀ ਕਿਸੇ ਵੀ ਪੰਜਾਬੀ ਨੇ ਇਹ ਇਹ ਡਾਇਲੋਗ ਨਾ ਸੁਣਿਆ ਹੋਵੇ ਆਪਦੀ ਦਾਦੀ ਤੋਂ ਮੂਲ ਨਾਲ ਵਿਆਜ ਪਿਆਰੇ ਵਾਲਾ ਤਾਂ ਮੈਂ ਵੀ ਸੁਣਿਆ ਜੀ ਪਰ ਮੇਰਾ ਜਿਹੜਾ ਮੈਨੂੰ ਇੱਕ ਚੀਜ਼ ਦੀ ਤਲਖੀ ਰਹੀ ਆ ਵੀ ਮੈਨੂੰ ਆਪਣੀ ਦਾਦੀ ਨਾਲ ਸਿਰਫ 14 ਸਾਲ ਭੋਗਣ ਨੂੰ ਮਿਲੇ ਆ ਜਦੋਂ ਮੈਂ 14 ਸਾਲਾਂ ਦਾ ਸੀ ਤੇ ਉਦੋਂ ਮੇਰੇ ਦਾਦੀ ਜੀ ਮੇਰਾ ਸਾਥ ਛੱਡ ਗਏ ਤੇ ਪਰ ਮੈਨੂੰ ਅੱਜ ਵੀ ਮੇਰਾ ਜਿਹੜਾ ਇੱਕ ਫਲਸਫਾ ਜ਼ਿੰਦਗੀ ਦਾ ਉਹਨਾਂ ਦੀਆਂ ਕਹੀਆਂ ਹੋਈਆਂ ਚਾਰ ਚੀਜ਼ਾਂ ਤੇ ਚੱਲਦਾ ਤੇ ਉਹ ਚਾਰੇ ਚੀਜ਼ਾਂ ਦੇ ਵਿੱਚ ਤਕਰੀਬਨ ਉਹਨਾਂ ਨੇ ਜਿੰਨੀਆਂ ਵੀ ਗੱਲਾਂ ਕਰਦੇ ਸਨ ਅਨਪੜ੍ਹ ਸਨ ਕੋਈ ਪੜ੍ਹਾਈ ਲਿਖਾਈ ਨਹੀਂ ਸੀ ਉਸ ਟਾਈਮ ਦੇ ਵਿੱਚ ਛੋਟਾ ਜਿਹਾ ਕੱਦ ਸੀ ਜਿੰਨਾ ਕੁ ਮੈਨੂੰ ਯਾਦ ਆ ਤੇ ਪਰ ਮੈਂ ਇੱਕ ਡਾਇਲੋਗ ਅਕਸਰ ਕਹਿਣਾ ਉਹਨਾਂ ਵੀ ਜਿਹੜੀ ਉਹਨਾਂ ਦਾ ਨਾਂ ਸੀ ਪੰਜਾਬ ਕੌਰ ਤੇ ਕੱਦ ਤੋਂ ਤਾਂ ਸੀ ਉਹ ਅੱਜ ਦੇ ਪੰਜਾਬ ਜਿੱਡੇ ਕੱਦ ਤਾਂ ਏਡਾ ਕੀ ਸੀਗਾ ਅੱਜ ਦੇ ਪੰਜਾਬ ਜਿੰਨਾ ਪਰ ਜਿਹੜੀ ਉਹਨਾਂ ਦੀ ਸੋਚ ਸੀ ਉਹ ਪੁਰਾਣੇ ਜਿਹੜੇ ਮਹਾਂ ਪੰਜਾਬ ਜਿੰਨੀ ਸੋਚ ਸੀ ਮਹਾਂ ਪੰਜਾਬ ਵਰਗਾ ਉਹਨਾਂ ਦਾ ਵਤੀਰਾ ਸੀ ਉਹਨਾਂ ਬਾਰੇ ਅੱਜ ਵੀ ਪਿੰਡ ਦੇ ਵਿੱਚ ਮਸ਼ਹੂਰ ਆ ਵੀ ਇੱਕ ਜਿਹੜਾ ਸਾਡਾ ਢਾਣੀ ਸੀ ਉਹ ਇਹੋ ਜਿਹੇ ਜਗ੍ਹਾ ਤੇ ਸੀ ਵੀ ਰੇਲਵੇ ਲਾਈਨ ਦੇ ਟਰੈਕ ਦੇ ਉੱਤੇ ਢਾਣੀ ਸੀ ਤੇ ਉਹ ਲੋਕਾਂ ਦਾ ਆਵਾਜਾਈ ਰਾਹਗੀਰ ਉੱਥੋਂ ਦੀ ਲੰਘਦੇ ਸੀ ਤਾਂ ਉਹ ਕਹਿੰਦੇ ਉੱਥੇ ਇੱਕ ਲੰਗਰ ਚੱਲਦਾ ਸੀ 24 ਘੰਟੇ ਤੇ ਉਹ ਰਾਹਗੀਰਾਂ ਨੂੰ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾਂਦਾ ਸੀ ਉੱਥੋਂ ਦੀ ਤੇ ਉਹਨੂੰ ਕਿਹਾ ਜਾਂਦਾ ਸੀ ਵੀ ਰੋਟੀ ਪਾਣੀ ਛੱਕ ਕੇ ਜਾਣਾ ਤੇ ਸਾਨੂੰ ਲੱਗਦਾ ਅੱਜ ਵੀ ਅਸੀਂ ਉਹ ਜੇ ਅੱਜ ਉਹਨਾਂ ਦਾ ਖਾਨਦਾਨ ਜੇ ਅਸੀਂ ਕੁਛ ਖਾ ਰਹੇ ਹਾਂ ਤੇ ਉਹਨਾਂ ਦੀ ਇਸ ਜਿਹੜੀ ਜਿਹੜੀ ਇੱਕ ਮਹਾਨਤਾ ਸੀ ਹਰ ਵਾਰ ਲਈ ਘਰ ਦੇ ਵਿੱਚ ਲੰਗਰ ਚੱਲਣਾ ਇੱਕ ਬਹੁਤ ਵੱਡੀ ਮਹਾਨਤਾ ਸੀ ਇਹ ਜਿਹੜੀ ਅੱਜ ਸੋਚ ਕੇ ਵੀ ਲੱਗਦਾ ਵੀ ਇਹ ਕਿਵੇਂ ਕਰਦੇ ਸੀ ਉਹ ਕਿਵੇਂ ਮੈਨੇਜ ਕਰਦੇ ਸਨ ਪਰ ਮੈਂ ਜਿੰਨੀਆਂ ਕੁ ਮੈਨੂੰ ਯਾਦਾਂ ਯਾਦ ਆ ਮੈਂ ਦੇਖਿਆ ਵੀ ਜਿਹੜਾ ਕਿੰਨਾ ਟਾਈਮ ਤੇ ਕਿਸ ਢੰਗ ਨਾਲ ਉਹ ਇਸ ਚੀਜ਼ ਦੇ ਉੱਤੇ ਕੰਮ ਕਰਦੇ ਸਨ ਜਾਂ ਕਿੰਨੇ ਖੁਸ਼ ਰਹਿੰਦੇ ਸਨ ਜਦੋਂ ਕੋਈ ਆਇਆ ਗਿਆ ਹੁੰਦਾ ਸੀ ਇਹ ਇੱਕ ਉਹਨਾਂ ਦਾ ਇੱਕ ਬਹੁਤ ਵੱਡਾ ਗੁਣ ਸੀ ਜਿਹੜਾ ਮੈਂ ਦੇਖਿਆ ਵੀ ਜਿਹਦਾ ਫਲ ਤੁਹਾਨੂੰ ਮਿਲਦਾ ਕਿਉਂਕਿ ਪਤਾ ਨੀ ਹੁੰਦਾ ਕਿਹੜੇ ਵੇਲੇ ਕਿਹੜੀ ਰੂਹ ਜਾਂ ਕਹਿੰਦੇ ਨੀ ਹੁੰਦੇ ਕਿਹੜੇ ਵੇਲੇ ਕਦੋਂ ਨਾਰਾਇਣ ਮਿਲ ਜਾਏ ਕਿਸ ਵੇਸ਼ ਮੇ ਨਾਰਾਇਣ ਮਿਲ ਜਾਏ ਸੋ ਉਹ ਉਸ ਢੰਗ ਨਾਲ ਕੋਈ ਨਾ ਕਿਸੇ ਬੰਦੇ ਦੀ ਦਿੱਤੀ ਇੱਕ ਸੀਸ ਤੁਹਾਨੂੰ ਉਤਾਰ ਦਿੰਦੀ ਆ ਸੋ ਇਹ ਉਹੇ ਜਿਹਾ ਮਾਹੌਲ ਦੇ ਵਿੱਚ ਮੈਂ ਬਚਪਨ ਚ ਉਹਨਾਂ ਨੂੰ ਦੇਖਿਆ ਤੇ ਉਹ ਮੈਨੂੰ ਜੋ ਨਿੱਕੀਆਂ ਨਿੱਕੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤਾਂ ਉਹਨਾਂ ਚ ਉਹਨਾਂ ਨੇ ਚਾਰ ਕੁ ਗੱਲਾਂ ਮੈਨੂੰ ਕਹਿੰਦੇ ਹੁੰਦੇ ਸੀ ਜਿਨ੍ਹਾਂ ਚ ਉਹ ਕਹਿੰਦੇ ਹੁੰਦੇ ਸੀ ਵੀ ਭਾਈ ਇੱਕ ਤਾਂ ਬਰਕਤ ਹੋਣੀ ਚਾਹੀਦੀ ਬੰਦੇ ਚ ਤੇ ਉਹਨਾਂ ਚ ਵਾਕਿਆ ਬਰਕਤ ਸੀ ਮੈਂ ਦੇਖਿਆ ਵੀ ਉਹ ਬੜੀ ਤੇਜ਼ ਤੁਰਦੇ ਸੀ ਹਰ ਕੰਮ ਚ ਬਰਕਤ ਸੀ ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਬਰਕਤ ਹੋਊਗੀ ਜੋ ਨਾ ਤੇ ਆਪੇ ਬਰਕਤ ਹੋ ਜਾਂਦੀ ਆ ਸਾਰੇ ਚੀਜ਼ ਚ ਹੀ ਬਰਕਤ ਹੋ ਜਾਂਦੀ ਆ ਸੋ ਬਰਕਤ ਦੇ ਵੀ ਦੋ ਮਤਲਬ ਹੁੰਦੇ ਆ ਇੱਕ ਤਾਂ ਕੰਮ ਕਾਜ ਕਰਨ ਦੇ ਵਿੱਚ ਤੁਹਾਡੇ ਚ ਛੋੜਾਪਣ ਤੇਜ਼ੀ ਹਿੰਮਤ ਉੱਠਣਾ ਬੈਠਣਾ ਹਰੇਕ ਚੀਜ਼ ਦੀ ਹਿੰਮਤ ਤੇ ਦੂਜੇ ਪਾਸੇ ਬਰਕਤ ਹੁੰਦੀ ਆ ਵੀ ਤੁਹਾਡੇ ਜਿਹੜੇ ਰਿਜਕ ਦੇ ਵਿੱਚ ਤੁਹਾਡੇ ਸਾਧਨਾਂ ਦੇ ਵਿੱਚ ਬਰਕਤ ਹੋਣੀ ਤਾਂ ਉਹ ਕਹਿੰਦੇ ਵੀ ਬਰਕਤ ਉਸੇ ਦੀ ਝੋਲੀ ਚ ਆਉਂਦੀ ਆ ਜਿਹੜਾ ਬੰਦਾ ਬਰਕਤ ਨਾਲ ਕੰਮ ਕਰਦਾ ਹਿੰਮਤ ਨਾਲ ਕੰਮ ਕਰਦਾ ਜਿਹੜਾ ਬੰਦਾ ਉੱਠਣ ਚ ਦੇਰੀ ਕਰੀ ਜਾਂਦਾ ਜਿਹੜਾ ਬੰਦਾ ਤੁਰ ਫਿਰ ਹੀ ਨਹੀਂ ਸਕਦਾ ਜਿਹੜਾ ਬੰਦਾ ਕੁਛ ਕੰਮ ਹੀ ਨਹੀਂ ਕਰ ਸਕਦਾ ਉਹ ਬੰਦਾ ਕੀ ਕਮਾ ਲੂ ਆ ਤੇ ਕੀ ਖਵਾ ਲੂ ਆ ਸੋ ਬਰਕਤ ਦਾ ਪੱਲਾ ਉਹਨਾਂ ਨੇ ਕਿਹਾ ਬਰਕਤ ਰੱਖਿਆ ਕਰਦੇ ਬੰਦੇ ਨੂੰ ਜਿਹੜੇ ਕਦਮ ਆ ਉਹ ਤੇਜ਼ੀ ਨਾਲ ਹੀ ਚੱਲਣੇ ਚਾਹੀਦੇ ਆ ਸਲੋ ਨਹੀਂ ਹੋਣਾ ਚਾਹੀਦਾ ਸੋ ਅੱਜ ਵੀ ਮੇਰੇ ਚ ਉਹ ਕੁਆਲਿਟੀ ਆਈ ਹੋਈ ਆ ਤੇ ਮੈਨੂੰ ਕਈ ਵਾਰੀ ਇਹਦੇ ਉਲਟ ਵੀ ਭੁਗਤਣਾ ਪੈਂਦਾ ਜੇ ਮੇਰੇ ਨਾਲ ਕੋਈ ਕਿਤੇ ਜਾ ਵੀ ਬੜੇ ਥੋੜੇ ਦੂਰ ਕਿਤੇ ਜਾਣਾ ਪਵੇ ਤਾਂ ਉਹ ਪਿੱਛੇ ਰਹਿ ਜਾਂਦਾ ਤੇ ਮੈਂ ਅੱਗੇ ਨਿਕਲ ਜਾਂਦਾ ਤੇ ਉਹ ਮੈਨੂੰ ਕਈ ਵਾਰੀ ਫੜ ਕੇ ਰੋਕਦੇ ਯਾਰ ਵੀ ਇੱਕ ਮਿੰਟ ਸਾਨੂੰ ਵੀ ਨਾਲ ਲੈ ਤੁਰ ਸੋ ਇਦਾਂ ਦਾ ਤੁਹਾਡੇ ਤੇ ਅਸਰ ਪੈਂਦਾ ਬਚਪਨੇ ਦੇ ਵਿੱਚ ਤੁਸੀਂ ਵੀ ਯਾਦ ਕਰਕੇ ਜ਼ਰੂਰ ਸਾਨੂੰ ਦੱਸਿਓ ਅੱਜ ਵੀ ਤੁਹਾਡੇ ਦਾਦਾ ਦਾਦੀ ਦੀ ਦਿੱਤੀ ਹੋਈ ਕਿਸੇ ਗੱਲ ਤੋਂ ਤੁਸੀਂ ਕਿੱਥੋਂ ਕੁ ਤੱਕ ਉਹਦੇ ਤੇ ਅਮਲ ਕੀਤਾ ਦੂਜਾ ਮੈਨੂੰ ਉਹਨਾਂ ਨੇ ਕਹਿੰਦੇ ਹੁੰਦੇ ਸੀ ਘੱਟ ਖਾਈਦਾ ਬਾਲਾ ਨਹੀਂ ਖਾਈਦਾ ਤੇ ਉਹਦੀ ਦਲੀਲ ਪਤਾ ਕੀ ਹੁੰਦੀ ਸੀ ਦਲੀਲ ਇਹ ਹੁੰਦੀ ਸੀ ਕਹਿੰਦੇ ਦਾਣੇ ਦਾਣੇ ਤੇ ਮੋਹਰ ਲੱਗੀ ਆ ਤੇ ਭਾਵੇਂ ਤਾਂ ਇਹਨਾਂ ਨੂੰ ਤੂੰ 50 ਸਾਲਾਂ ਚ ਖਾ ਕੇ ਨਿਬੇੜਨੀ ਭਾਵੇਂ 70-80 ਸਾਲ ਜਿਉਣ ਲਈ ਭਾਵੇਂ 100 ਸਾਲ ਜਿਉਣ ਲਈ ਜੇ ਤੂੰ ਘੱਟ ਖਾਏਗਾ ਤਾਂ ਤੇਰੇ ਦਾਣੇ ਤੂੰ ਆਪਦੇ ਨਿਬੇੜ ਕੇ ਜਾਣੇ ਪੈਣੇ ਆ ਤੈਨੂੰ ਤੇ ਤੈਨੂੰ ਓਨਾ ਹੀ ਟਾਈਮ ਵੱਧ ਮਿਲਜੂ ਭਾਵੇਂ ਉਹਨਾਂ ਦੀ ਅਨਪੜ੍ਹਤਾ ਜਾਂ ਬਜ਼ੁਰਗਾਂ ਦੀ ਗੱਲ ਸੀ ਜਾਂ ਕੋਈ ਉਹਨਾਂ ਦਾ ਹੋਰ ਨਜ਼ਰੀਆ ਸੀ ਪਰ ਮੇਰਾ ਮੰਨਣਾ ਵੀ ਉਹਨਾਂ ਦੇ ਇਸ ਨਜ਼ਰੀਏ ਦੇ ਵਿੱਚ ਵੀ ਇਹੀ ਸੋਚ ਸੀ ਵੀ ਜ਼ਿਆਦਾ ਖਾ ਕੇ ਵੱਧ ਬਿਮਾਰੀਆਂ ਨੂੰ ਤੁਸੀਂ ਆਪਦੇ ਸੱਦਾ ਦੇਣਾ ਸੋ ਓਨਾ ਕੁ ਖਾ ਲਓ ਜਿੰਨੇ ਬਿਨਾਂ ਨਹੀਂ ਸਰਦਾ ਇਹ ਵੀ ਇੱਕ ਫਾਰਮੂਲਾ ਜ਼ਿੰਦਗੀ ਦਾ ਭਾਵੇਂ ਉਹਨਾਂ ਨੇ ਕਿਸੇ ਵੀ ਰੂਪ ਚ ਕੋਈ ਵੀ ਫਾਰਮੂਲਾ ਉਦੋਂ ਇਹ ਉਹਨਾਂ ਦੀ ਮਨਸਾ ਕੁਝ ਹੋਰ ਹੋਵੇ ਪਰ ਮੇਰਾ ਇਹ ਮੰਨਣਾ ਮੈਂ ਅੱਜ ਜੇ ਕਿਸੇ ਨੂੰ ਕਹੂੰਗਾ ਤਾਂ ਉਹਨੂੰ ਮੈਂ ਇਹ ਦਲੀਲ ਨਹੀਂ ਦੇਊਂਗਾ ਵੀ ਦਾਣੇ ਮੁੱਕ ਜਾਣਗੇ ਮੈਂ ਉਹਨੂੰ ਇਹ ਦਲੀਲ ਦੇਊਂਗਾ ਵੀ ਦਾਣੇ ਜੇ ਘੱਟ ਖਾਂਦਾ ਕੋਈ ਵੀ ਚੀਜ਼ ਬੰਦਾ ਘੱਟ ਖਾਂਦਾ ਨਾ ਲਿਮਿਟ ਚ ਜਿੰਨੀ ਲੋੜ ਮੁਤਾਬਕ ਤਾਂ ਤੁਹਾਨੂੰ ਬਹੁਤ ਫਾਇਦੇ ਆ ਕਿਉਂਕਿ ਅੱਜ ਤੁਸੀਂ ਬੇਸਹਾਬ ਜਾਂ ਚਰ ਸਕਦੇ ਹੋ ਖਾਣਾ ਤਾਂ ਕੀ ਹੁੰਦਾ ਚਰਨਾ ਹੀ ਹੁੰਦਾ ਪਰ ਲੇਟਰ ਆਉਣ ਜਦੋਂ ਉਮਰ ਦਾ ਇੱਕ ਦੌਰ ਆਉਂਦਾ ਤੇ ਉਦੋਂ ਫਿਰ ਡਾਕਟਰ ਤੁਹਾਨੂੰ ਬੰਦਸ਼ਾਂ ਚ ਬੰਨ ਦਿੰਦੇ ਆ ਤੇ ਉਦੋਂ ਕਾਫੀ ਔਖਾ ਹੁੰਦਾ ਫਿਰ ਤੁਹਾਨੂੰ ਬੰਦਸ਼ਾਂ ਦੇ ਵਿੱਚ ਗੁਜ਼ਰਨਾ ਤੀਜਾ ਉਹਨਾਂ ਮੈਨੂੰ ਦਲੀਲ ਹੁੰਦੀ ਸੀ ਜੀ ਕਹਿੰਦੇ ਵੀ ਘੱਟ ਸੌਂਦਾ ਕਹਿੰਦੇ ਦੋ ਢਾਈ ਕੁਪਹਿਰ ਵਾਧੂ ਹੁੰਦੇ ਆ ਬੰਦੇ ਨੂੰ ਸੌਣ ਲਈ ਜ਼ਿੰਦਗੀ ਚ ਬਾਲਾ ਸੌਂ ਕੇ ਵੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਹੈ ਤਾਂ ਮੈਂ ਜੇ ਦਲੀਲ ਵੀ ਦੇਣੀ ਵੀ ਕਿਉਂ ਤਾਂ ਉਹ ਕਹਿੰਦੇ ਵੀ ਦੇਖੋ ਲਿਮਿਟਡ ਜੀ ਜ਼ਿੰਦਗੀ ਆ ਭਾਵੇਂ ਸੌਂ ਕੇ ਗੁਜ਼ਾਰ ਲਾ ਭਾਵੇਂ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕੇ ਕੰਮ ਕਰਕੇ ਕੋਈ ਰੱਬ ਦਾ ਨਾਂ ਲੈ ਕੇ ਤੇ ਉਸ ਚ ਗੁਜ਼ਾਰ ਲਾ ਤਾਂ ਇਹਦੇ ਨਾਲ ਤੈਨੂੰ ਬਹੁਤ ਫਾਇਦਾ ਹੋਊਗਾ ਤੂੰ ਆਪਦੀ ਜ਼ਿੰਦਗੀ ਨੂੰ ਵੱਡੀ ਕਰ ਲਏਗਾ ਲੋਕਾਂ ਨਾਲੋਂ ਜੇ ਸੁੱਤਾ ਰਹੇਗਾ ਤੇਰੀ ਜ਼ਿੰਦਗੀ ਲੋਕਾਂ ਨਾਲ ਛੋਟੀ ਹੋ ਜੂਗੀ ਇਹ ਵੀ ਇੱਕ ਬੜੀ ਕਾਇਮ ਦਲੀਲ ਸੀ ਜੀ ਤੇ ਉਸ ਦਲੀਲ ਦਾ ਮੈਨੂੰ ਅੱਜ ਤੱਕ ਲਾਹਾ ਮਿਲ ਰਿਹਾ ਵੀ ਮੈਂ ਤਕਰੀਬਨ 6 ਤੋਂ 7 ਘੰਟਿਆਂ ਦੀ ਜਿਹੜੀ ਨੀਂਦ ਮੈਨੂੰ ਲੱਗਦਾ ਵੀ ਮੈਨੂੰ ਕਾਫੀ ਰਹਿੰਦੀ ਹੈ ਉਸ ਤੋਂ ਬਾਅਦ ਮੈਥੋਂ ਵੀ ਨਹੀਂ ਪਿਆ ਜਾਂਦਾ ਤੇ ਇੱਕ ਤੁਹਾਡੀ ਮੈਂਟੈਲਿਟੀ ਸੈੱਟ ਹੋ ਜਾਂਦੀ ਹੈ ਤੁਹਾਡਾ ਇੱਕ ਦਾਇਰਾ ਬਣ ਜਾਂਦਾ ਜਦੋਂ ਤੁਸੀਂ ਇਸ ਢੰਗ ਨਾਲ ਸੋਚਣ ਲੱਗ ਜਾਂਦੇ ਹੋ ਸੋ ਉਹ ਵੀ ਮੈਨੂੰ ਬੜੀ ਵਧੀਆ ਉਹਨਾਂ ਦੀ ਗੱਲ ਲੱਗਦੀ ਸੀ ਤੇ ਚੌਥੀ ਗੱਲ ਉਹਨਾਂ ਨੇ ਇੱਕ ਨਾ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਵੀ ਪੁੱਤ ਘੱਟ ਬੋਲਿਆ ਕਰ ਕਹਿੰਦੇ ਜਿਵੇਂ ਤੈਨੂੰ ਨੱਕ ਤੇ ਮੂੰਹ ਵਾਲੀ ਦਲੀਲ ਅਸੀਂ ਦਿੰਨੇ ਆ ਨਾ ਵੀ ਕੰਨ ਦੋ ਦਿੱਤੇ ਆ ਤੇ ਮੂੰਹ ਇੱਕ ਦਿੱਤਾ ਤਾਂ ਇਹਦਾ ਮਤਲਬ ਸੀਕੁਐਂਸੀ ਚ ਵਰਤੋ ਵੀ ਬੋਲੋ ਘੱਟ ਤੇ ਸੁਣੋ ਵੱਧ ਪਰ ਇਹ ਮੈਂ ਮੰਨ ਨਹੀਂ ਸਕਿਆ ਅੱਜ ਤੱਕ ਨਹੀਂ ਮੰਨ ਸਕਿਆ ਬੋਲਣ ਦੀ ਆਦਤ ਨਹੀਂ ਗਈ ਪਰ ਹੁਣ ਲੱਗਦਾ ਕਈ ਵਾਰੀ ਇਹ ਹੁੰਦਾ ਵੀ ਇਹ ਬੋਲਣ ਕਰਕੇ ਹੀ ਤੁਹਾਡੀ ਸਾਡੀ ਸਾਂਝ ਆ ਬੋਲਣ ਕਰਕੇ ਹੀ ਲੋਕਾਂ ਨਾਲ ਮੇਰਾ ਦਾਇਰਾ ਬਣਿਆ ਹੋਇਆ ਜੇ ਮੈਂ ਬੋਲਦਾ ਨਾ ਹੁੰਦਾ ਘੱਟ ਬੋਲਦਾ ਹੁੰਦਾ ਤਾਂ ਸ਼ਾਇਦ ਦਾਇਰਾ ਨਾ ਬਣਦਾ ਪਰ ਮੈਂ ਇੱਕ ਗੱਲ ਤੁਹਾਨੂੰ ਸੱਚ ਦੱਸਾਂ ਬੋਲਦਾ ਜਦ ਬੋਲਦਾ ਲੋਕ ਮੈਨੂੰ ਕੰਪਲੇਂਟ ਵੀ ਕਰਦੇ ਆ ਮੇਰੇ ਘਰ ਬਾਰ ਚ ਵੀ ਕੰਪਲੇਂਟ ਹੋ ਜਾਂਦੀ ਹੈ ਕਈ ਵਾਰੀ ਵੀ ਬਾਲਾ ਬੋਲਦੇ ਹੋ ਪਰ ਮੇਰੀ ਇਹਦੇ ਨਾਲ ਨਾਲ ਮੈਂ ਸੁਣਨ ਸ਼ਕਤੀ ਆ ਜਿਹੜੀ ਜਾਂ ਸੁਣਨਾ ਜਾਂ ਪੜ੍ਹਨਾ ਜਿਹੜੀ ਇਨਪੁਟ ਤੇ ਸਾਧਨ ਆ ਉਹ ਵੀ ਨੀ ਬੰਦ ਕੀਤੇ ਹੋਏ ਇਹ ਨੀ ਹੈ ਕੱਲਾ ਸੁਣਾ ਕੇ ਜਾ ਵੜਾ ਮੈਂ ਸੁਣਨ ਦੇ ਵਿੱਚ ਵੀ ਇੱਛਕ ਹਾਂ ਮੈਂ ਸੁਣਦਾ ਵੀ ਹਾਂ ਮੈਂ ਬਹੁਤ ਪੜ੍ਹਦਾ ਬਹੁਤ ਸੁਣਦਾ ਬਹੁਤ ਆਲਾ ਦੁਆਲੇ ਦੇ ਵਿੱਚੋਂ ਇਨਪੁਟ ਲੈਣ ਦੀ ਕੋਸ਼ਿਸ਼ ਕਰਦਾ ਫੇਰ ਜਾ ਕੇ ਉਹਦੇ ਚੋਂ ਜਿਹੜੇ ਸ਼ਬਦ ਬੋਲਦਾ ਜਾਂ ਆਊਟਪੁੱਟ ਕੱਢਦਾ ਪਰ ਫੇਰ ਵੀ ਚਲੋ ਜੇ ਇਹ ਕਮੀ ਨਾ ਹੁੰਦੀ ਫੇਰ ਤਾਂ ਆਪਾਂ ਵੀ ਫਿਰ ਪਰਫੈਕਟ ਹੋ ਜਾਣਾ ਸੀ ਤੇ ਮਿਸਟਰ ਪਰਫੈਕਟ ਤਾਂ ਕੋਈ ਬੰਦਾ ਬਣ ਹੀ ਨਹੀਂ ਸਕਦਾ ਇਹਨਾਂ ਤੋਂ ਸਿਵਾਏ ਵੀ ਬਹੁਤ ਸਾਰੀਆਂ ਕਮੀਆਂ ਮੇਰੇ ਚ ਹੈਗੀਆਂ ਮੈਂ ਮੰਨਦਾ ਪਰ ਤਕਰੀਬਨ ਅੱਧੀ ਸਦੀ ਦੇ ਨੇੜ ਲੱਗ ਗਈ ਹੈ ਜੀ ਕਮੀਆਂ ਨੂੰ ਦੂਰ ਕਰਨ ਤੇ ਬਹੁਤ ਸਾਰੀਆਂ ਕਰ ਲਈਆਂ ਪਰ ਹਜੇ ਹੋਈਆਂ ਨਹੀਂ ਤੇ ਲੱਗਦਾ ਬਹੁਤ ਸਾਰੀਆਂ ਕਮੀਆਂ ਤੁਹਾਡੇ ਹੱਡਾਂ ਨਾਲ ਹੀ ਖਤਮ ਹੁੰਦੀਆਂ ਇਹਨਾਂ ਦੇ ਤੁਸੀਂ ਸਾਰੇ ਨਹੀਂ ਹੁੰਦਾ ਤੁਸੀਂ ਕਰ ਨਹੀਂ ਸਕਦੇ ਪਰ ਫੇਰ ਵੀ ਮੇਰਾ ਮੰਨਣਾ ਵੀ ਜੇ ਰੋਜ਼ ਰੋਜ਼ ਕੁਛ ਨਾ ਕੁਛ ਤੁਸੀਂ ਸੁਧਾਰ ਕਰਦੇ ਰਹਿੰਦੇ ਹੋ ਆਪਣੇ ਆਪ ਚ ਤਾਂ ਜ਼ਰੂਰ ਸੁਧਾਰ ਹੁੰਦਾ ਸੋ ਦਾਦੀ ਪੋਤੇ ਦੇ ਇਸ ਰਿਸ਼ਤੇ ਦੇ ਵਿੱਚੋਂ ਮੈਨੂੰ ਵੀ ਆਪਣੀਆਂ ਯਾਦਾਂ ਦਿਖੀਆਂ ਤੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਮੈਂ ਪਹਿਲਾਂ ਵੀ ਮੇਰੇ ਯਾਦ ਆ ਰੇਡੀਓ ਤੇ ਇੱਕ ਦੋ ਵਾਰੀ ਇਹ ਗੱਲ ਸਾਂਝੀ ਕਰੀ ਆ ਪਰ ਇਹ ਗੱਲ ਹੀ ਇਹੋ ਜਿਹੀ ਹੈ ਵੀ ਇਹਨੂੰ ਕਿੰਨੇ ਵਾਰੀ ਸਾਂਝੀ ਕਰੀ ਜਾਈਏ ਉਹ ਮੇਰੀ ਨਹੀਂ ਇਹ ਤੁਹਾਡੀ ਵੀ ਗੱਲ ਆ ਤੁਸੀਂ ਕਈ ਵਾਰ ਕੀ ਨਾ ਤੁਹਾਨੂੰ ਵੀ ਘਰ ਦੇ ਵਿੱਚ ਅੱਜ ਤੁਸੀਂ ਨੋਟ ਕਰੋ ਤੁਹਾਡੇ ਬਜ਼ੁਰਗ ਘਰਾਂ 'ਚ ਬੈਠੇ ਆ ਜਿਹਨੇ ਉਹਨਾਂ ਦੀਆਂ ਗੱਲਾਂ ਨੋਟ ਕਰਕੇ ਦੇਖੋ ਧਿਆਨ ਨਾਲ ਗਹਿਰਾਈ ਨਾਲ ਨੋਟ ਕਰਕੇ ਦੇਖੋ ਤੁਹਾਨੂੰ ਬਹੁਤ ਸਾਰੀਆਂ ਪੰਜ ਲਾਈਨਾਂ ਮਿਲ ਜਾਣਗੀਆਂ ਉਹਨਾਂ ਤੋਂ ਜਿਹੜੀਆਂ ਅਕਸਰ ਉਹ ਯੂਜ਼ ਕਰਦੇ ਆ ਤੇ ਅਕਸਰ ਤੁਹਾਨੂੰ ਤੁਸੀਂ ਉਹਨੂੰ ਉਹੀ ਮਲ ਜਾਂਦੇ ਹੋ ਤੁਸੀਂ ਉਹਨੂੰ ਗੱਲ ਹੀ ਨਹੀਂ ਸੁਣਦੇ ਤੁਸੀਂ ਉਹਨੂੰ ਆਮ ਡਾਇਲੋਗ ਸਮਝਦੇ ਹੋ ਡਾਇਲੋਗ ਨਹੀਂ ਹਰ ਘਰ ਦੇ ਵਿੱਚ ਕੁਛ ਨਾ ਕੁਛ ਇਹੋ ਜਿਹੀ ਗੱਲ ਹੁੰਦੀ ਆ ਜੇ ਤੁਸੀਂ ਇਕੱਲੇ ਬੈਠ ਕੇ ਗਹਿਰਾਈ ਨਾਲ ਕਿਸੇ ਬਜ਼ੁਰਗ ਦੀ ਗੱਲ ਬਾਰੇ ਸੋਚੋਗੇ ਜਾਂ ਅਮਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪ ਹੀ ਹੈਰਾਨ ਹੋਵੋਗੇ ਵੀ ਉਹ ਤਾਂ ਮੈਨੂੰ ਬਹੁਤ ਪਹਿਲਾਂ ਤੋਂ ਜਾਂ ਬਹੁਤ ਵਾਰ ਅਵੇਅਰ ਕਰ ਚੁੱਕਿਆ ਤੇ ਮੈਂ ਹੀ ਨਹੀਂ ਮੰਨਦਾ ਸੋ ਇਹ ਇੱਕ ਕਾਫੀ ਜਿਹੜੀ ਅਹਿਮ ਰਿਸ਼ਤਾ ਤੇ ਇਸ ਰਿਸ਼ਤੇ ਦੇ ਉੱਤੇ ਤੜਕੇ ਤੜਕੇ ਗੀਤ ਸੁਣਿਆ ਸੋ ਗੀਤ ਕਹਿੰਦੇ ਨਹੀਂ ਹੁੰਦੇ ਗੀਤ ਹੀ ਵਿਚਾਰ ਬਣ ਗਿਆ ਅੱਜ ਵੈਸੇ ਮੈਂ ਕੋਸ਼ਿਸ਼ ਹੁੰਦੀ ਹੈ ਵੀ ਕਦੇ ਕਿਸੇ ਵਿਚਾਰ ਦੇ ਉੱਤੇ ਗੱਲ ਕੀਤੀ ਜਾਵੇ ਪਰ ਉਹ ਵਿਚਾਰ ਅੱਜ ਸੱਜਣ ਮਿੱਤਰ ਨੇ ਕਿਸੇ ਨੇ ਭੇਜਿਆ ਨਹੀਂ ਤੇ ਆਪਾਂ ਨੂੰ ਇਹੀ ਵਿਚਾਰ ਬਣ ਗਿਆ ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਇਸ ਵਿਚਾਰ ਤੋਂ ਬਾਅਦ ਜਿਹੜਾ ਨਾ ਅੱਜ ਇੱਕ ਹੋਰ ਮੈਂ ਗਾਣਾ ਸੁਣਾਉਣਾ ਜੀ ਕੱਲ ਪਰਸੋਂ ਦਾ ਮੈਂ ਦੇਖ ਰਿਹਾ ਸੀ ਕਿ ਸਾਡਾ ਨੌਜਵਾਨ ਗਾਇਕ ਮੇਰੇ ਪਿੰਡ ਦਾ ਗਾਇਕ ਆ ਜੀ ਤੇ ਉਹ ਉੱਠਿਆ ਤੇ ਉਹਨੇ ਇੱਕ ਗੀਤ ਗਾਇਆ ਜੀ ਮੁੰਡਾ ਅਰਮਾਨ ਅਰੋੜਾ ਤੇ ਮੈਨੂੰ ਥੋੜੇ ਦਿਨ ਪਹਿਲਾਂ ਅਪਰੋਚ ਆਈ ਉਹਨਾਂ ਨੇ ਕਿਹਾ ਵੀ ਮੇਰਾ ਗੀਤ ਜ਼ਰੂਰ ਸ਼ੇਅਰ ਕਰੋ ਜੀ ਤੁਸੀਂ ਵੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਮੈਂ ਗੀਤ ਬਹੁਤ ਘੱਟ ਸ਼ੇਅਰ ਕਰਦਾ ਹੁੰਦਾ ਕਿਉਂਕਿ ਬਹੁਤ ਵੱਡਾ ਸਰਕਲ ਆ ਤੇ ਫਿਰ ਚੰਗਾ ਨਹੀਂ ਲੱਗਦਾ ਜੇ ਕਿਸੇ ਦਾ ਕਰ ਦਿਓ ਕਿਸੇ ਦਾ ਨਾ ਕਰੋ ਤੇ ਕਈ ਵਾਰ ਇਹ ਹੁੰਦਾ ਵੀ ਆਪਣੀ ਸੋਚ ਮੁਤਾਬਕ ਗੀਤ ਨਹੀਂ ਹੁੰਦਾ ਤਾਂ ਫਿਰ ਵੀ ਅਸੀਂ ਉਹਨੂੰ ਸ਼ੇਅਰ ਕਰਨ 'ਚ ਥੋੜੀ ਜਿਹੀ ਹਿਚਕਚਾਹਟ ਆਉਂਦੀ ਆ ਸੋ ਮੈਂ ਆਪਦੇ ਆਪ ਨੂੰ ਬਚਾ ਰਿਹਾ ਸੀ ਵੀ ਨਾ ਇਹ ਕੀਤਾ ਜਾਵੇ ਨਾ ਇਹਨੇ ਲੋੜ ਨਾ ਪਵੇ ਪਰ ਉਹਨਾਂ ਨੇ ਬੜੇ ਦਾਅਵੇ ਨਾਲ ਮੈਨੂੰ ਕਿਹਾ ਵੀ ਤੁਸੀਂ ਗੀਤ ਸੁਣ ਕੇ ਦੇਖੋ, ਜੇ ਗੀਤ ਬੁਰਾ ਹੋਇਆ ਮਾੜਾ ਹੋਇਆ ਤਾਂ ਤੁਸੀਂ ਭਾਵੇਂ ਨਾ ਸ਼ੇਅਰ ਕਰਿਓ, ਮਾੜਾ ਬੋਲ ਦਿਓ, ਮਾੜਾ ਕਹਿ ਦਿਓ। ਤਾਂ ਉਹ ਕਈ ਵਾਰ ਕੀ ਹੁੰਦਾ, ਨੌਜਵਾਨ ਬੱਚੇ ਆ ਉਹ ਉਹਨਾਂ ਨੂੰ ਪਿਆਰ ਦੇ ਸੌਂਗ ਵੀ ਚੰਗੇ ਲੱਗਦੇ ਆ, ਪਿਆਰ ਦੇ ਗਾਣੇ ਵੀ ਚੰਗੇ ਲੱਗਦੇ ਆ, ਪਿਆਰ ਦੇ ਗਾਣੇ ਵੀ ਗਾਉਂਦੇ ਆ, ਤੇ ਅਸੀਂ ਵੀ ਕੋਈ ਇਸ ਚੀਜ਼ ਦੀ ਵਿਰੋਧ ਤਾਂ ਨਹੀਂ ਹੈ, ਪਿਆਰ ਦੇ ਗੀਤ ਗਾਉਣਾ ਕੋਈ ਬੁਰੀ ਗੱਲ ਨਹੀਂ ਹੈ, ਪਰ ਉਹਦੇ ਵਿੱਚ ਵੀ ਗਾ ਮਿਆਰ ਹੁੰਦਾ, ਪਿਆਰ ਦੇ ਵਿੱਚ ਵੀ ਇੱਕ ਮਿਆਰ ਹੁੰਦਾ, ਮਿਆਰ ਕਿੱਥੋਂ ਤੱਕ ਸਾਬਤ ਰੱਖਿਆ, ਕਿੱਥੋਂ ਤੱਕ ਮਿਆਰ ਰਿਹਾ, ਇਹ ਦੇਖਣ ਦੀ ਗੱਲ ਹੁੰਦੀ ਆ। ਕਿਉਂਕਿ ਦੁਨੀਆਂ ਜਿਹੜੀ ਹੈ ਵਸੀ ਆ ਪਿਆਰ ਦੇ ਸਿਰ ਤੇ ਵਸੀ ਹੈ, ਨਫ਼ਰਤ ਕੋਈ ਬਾਹਲੀ ਚੰਗੀ ਚੀਜ਼ ਨਹੀਂ, ਨਫ਼ਰਤ ਆ ਜਿਹੜੀ ਉਹ ਕਿਸੇ ਨੂੰ ਨਹੀਂ ਖਾਂਦੀ, ਜੇ ਤੁਸੀਂ ਕਿਸੇ ਤੋਂ ਨਫ਼ਰਤ ਕਰਦੇ ਹੋ ਨਾ, ਇਹ ਮੇਰੀ ਗੱਲ ਨੋਟ ਕਰ ਲਓ, ਉਹ ਕਿਸੇ ਨੂੰ ਨਹੀਂ ਖਾਂਦੀ, ਉਹ ਤੁਹਾਨੂੰ ਖਾਂਦੀ ਆ, ਬਸ ਤੁਹਾਨੂੰ ਅੰਦਰੋਂ ਅੰਦਰ ਘੁਣ ਵਾਂਗ ਲੱਗ ਜਾਂਦੀ ਆ ਤੇ ਤੁਹਾਡਾ ਹੀ ਨੁਕਸਾਨ ਕਰਦੀ ਆ, ਜਿੰਨਾ ਮਰਜ਼ੀ ਦੇਖ ਲਿਓ। ਸੋ ਇਸ ਕਰਕੇ ਉਹ ਪਿਆਰ ਦੇ ਗੀਤ ਵੀ ਕੋਈ ਬੁਰੇ ਨਹੀਂ, ਪਰ ਜੇ ਉਹ ਚ ਸ਼ਬਦਾਵਲੀ ਸਭਿਅਕ ਤੇ ਇੱਕ ਤਰੀਕੇ ਨਾਲ ਰਹਿ ਕੇ ਰੱਖੀ ਗਈ ਹੋਵੇ, ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਚੱਕਰ ਨਹੀਂ, ਤੁਸੀਂ ਜੇ ਜੇ ਮਰਜ਼ੀ ਗੀਤ ਗਾ ਸਕਦੇ ਹੋ, ਪਰ ਧਿਆਨ ਰੱਖਿਓ ਵੀ ਉਹ ਗੀਤ ਤੁਹਾਡੇ ਘਰ ਪਰਿਵਾਰ ਨਾਲ ਵੀ ਉਹ ਮੈਚ ਕਰਦਾ ਹੋਵੇ, ਢੁਕਦਾ ਹੋਵੇ, ਤੁਹਾਡੇ ਰਿਸ਼ਤਿਆਂ ਨਾਲ ਵੀ ਉਹ ਸੁਣਿਆ ਜਾ ਸਕਦਾ ਹੋਵੇ, ਇਹ ਜਿਹੀਆਂ ਪਾਲਿਸੀਆਂ ਰੱਖਿਓ। ਤੇ ਉਹਨਾਂ ਨੇ ਮੇਰਾ ਦਾਅਵਾ ਵਾਅਦਾ ਕੀਤਾ ਸੀ, ਕਹਿੰਦੇ ਹਾਂ ਬਿਲਕੁਲ ਜੀ, ਮੇਰਾ ਗੀਤ ਆ ਉਹ ਮੈਂ ਕੋਸ਼ਿਸ਼ ਕੀਤਾ, ਮਿਆਰੀ ਲਿਖਿਆ ਤੇ ਮੈਂ ਸੁਣਿਆ ਥੋੜਾ ਜਿਹਾ ਗੀਤ, ਪਰ ਮੈਨੂੰ ਵਧੀਆ ਲੱਗਿਆ ਵੀ ਚਲੋ ਇੱਕ ਨੌਜਵਾਨ ਮੁੰਡੇ ਨੇ ਪਹਿਲੀ ਕੋਸ਼ਿਸ਼ ਆ ਤੇ ਪਹਿਲੀ ਵਾਰ ਲਿਖਿਆ ਤੇ ਪਹਿਲੀ ਵਾਰ ਗਾਇਆ ਤੇ ਉਹਨੇ ਚੰਗਾ ਹੀ ਗਾਇਆ, ਬੜਾ ਕੋਈ ਇਸ ਚੀਜ਼ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਵਾਲੀ ਕਿਤੇ ਗੱਲ ਨਹੀਂ ਆਈ। ਸੋ ਕੋਈ ਉਮੀਦ ਕਰਦੇ ਹਾਂ ਜੀ ਇਸ ਨੌਜਵਾਨ ਨੂੰ, ਮੇਰਾ ਗ੍ਰਾਹੀ ਆ ਤੇ ਮੈਨੂੰ ਆਸ ਆ ਵੀ ਮੇਰੇ ਸ਼ਹਿਰ ਪਿੰਡ ਦਾ ਨਾਂ ਉੱਚੇ ਪੱਧਰ ਦੇ ਉੱਤੇ ਮੁੰਡਾ ਵੀ ਰੋਸ਼ਨ ਕਰੂਗਾ। ਸੋ ਫਿਲਹਾਲ ਉਹਨਾਂ ਦਾ ਪਹਿਲਾ ਗੀਤ ਮੈਂ ਵੀ ਅਜੇ ਪੂਰਾ ਨਹੀਂ ਸੁਣਿਆ ਤੇ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਕੋਸ਼ਿਸ਼ ਕਰੂੰਗਾ ਜੇ ਵਧੀਆ ਗਾਇਆ ਜਾਂ ਵਧੀਆ ਮੁੰਡੇ ਨੇ ਆਪਦੀ ਲੀਹ ਪਾਈ ਤਾਂ ਕਿਸੇ ਨਾਲ ਰੇਡੀਓ ਤੇ ਵੀ ਉਹਨਾਂ ਨੂੰ ਲੈ ਕੇ ਉਹਨਾਂ ਦਾ ਹੌਸਲਾ ਵਧਾਵਾਂਗੇ। ਸੋ ਫਿਲਹਾਲ ਅਰਮਾਨ ਅਰੋੜਾ ਦਾ ਇਹ ਨਵਾਂ ਗੀਤ ਆਇਆ ਜੀ, ਇਹ ਸੁਣਦੇ ਆ ਤੇ ਉਦੋਂ ਬਾਅਦ ਮੈਂ ਤੁਹਾਡੇ ਸੁਨੇਹਾਂ ਦੇ ਨਾਲ ਵਾਪਸ ਆਉਣਾ।
ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਮਾਪਿਆਂ ਨੂੰ ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਮਾਪਿਆਂ ਪੜਾਇਆ ਕਾਬਲ ਬਣਾਇਆ, ਤੂੰ ਸਮਝ ਆਇਆ ਵੈਰੀ ਜੱਗ ਤੋਂ ਬਚਾਇਆ। ਮੇਰੇ ਦਿਲ ਵਿੱਚ ਥਾਂ ਦੋਹਾਂ ਲਈ, ਦਿਲ ਵਿੱਚ ਥਾਂ ਦੋਹਾਂ ਲਈ, ਦੱਸ ਕਿਵੇਂ ਪਾਵਾਂ ਉਹਨਾਂ ਕੋਲੋਂ ਦੂਰੀ। ਮਾਪਿਆਂ ਨੂੰ ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਵੱਡੀ ਨੇ ਜੋ ਕੀਤਾ ਮੈਂ ਉਹ ਕਿਵੇਂ ਕਰ ਜਾ, ਬਾਬਲੇ ਦਾ ਘਰ ਕਿਵੇਂ ਦੁੱਖਾਂ ਨਾਲ ਭਰ ਜਾ। ਮੈਨੂੰ ਮਾਫ ਕਰੀ ਮੇਰੇ ਸੋਹਣਿਆ, ਮਾਫ ਕਰੀ ਮੇਰੇ ਸੋਹਣਿਆ, ਮੈਂ ਨੀ ਮਾੜੀ ਮਾੜੀ ਮੇਰੀ ਮਜਬੂਰੀ। ਮਾਪਿਆਂ ਨੂੰ ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਮਾਪਿਆਂ ਨੂੰ ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਜੇ ਹੁੰਦਾ ਡੋਲੀ ਜਾਂਦੀ ਸ਼ਮਸ਼ਾਨ, ਅਰਮਾਨ ਕਾਲਿਆਂ ਵਾਲੀ ਮੇਰਾ ਤੇਰੇ ਨਾ ਜਹਾਨ। ਸੌਖਾ ਸੀ, ਮਰਨਾ ਤਾਂ ਚੰਨਾ ਸੌਖਾ ਸੀ, ਖੁਦਾ ਦੇਤੀ ਸਜ਼ਾ ਤੇਰੇ ਕੋਲੋਂ ਦੂਰੀ। ਮਾਪਿਆਂ ਨੂੰ ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ। ਮਾਪਿਆਂ ਨੂੰ ਚੰਨਾ ਵੇ ਮੈਂ ਛੱਡ ਨਹੀਂ ਸਕਦੀ, ਪਰ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ।
ਸੋ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਲੇਟਾ ਦੇ ਸਟੂਡੀਓ ਤੋਂ ਜੁੜਿਆ ਹੋਇਆ ਤੁਹਾਡੇ ਨਾਲ। ਬਹੁਤ ਸਾਰੇ ਸੁਨੇਹੇ ਆ ਰਹੇ ਆ, ਬਹੁਤ ਸਾਰੀਆਂ ਵਧੀਆ ਗੱਲਾਂ ਬਾਤਾਂ ਆ ਰਹੀਆਂ, ਆਪਾਂ ਉਹ ਵੀ ਲੈ ਲਈਏ ਨਾਲ ਦੀ ਨਾਲ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਿਆਂ ਵੀ ਅੱਜ ਜਿਹੜੀਆਂ ਫੋਨ ਕਾਲਸ ਵੀ ਤੁਹਾਡੀਆਂ ਲੈਣੀਆਂ ਤੇ ਲਾਈਨਾਂ ਖੁੱਲੀਆਂ, ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਤੁਹਾਡਾ ਜੀ ਆਇਆਂ ਨੂੰ ਕਾਲ ਦਾ, ਤੇ ਆਪਾਂ ਨਾਲ ਦੀ ਨਾਲ ਮੈਸੇਜ ਪੜ੍ਹਦੇ ਜਾਵਾਂਗੇ ਤੇ ਨਾਲ ਦੀ ਨਾਲ ਤੁਹਾਡੀ ਕਾਲ ਵੀ ਲੈਂਦੇ ਜਾਵਾਂਗੇ। ਸੋ ਇੱਧਰ ਸਾਡੇ ਕੋਲ ਸਾਰਿਆਂ ਤੋਂ ਪਹਿਲਾਂ ਮੈਸੇਜ ਆਇਆ ਜੀ ਰਾਜ ਮਹਿੰਦਰ ਹੋਰਾਂ ਦਾ, ਤੇ ਰਾਜ ਮਹਿੰਦਰ ਹੋਰਾਂ ਨੇ ਮੈਸੇਜ ਦੇ ਵਿੱਚ ਬੜੇ ਵਧੀਆ ਇੱਕ ਕਵਿਤਾ ਲਿਖ ਕੇ ਭੇਜੀ ਆ। ਨਵੀਆਂ ਪੁਰਾਣੀਆਂ ਗੱਲਾਂ ਇਹ ਨਹੀਂ ਲਿਖਿਆ ਵੀ ਕਿਹਦੀ ਹੈ ਕਵਿਤਾ, ਪਰ ਕਵਿਤਾ ਉਹਨਾਂ ਨੇ ਭੇਜੀ ਆ ਲਿਖ ਕੇ, ਤੇ ਕਵਿਤਾ ਦੇ ਮਾਮਲੇ ਦੇ ਵਿੱਚ ਇੱਕ ਮਿੰਟ ਮੈਂ ਪੜ੍ਹ ਕੇ ਸੁਣਾਉਣਾ ਫਿਰ। ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ, ਕਹਿੰਦੇ ਖੀਰਾ ਤੇ ਮਤੀਰਾ, ਤਾਂ ਨੁਕਤੇ ਦੱਸਿਆ, ਨੁਕਤੇ ਭੇਜਿਆ ਰਾਜ ਮਹਿੰਦਰ ਨੇ। ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ, ਸੌਣ ਵਾਲੇ ਮੰਜੇ ਤੇ ਨੀ ਰੋਟੀ ਖਾਈ ਦੀ, ਸੌਣ ਵਾਲੇ ਮੰਜੇ ਤੇ ਨੀ ਰੋਟੀ ਖਾਈ ਦੀ, ਔਖੇ ਵੇਲੇ ਛੱਡੀਏ ਨਾ ਬਾਂਹ ਭਾਈ ਦੀ, ਜਿਹੜੇ ਬੈਠ ਜਾਈਏ ਰੁੱਖ ਨਹੀਂ ਉਹ ਪੁੱਟੀ ਦਾ, ਹੋ ਜੇ ਜੇ ਜਵਾਨ ਪੁੱਤ ਨਹੀਂ ਉਹ ਪੁੱਟੀ ਦਾ। ਅੱਛਾ ਜੀ, ਹੁਣ ਮੈਂ ਲੈਚ ਪੜ੍ਹ ਕੇ ਸੁਣਾਉਣਾ। ਹੀਰਾ ਤੇ ਮਤੀਰਾ ਕੱਢਦੇ ਨੇ ਗਰਮੀ, ਸੌਣ ਵਾਲੇ ਮੰਜੇ ਤੇ ਨੀ ਰੋਟੀ ਖਾਈ ਦੀ, ਔਖੇ ਵੇਲੇ ਛੱਡੀਏ ਨਾ, ਔਖੇ ਵੇਲੇ ਛੱਡੀਏ ਨਾ ਭਾਈ ਬਾਂਹ ਭਾਈ ਦੀ, ਜਿਹੜੇ ਬੈਠ ਜਾਈਏ ਰੁੱਖ ਨਹੀਂ ਉਹ ਪੱਟੀ ਦਾ, ਹੋ ਜੇ ਜੇ ਜਵਾਨ ਪੁੱਤ ਨਹੀਂ ਉਹ ਕੁੱਟੀ ਦਾ। ਰਾਜ ਮਹਿੰਦਰ ਹੋਰਾਂ ਨੇ ਬੜੀ ਲੰਮੀ ਚੌੜੀ ਕਵਿਤਾ ਭੇਜੀ ਆ, ਪਰ ਮੈਂ ਕੋਸ਼ਿਸ਼ ਕਰਦਾ ਇਹ ਪੜ੍ਹਨ ਦੀ। ਬਿਨਾਂ ਛੇੜੇ ਸੱਪ ਕਦੇ ਮਾਰੇ ਡੰਗ ਨਾ, ਔਰਤਾਂ ਨਾਲ ਗੱਲ ਕਰੀਦੀ ਹੈ ਢੰਗ ਨਾ, ਰਾਤ ਵੇਲੇ ਸੋਟੀ ਬਿਨਾਂ ਘਰੋਂ ਜਾਈਏ ਨਾ, ਲੋੜ ਨਾਲੋਂ ਵੱਧ ਜਾਰੋ ਕਦੇ ਖਾਈਏ ਨਾ। ਆ ਗਈ ਨਾ ਉਹੀ ਗੱਲ, ਯਾਰ ਪੀ ਯਾਰੀ ਪਾ ਕੇ ਘਰ, ਯਾਰ ਦਾ ਨੀ ਲੁੱਟੀ ਦਾ, ਹੋ ਜੇ ਜੇ ਜਵਾਨ ਪੁੱਤ ਨਹੀਂ ਉਹ ਕੁੱਟੀ ਦਾ, ਵੱਡੇ ਭਾਈ ਅਤੇ ਪਿਓ ਤੇ ਨੀ ਹੱਥ ਚੁੱਕੀ ਦਾ, ਭੋਗ ਪਾਈ ਪਾ ਦਈਏ ਮਾੜੀ ਗੱਲ ਗੱਲ ਮੁੱਕੀ ਦਾ, ਕਦੇ ਵੀ ਸਕੀਰੀ ਚੋਂ ਨੀ ਪੈਸੇ ਮੰਗੀ ਦੇ, ਕੱਢ ਲਈਏ ਆਏ ਦਿਨ ਦਿਨ ਤੰਗੀ ਦੇ, ਬੇਲੋੜਾ ਕਰਜ਼ਾ ਕਦੇ ਨੀ ਚੁੱਕੀ ਦਾ, ਹੋ ਜੇ ਜੇ ਜਵਾਨ ਪੁੱਤ ਨਹੀਂ ਉਹ ਕੁੱਟੀ ਦਾ, ਰੌਲੇ ਵਾਲੀ ਕਦੇ ਨੀ ਜ਼ਮੀਨ ਵਾਹੀ ਦੀ, ਦਾਰੂ ਪੈਸੇ ਪਿੱਛੇ ਨਹੀਂ ਉਹ ਵੋਟ ਪਾਈ ਦੀ, ਲੂਣ ਖਾ ਕੇ ਥਾਲੀ ਚ ਨੀ ਛੇਕ ਕਰੀਦਾ, ਸੱਚੀ ਗੱਲ ਕਹਿਣ ਤੋਂ ਨੀ ਕਦੇ ਨੀ ਡਰੀਦਾ, ਬੈਰੀਆਂ ਦੀ ਗਲੀ ਚ ਨੀ ਜਾ ਕੇ ਬੁੱਕੀ ਦਾ, ਹੋ ਜੇ ਜੇ ਪੁੱਤ ਜਵਾਨ ਤਾਂ ਨਹੀਂ ਉਹ ਕੁੱਟੀ ਦਾ, ਮਿਹਨਤੀ ਬੰਦੇ ਨੂੰ ਮਿਹਨਤ ਤੋਂ ਨੀ ਰੋਕੀ ਦਾ, ਬੋਲਣੇ ਤੋਂ ਪਹਿਲਾਂ ਵੀਰ ਸੋਚੀ ਦਾ, ਬੋਲਣੇ ਤੋਂ ਪਹਿਲਾਂ ਵੀਰੇ ਸੋਚੀ ਦਾ, ਨਿੱਕੀ ਜਿਹੀ ਗੱਲ ਪਿੱਛੇ ਅੜੀ ਨੀ ਪੁਗਾਈ ਦੀ, ਗੱਲ ਗੱਲ ਉੱਤੇ ਕਸਮ ਨੀ ਪਾਈ ਦੀ, ਐਵੇਂ ਕਿਸੇ ਉੱਤੇ ਚੁੱਕੜ ਨੀ ਸਿੱਟੀ ਦਾ, ਹੋ ਜੇ ਜੇ ਜਵਾਨ ਪੁੱਤ ਨਹੀਂ ਉਹ ਕੁੱਟੀ ਦਾ। ਸੋ ਬਿਲਕੁਲ ਜੀ, ਜੀਵਨ ਦੀਆਂ ਸੱਚਾਈਆਂ, ਜੀਵਨ ਦੇ ਕਾਫੀ ਨੇੜੇ ਦੀਆਂ ਸੱਚਾਈਆਂ ਤੁਸੀਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜ ਬਾਈ, ਤੇ ਉਮੀਦ ਆ ਸਾਡੇ ਸਰੋਤੇ ਤਕਰੀਬਨ ਸਾਰੀਆਂ ਗੱਲਾਂ ਤੋਂ ਭਾਵੇਂ ਵਾਕਫ ਹੁੰਦੇ ਆ, ਪਰ ਫੇਰ ਇੱਕ ਹਲੂਣਾ ਉਹਨਾਂ ਨੂੰ ਦਿੱਤਾ। ਮਲਦੂਰੇ ਦਾ ਵੈਦਰ ਭੇਜਿਆ ਜੀ ਅੱਜ ਫੇਰ ਬਿੱਟੂ ਬਾਈ ਨੇ, ਤੇ ਅੱਜ ਤਾਂ ਠੰਡ ਚ ਆ ਮਲਦੂਰੇ ਵਾਲੇ, ਅੱਜ ਤਾਂ ਨਜ਼ਾਰੇ ਲੈ ਰਿਹਾ, ਸਿਰਫ 25 ਡਿਗਰੀ ਤੱਕ ਜਾਣਾ ਟੈਂਪਰੇਚਰ, 9 ਤੋਂ 25 ਜਿਹੜੀ ਟੋਟਲ ਜਿਹੜੀ ਟੈਂਪਰੇਚਰ ਦਿਖਾਈ ਦੇ ਰਿਹਾ, ਤੇ 8 ਡਿਗਰੀ ਹੁਣ ਮੌਕੇ ਤੇ ਟੈਂਪਰੇਚਰ, 8 ਤਾਂ ਠੰਡ ਦਾ ਜੀ, ਹੁਣ ਤਾਂ ਠੰਡ ਦਾ ਆਨੰਦ ਲੈ ਰਹੇ ਹੋਗੇ। ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਜੁੜੇ ਆ, ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਵਾਲਿਆਂ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਵੀਰੇ, ਵੈਰੀ ਗੁੱਡ ਲਿਸਨਿੰਗ, ਕੀਪ ਇਟ ਅਪ। ਸੋ ਪ੍ਰੋਗਰਾਮ ਸੁਣ ਰਿਹਾ ਜੀ ਬ੍ਰੈਂਪਟਨ ਦੇ ਵਿੱਚ ਬੈਠੇ, ਤੇ ਬਹੁਤ ਧੰਨਵਾਦ ਕੈਨੇਡਾ ਵਾਲੇ। ਉਹ ਦਲਜੀਤ ਸਿੰਘ ਮਹਿਤਾ ਚੌਕ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਵੀ ਭੇਜਤਾ ਜੀ ਵਿਚਾਰ, ਯੂ ਆਰ ਮਾਈ ਬੈਸਟ ਫਰੈਂਡ ਕਹਿੰਦੇ, ਅੱਛਾ ਚਲੋ ਚੰਗੀ ਗੱਲ ਆ ਜੀ। ਤੇ ਫਿਰ ਉਦੋਂ ਬਾਅਦ ਆਗ ਲੱਗੀ ਥੀ ਮੇਰੇ ਘਰ ਮੇ, ਸਭ ਜਾਣਨੇ ਵਾਲੇ ਆਏ, ਹਾਲ ਪੁੱਛਾ ਔਰ ਚਲੇ ਗਏ, ਇੱਕ ਦੋਸਤ ਨੇ ਪੁੱਛਿਆ ਕਿਆ ਕਿਆ ਬਚਾ ਹੈ, ਮੈਂ ਕਿਹਾ ਕੁਛ ਨਹੀਂ ਸਿਰਫ ਮੈਂ ਹੀ ਬਚ ਗਿਆ ਹੂੰ, ਉਸਨੇ ਗਲੇ ਲਗਾ ਕਰ ਕਹਾ ਦੋਸਤ ਫਿਰ ਜਲਾ ਹੀ ਕਿਆ ਹੈ। ਸੋ ਕਿਆ ਬਾਤ ਆ ਜੀ, ਬਹੁਤ ਵਧੀਆ ਉਹਨਾਂ ਨੇ ਇੱਕ ਵਿਚਾਰ, ਦੋਸਤੀ ਦਾ ਇੱਕ ਰਿਸ਼ਤੇ ਦੀ ਜਿਹੜੀ ਗਹਿਰਾਈ ਆ ਜਾਂ ਉਹਨਾਂ ਉਹਦੀ ਉਚਾਈ ਆ ਕਹਿ ਸਕਦਾ ਗਹਿਰਾਈ ਨਾਲੋਂ ਵੀ ਜ਼ਿਆਦਾ ਹੈ ਜਿਹੜਾ ਚੋਟੀ ਆ ਉਹ ਦਿਖਾਈ ਹੈ ਇਸ ਗੱਲ ਦੇ ਵਿੱਚ। ਸੋ ਬਹੁਤ ਮਿਹਰਬਾਨੀ ਬਾਈ ਦਲਜੀਤ ਸਿੰਘ ਜੀ, ਤੁਸੀਂ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਹੋ। ਸੁਖਦੀਪ ਸਿੰਘ ਰਾਇਰ ਰਿਆੜ ਕੋਬਰਮ ਵਾਲੇ ਜੁੜੇ ਆ ਜੀ, ਸਤਿ ਸ੍ਰੀ ਅਕਾਲ ਪਾਜੀ। ਪਾਜੀ ਵੈਰੀ ਨਾਈਸ ਲੈਸਨ, ਬਹੁਤ ਵਧੀਆ ਪਾਜੀ, ਨਾਈਸ ਸਨੀ ਡੇ। ਨਾਈਸ ਸਨੀ ਡੇ ਤਾਂ ਹੈ ਜੀ, ਪਰ ਮੈਂ ਫੇਰ ਅੱਜ ਫੇਰ ਸੁਖਦੀਪ ਕਹਿਣਾ ਬਾਈ ਤੁਹਾਡੇ ਪੱਜ ਨਾਲ ਲੋਕਾਂ ਨੂੰ ਕਹਿਣਾ ਵੀ ਪਾਜੀ, ਪੀ ਏ ਜੇ ਆਈ, ਇਹ ਸ਼ਬਦ ਬਹੁਤ ਪ੍ਰਚਲਿਤ ਹੋ ਚੁੱਕਿਆ ਸਾਡੀਆਂ ਅੱਜ ਦੇ ਸੋਸ਼ਲ ਮੀਡੀਆ ਦੇ ਉੱਤੇ। ਤੇ ਕੱਲਾ ਸੁਖਦੀਪ ਤੁਹਾਡਾ ਨੀ, ਕਸੂਰ ਹੈ, ਦੁਨੀਆਂ ਸਾਰੀ ਇਹ ਕਰ ਰਹੀ ਆ। ਤੇ ਪਰ ਬੇਨਤੀ ਆ ਵੀ ਪਾਜੀ ਸ਼ਬਦ ਦੇ ਜਿਹੜੇ ਮਤਲਬ ਆ ਉਹ ਬਹੁਤ ਗਲਤ ਆ, ਤੇ ਪਾਜੀ ਮੈਨੇ ਪਾਗਲ ਹੁੰਦਾ। ਪਾਜੀ ਸ਼ਬਦ ਜੇ ਤੁਸੀਂ ਕਾਹਨ ਸਿੰਘ ਨਾਭਾ ਜੀ ਤੋਂ ਪੁੱਛੋਗੇ ਨਾ, ਤੇ ਭਾਈ ਕਾਹਨ ਸਿੰਘ ਨਾਭਾ ਤੁਹਾਡੇ ਹਰ ਦੇ ਫੋਨ ਚ ਹੋਣਾ ਚਾਹੀਦਾ ਅੱਜ ਕੱਲ, ਜੇ ਕਿਸੇ ਵੀ ਸ਼ਬਦ ਬਾਰੇ ਤੁਹਾਨੂੰ ਨਹੀਂ ਪਤਾ ਤਾਂ ਉਹਨਾਂ ਦੀ ਜਿਹੜੀ PDF ਦੇ ਵਿੱਚ ਵੀ ਉਹ ਸਾਰਾ ਗ੍ਰੰਥ ਹੈਗਾ, ਤੇ ਤੁਸੀਂ ਉਹਦੇ ਵਿੱਚ ਜੇ ਸਰਚ ਕਰੋਗੇ ਤਾਂ ਪਾਜੀ ਸ਼ਬਦ ਆ ਉਹਦੇ ਤੋਂ ਪਾਗਲ ਸ਼ਬਦ ਨਿਕਲੂਗਾ, ਮੈਂ ਗਰੰਟੀ ਕਰਦਾ। ਤੇ ਇਸ ਕਰਕੇ ਪਾਜੀ ਨਾ ਲਿਖਿਆ ਕਰੋ, ਜੇ ਲਿਖਣਾ ਹੁੰਦਾ ਸਾਡੇ ਬਠਿੰਡੇ ਵਾਲਿਆਂ ਨੂੰ ਤਾਂ ਬਾਈ ਕਹਿ ਕੇ ਸਵਾਦ ਆਉਂਦਾ, ਜੇ ਜਾਂ ਰਸਗੁੱਲਾ ਖਾ ਲਿਆ, ਜੇ ਜਾਂ ਬਾਈ ਓਏ ਬਾਈ ਜੀ ਐ ਕਹਿ ਕੇ ਬੁਲਾ ਲਿਆ, ਬੜਾ ਨਜ਼ਾਰਾ ਆਉਂਦਾ। ਸੋ ਪਰ ਜੇ ਬਾਈ ਨੀ ਕਹਿਣਾ ਤਾਂ ਤੁਸੀਂ ਭਾ ਜੀ ਵੀ ਕਹਿ ਸਕਦਾ, BHA BHA ਨਾਲ ਪੰਜਾਬੀ ਚ ਭਾ ਪੈ ਬਣ ਜਾਂਦਾ, ਤੇ ਜੇ ਪੰਜਾਬੀ ਤਾਂ ਤੁਸੀਂ ਭਾ ਲਿਖ ਹੀ ਸਕਦੇ ਹੋ, ਕਿਉਂਕਿ ਪੰਜਾਬੀ ਚ ਤਾਂ ਪਾਜੀ ਕੋਈ ਲਿਖਦਾ ਹੀ ਨਹੀਂ, ਅੰਗਰੇਜ਼ੀ ਵਾਲੇ ਪਾਜੀ ਦਾ ਰੌਲਾ ਪੈਂਦਾ ਹੁੰਦਾ ਅਕਸਰ। ਚਲੋ ਕੋਈ ਨੀ, ਸੁਖਦੀਪ ਦੇ ਬਹਾਨੇ ਦੂਜੇ ਸਾਰੇ ਯਾਰਾਂ ਮਿੱਤਰਾਂ ਤੱਕ ਵੀ ਸੁਨੇਹਾ ਪਹੁੰਚਾਤਾ ਵੀ ਪਾਜੀ ਦਾ ਖੇੜਾ ਛੱਡ ਕੇ ਭਾਜੀ ਕਰ ਦਿਓ ਹੁਣ ਇਸ ਤੋਂ ਬਾਅਦ। ਸੋ ਇਦੋਂ ਬਾਅਦ ਸਾਡੇ ਨਾਲ ਗੁਰਸੇਵਕ ਮੰਗਟ ਸਿਡਨੀ ਤੋਂ ਜੁੜਿਆ, ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਅੱਜ ਸਿਡਨੀ ਚ ਬਾਰਿਸ਼ ਹੋ ਰਹੀ ਹੈ ਜੀ, ਕੰਮ ਤੇ ਸ਼ੋਅ ਸੁਣ ਰਹੇ ਹਾਂ ਜੀ, ਸ਼ੋਅ ਵਧੀਆ ਚੱਲ ਰਿਹਾ ਜੀ, ਗਾਣਾ ਲਾ ਦੋ ਸਦੀਕ ਦਾ 100 ਦਾ ਨੋਟ ਜ਼ਰੂਰ ਲਾਵਾਂਗੇ ਜੀ। ਲਓ ਸਰਬਜੀਤ ਬਾਈ, ਤੜਕੇ ਤੜਕੇ 100 ਦੇ ਨੋਟ ਦੀ ਸਿਫਾਰਿਸ਼ ਆ ਗਈ, ਤੇ ਜ਼ਰੂਰ ਤੁਸੀਂ ਲਾਈਨ ਚ ਕਰੋ। ਪਰ ਸਿਡਨੀ ਦੇ ਵਿੱਚ ਕੱਲ ਹੈਰੀਟੇਜ ਦਾ ਇੱਕ ਦਿਵਸ ਮਨਾਇਆ ਗਿਆ ਸੀਗਾ ਸਿੱਖ ਹੈਰੀਟੇਜ ਦੇ ਉੱਤੇ, ਤੇ ਉਹਦੇ ਚੋਂ ਅਵਤਾਰ ਸਿੰਘ ਹੋਰਾਂ ਦੀ ਮੈਨੂੰ ਕਾਲ ਵੀ ਆਈ ਸੀ, ਤੇ ਉਹਨਾਂ ਨੇ ਉੱਥੋਂ ਕੱਲ ਅਪਡੇਟ ਵੀ ਕੀਤੀਆਂ, ਉੱਥੋਂ ਕਾਫੀ ਚੀਜ਼ਾਂ ਉੱਥੋਂ ਕਹਿੰਦੇ ਸੀ ਮੈਂ ਸ਼ੇਅਰ ਕਰਾਂਗਾ, ਪਰ ਮੈਨੂੰ ਲਿੰਕ ਨਹੀਂ ਮਿਲਿਆ, ਸ਼ਾਇਦ ਉਹਨਾਂ ਨੇ ਮੈਨੂੰ ਟੈਗ ਨਹੀਂ ਕਰਿਆ। ਮੈਂ ਬੇਨਤੀ ਕਰਦਾ ਅਵਤਾਰ ਸਿੰਘ, ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਜ਼ਰੂਰ ਕਾਲ ਕਰਕੇ ਜੋ ਅੱਖੀਂ ਦੇਖਿਆ ਹਾਲ ਤੁਸੀਂ ਸੁਣਾ ਸਕਦੇ ਹੋ ਉਹ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰਿਓ ਵੀ ਕਿੱਦਾਂ ਦਾ ਰਿਹਾ ਸਿਡਨੀ ਦੇ ਵਿੱਚ ਜਿਹੜਾ ਸਿੱਖ ਹੈਰੀਟੇਜ ਦਾ ਕੱਲ ਦਾ ਕਾਰ ਵਿਹਾਰ। ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਕੁਲਦੀਪ ਸਿੰਘ ਬਲ, ਸਤਿ ਸ੍ਰੀ ਅਕਾਲ ਜੀ ਭਾਜੀ ਬਾਜੀ ਐਂਡ ਆਲ ਲਿਸਨਰ, ਪ੍ਰੋਗਰਾਮ ਗੋਇੰਗ ਗੁੱਡ, ਨਾਲ ਦੀ ਨਾਲ ਹੀ ਅਸਰ ਜਿਹਾ ਹੋ ਗਿਆ, ਪਰ ਫਿਰ ਵੀ ਭਾ ਗਲਤ ਭਾ ਲਿਖਿਆ ਤੁਸੀਂ, ਭਾ ਨੀ ਲਿਖਿਆ, BHA BAH ਨੀ। ਚਲੋ ਕੋਈ ਨੀ, ਅੱਗੇ ਤੋਂ ਦਰੁਸਤ ਕਰਿਓ, ਰਾਹ ਤਾਂ ਪੈ ਗਏ ਨਾ ਦਰੁਸਤੀ ਦੇ, ਹੌਲੀ ਹੌਲੀ ਇਹੀ ਚੀਜ਼ਾਂ ਹੁੰਦੀਆਂ, ਦਰੁਸਤੀ ਦੇ ਰਾਹ ਪਾਉਣਾ ਹੀ ਔਖਾ ਹੁੰਦਾ, ਬਾਅਦ ਤਾਂ ਕੋਈ ਪ੍ਰੋਬਲਮ ਨੀ। ਸੋ ਬਹੁਤ ਸਾਰੀਆਂ ਈਮੇਲਸ ਆ ਰਹੀਆਂ ਜੀ, ਜੈਸੀ ਗਰੇਵਾਲ ਸਾਡੇ ਨਾਲ ਜੁੜਿਆ ਜੀ, ਗੁੱਡ ਮਾਰਨਿੰਗ ਬਰਾੜ ਸਾਹਿਬ, ਬਹੁਤ ਕੁਝ ਸਿੱਖਣ ਨੂੰ ਮਿਲਦੀਆਂ ਜੀ ਦਾਦੀ ਦੇ ਵਿਚਾਰਾਂ ਚੋਂ, ਸੌਖੀ ਚੀਜ਼ ਮਿਲਣ ਤੇ ਮੁਸ਼ਕਤ ਕਰਕੇ ਲੈਣ ਚ ਬਹੁਤ ਵੱਡਾ ਅੰਤਰ ਆ। ਬਿਲਕੁਲ ਜੀ, ਕੁਝ ਲੈਣਾ ਮਿਹਨਤ ਮੁਸ਼ਕਤ ਦੇ ਆਦੀ ਹੋ ਗਏ, ਇੰਨੇ ਮੁੜਦੇ ਨਾ ਪਿੱਛੇ ਕਦੇ, ਵੱਧ ਗਏ ਗਾਹਾਂ ਨੂੰ ਸ਼ੁਰੂ ਤੋਂ ਚੁਣੌਤੀਆਂ ਨਾ ਮੇਲ ਜੋਲ ਇੰਨਾ, ਹੁਣ ਗਰੇਵਾਲ ਚੁਣਦਾ ਨਾ ਆਮ ਰਾਹਾਂ ਨੂੰ। ਸੋ ਬਿਲਕੁਲ ਜੀ, ਇਹ ਆਦੀ ਹੋ ਜਾਂਦੇ ਆ ਤੁਸੀਂ ਜ਼ਿੰਦਗੀ ਦੇ ਵਿੱਚ, ਜੇ ਤੁਹਾਨੂੰ ਸੌਖਾ ਕੋਈ ਵੀ ਚੀਜ਼ ਮਿਲਣ ਲੱਗ ਜੇ ਤਾਂ ਤੁਹਾਨੂੰ ਬੈਠਿਆਂ ਨੂੰ ਖਾਣ ਪੀਣ ਤੇ ਬੈਠਾ ਸੌਖ ਜਿਹੜੀ ਲੱਭਣ ਲੱਗ ਜਾਂਦੇ ਹੋ, ਤੇ ਪਰ ਜੇ ਤੁਸੀਂ ਉਹਨੂੰ ਥੋੜਾ ਜਿਹਾ ਮਿਹਨਤ ਮੁਸ਼ਕਤ ਨਾਲ ਕੋਈ ਚੀਜ਼ ਮਿਲਦੀ ਆ ਤਾਂ ਉਹਦਾ ਅਸਰ ਆਉਂਦਾ, ਮਿਹਨਤ ਮੁਸ਼ਕਤ ਨਾਲ ਹੀ ਲਈ ਚੀਜ਼ ਜਿਹੜੀ ਉਹ ਤੁਹਾਡੇ ਲਈ ਸਦੀਵੀ ਹੁੰਦੀ ਆ, ਤੁਹਾਡੇ ਕੋਲ ਖੜਦੀ ਆ, ਤੇ ਇਸ ਕਰਕੇ ਤੁਸੀਂ ਮਿਹਨਤ ਮੁਸ਼ਕਤ ਕਰਨੀ ਨਾ ਭੁੱਲਿਓ, ਉਹਦੇ ਤੇ ਕਦੇ ਵੀ ਨਾਰਾਜ਼ ਨਾ ਹੋਇਆ ਕਰੋ। ਜੇ ਤੁਸੀਂ ਸਖ਼ਤ ਮਿਹਨਤ ਕਰਕੇ ਕੋਈ ਚੀਜ਼ ਕਰ ਰਹੇ ਹੋ ਨਾ, ਕਈ ਵਾਰੀ ਗਿਲੇ ਸ਼ਿਕਵੇ ਕਰਦੇ ਆ, ਗਿਲੇ ਸ਼ਿਕਵੇ ਨਾ ਕਰੋ। ਪਹਿਲੀ ਗੱਲ ਤਾਂ ਇਹ, ਸ਼ੁਕਰ ਮਨਾਓ ਵੀ ਤੁਹਾਡਾ ਸਰੀਰ ਇੰਨਾ ਕਾਬਲ ਆ ਵੀ ਤੁਸੀਂ ਸਖ਼ਤ ਮਿਹਨਤ ਕਰ ਸਕਦੇ ਹੋ। ਮੈਂ ਇਹੋ ਜਿਹੇ ਜਜ਼ਬਿਆਂ ਦੇ ਲੋਕ ਦੇਖੇ ਆ ਜਿਹੜੇ ਸਖ਼ਤ ਮਿਹਨਤ ਕਰ ਸਕਦੇ, ਪਰ ਉਹਨਾਂ ਨੂੰ ਕੁਦਰਤ ਵੰਨਿਓ, ਵਾਹਿਗੁਰੂ ਵੰਨਿਓ ਸਰੀਰ ਦੇ ਵਿੱਚ ਉਹ ਜਾਣ ਨੀ ਜਾਂ ਉਹ ਚ ਕਮੀ ਆ, ਉਹਨਾਂ ਨੂੰ ਪੂਰਨ ਰੂਪ ਚੋਂ ਅਮੀਰ ਨੀ ਹੈ, ਸਰੀਰਕ ਅਮੀਰੀ ਨੀ ਹੈ, ਤਾਂ ਉਸ ਨਾਲ ਕੀ ਹੁੰਦਾ ਵੀ ਤੁਸੀਂ ਕਦੇ ਵੀ ਜਿਹੜੀ ਉਹ ਨਹੀਂ ਕਰ ਸਕਦੇ, ਮਿਹਨਤ ਨਹੀਂ ਕਰ ਸਕਦੇ। ਸੋ ਜੇ ਸਖ਼ਤ ਮਿਹਨਤ ਕਰਨ ਦਾ ਵੀ ਬਲ ਤੁਹਾਨੂੰ ਰੱਬ ਬਖਸ਼ਦਾ ਤਾਂ ਉਹ ਵੀ ਚੰਗੇ ਨੂੰ ਬਖਸ਼ਦਾ। ਬਹੁਤ ਸਾਰੇ ਲੋਕ ਆ ਤਰਸਦੇ ਆ ਸਖ਼ਤ ਮਿਹਨਤ ਕਰਨ ਨੂੰ ਵੀ। ਸੋ ਕੋਸ਼ਿਸ਼ ਕਰਿਆ ਕਰੋ, ਸਖ਼ਤ ਮਿਹਨਤ ਦੀ ਰੋਟੀ ਕਮਾ ਕੇ ਖਾਓ ਤਾਂ ਤੁਹਾਨੂੰ ਸਵਾਦ ਵੀ ਦੁੱਗਣੀ ਲੱਗੂਗੀ। ਸੋ ਇਹਦੇ ਚ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ। ਜਗਵੀਰ ਸਿੱਖੋਂ ਜੁੜਿਆ ਜੀ ਕੇਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਸਾਰੇ ਪਰਿਵਾਰ ਨੂੰ, ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ, ਹਾਜ਼ਰੀ ਪ੍ਰਵਾਨ ਕਰਿਓ ਜੀ। ਬਾਈ ਜੀ ਬਹੁਤ ਸੋਹਣਾ ਵਿਸ਼ਾ ਜੀ, ਮੇਰੀ ਬੇਬੇ ਬੀਜੀ ਵੀ 90 ਸਾਲ ਦੇ ਹੋ ਗਏ ਨੇ ਤੇ 2 ਵਾਰ ਇੱਥੇ ਵੀ ਆ ਚੁੱਕੇ ਹਨ। ਬਜ਼ੁਰਗਾਂ ਤੇ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਜਿੰਨਾ ਹੋ ਸਕਦਾ ਹੈ ਇਹਨਾਂ ਦਾ ਸਤਿਕਾਰ ਕਰੋ। ਬਿਲਕੁਲ ਜੀ ਸੇਖੋ ਸਾਹਿਬ, ਤੁਸੀਂ ਪੰਜਾਬੀ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਟਾਈਪ ਕਰਨ ਦੀ, ਥੋੜੀਆਂ ਜਿਹੀਆਂ ਗਲਤੀਆਂ ਤੁਹਾਡੇ ਤੋਂ ਹੋਈਆਂ ਪੰਜਾਬੀ ਚ, ਪਰ ਇਹ ਨਾ ਤੁਸੀਂ ਜੇ ਤਾਂ ਫੋਨ ਤੋਂ ਲਿਖੀ ਹੈ ਤਾਂ ਉਹਦਾ ਵੀ ਇੱਕ ਹੱਲ ਹੈਗਾ, ਜੇ ਕੰਪਿਊਟਰ ਤੋਂ ਲਿਖਦੇ ਤਾਂ ਉਹਦਾ ਵੀ ਹੱਲ ਹੈਗਾ। ਕੋਈ ਨੀ, ਕਿਸੇ ਵੇਲੇ ਜੋ ਆ ਗੇਮਾਂ ਤੋਂ ਬਾਅਦ ਟਾਈਮ ਕੱਢ ਕੇ ਮੈਨੂੰ ਕਾਲ ਲਾਇਓ, ਮੈਂ ਤੁਹਾਨੂੰ ਪੰਜਾਬੀ ਦੇ ਜਿਹੜੇ ਸਪੈਲਿੰਗ ਵੀ ਸਹੀ ਕਰਨ ਦਾ ਬਹੁਤ ਈਜ਼ੀ ਤੇ ਆਸਾਨ ਤਰੀਕਾ ਦੱਸ ਦੂੰਗਾ। ਜਿਹੜੀਆਂ ਮਿਸਟੇਕਸ ਆ ਜਾਂ ਸਪੇਸ ਰਹਿ ਜਾਂਦੇ ਆ, ਕਈ ਵਾਰੀ ਅੱਖਰ ਖਿੰਡ ਜਾਂਦੇ ਆ, ਇਹ ਕੋਈ ਵੱਡੀ ਚੀਜ਼ ਨਹੀਂ, ਬਹੁਤ ਛੋਟਾ ਜਿਹਾ ਹੱਲ ਆ ਇਹਦਾ, ਤੇ ਇੱਕ ਦਿਨ ਚ ਤੁਸੀਂ ਇਹਨੂੰ ਸਿੱਖ ਲਓਗੇ। ਸੋ ਬਹੁਤ ਮਿਹਰਬਾਨੀ ਕੇਂਸ ਤੋਂ ਸਿੱਖੋ ਸਾਹਿਬ ਜੁੜੇ ਹੋ ਜੀ। ਤੇ ਸਤਵੀਰ ਕੌਰ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਮਿੰਟੂ ਭਾਜੀ, ਇਟਸ ਸਤਵੀਰ ਕੌਰ ਫਰੋਮ ਕਿਲਮਰ ਕਿਲਮੋਰ ਮੈਲਬਨ। ਬਹੁਤ ਵਧੀਆ ਡੇ ਸਨੀ ਹੈ ਜੀ, ਆਈ ਟ੍ਰਾਈਡ ਕਾਲਿੰਗ ਹਰਮਨ ਰੇਡੀਓ ਸੋ ਮੈਨੀ ਟਾਈਮ ਬਟ ਕੈਨੋਟ ਕੋਨੈਕਟ। ਕਹਿੰਦੇ ਨੰਬਰ ਨੀ ਮਿਲਦਾ, ਨੀ ਏਦਾਂ ਤਾਂ ਨੀ ਹੋ ਸਕਦਾ, ਨੰਬਰ ਸ਼ਾਇਦ ਤੁਹਾਨੂੰ ਕੋਈ ਨਾ ਕੋਈ ਉਹਦੇ ਵਿੱਚ ਨੰਬਰ ਦੇ ਵਿੱਚ ਕੋਈ ਮਿਲਣ ਚ ਪ੍ਰੋਬਲਮ ਆਉਂਦੀ ਹੈ ਜੀ। 02-85-99-28-11 ਇਹ ਸਾਡਾ ਕੋਂਟੈਕਟ ਨੰਬਰ ਆ ਜੀ। ਹੁਣ ਤੁਸੀਂ ਲਾ ਕੇ ਦੇਖੋ, ਕਾਲ ਖੁੱਲੀ ਹੈ 02-85-99-28-11। ਇਸ ਦੇ ਉੱਤੇ ਤੁਸੀਂ ਡਾਇਰੈਕਟ ਜਦੋਂ ਪਹੁੰਚਾਓਗੇ ਤਾਂ ਸਟੂਡੀਓ ਦੇ ਵਿੱਚ ਪੁੱਛੂਗਾ, ਚੱਲਦੇ ਪ੍ਰੋਗਰਾਮ ਚ ਗੱਲ ਕਰਨ ਲਈ ਇੱਕ ਨੱਪਣਾ ਪੈਣਾ ਤੁਹਾਨੂੰ, ਤੇ ਇੱਕ ਨੱਪ ਕੇ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਸਕਦੇ ਹੋ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਜੁੜਿਓ ਤੇ ਜ਼ਰੂਰ ਕਾਲ ਵੀ ਕਿਸੇ ਦਿਨ ਕਰੋ। ਰਾਜੀਵ ਬਾਂਸਲ ਸਾਡੇ ਨਾਲ ਜੁੜਿਆ ਜੀ, ਹੈਲੋ ਸਰ, ਆਈ ਰੀਅਲੀ ਲਾਈਕ ਯੂਅਰ ਪ੍ਰੋਗਰਾਮ। ਤੁਸੀਂ ਭਾਜੀ ਦਾ ਨਾਮ ਤੇ ਕਿਸੇ ਹੋਰ ਭਾਜੀ ਦਾ ਨਾਮ ਦੱਸਿਆ, ਸੋ ਕੈਨ ਯੂ ਐਕਸਪਲੇਨ ਪਲੀਜ਼। ਮੈਂ ਗੱਲ ਨੀ ਸਮਝ, ਤੁਸੀਂ ਭਾਜੀ ਦੇ ਨਾਮ ਤੇ ਤੋਂ ਕਿਸੇ ਹੋਰ ਭਾਜੀ ਦਾ ਨਾਮ ਦੱਸਿਆ, ਸੋ ਕੈਨ ਯੂ ਐਕਸਪਲੇਨ ਪਲੀਜ਼। ਰਾਜੀਵ ਬਾਈ, ਮੈਂ ਗੱਲ ਸਮਝਿਆ ਨੀ ਵੀ ਮੈਂ ਭਾਜੀ ਦਾ, ਮੈਨੂੰ ਪਹਿਲਾਂ ਸੁਖ ਕੌਰ ਮਾਰਿਆਂ ਦੀ ਮੇਲ ਆਈ ਸੀ, ਉਹਨਾਂ ਨੇ ਪਾਜੀ ਲਿਖਿਆ ਸੀ ਤੇ ਪਾਜੀ ਮੈਨ ਪਾਗਲ ਹੁੰਦਾ, ਤਾਂ ਕਰਕੇ ਮੈਂ ਕਹਿ ਰਿਹਾ ਸੀ ਪਾਜੀ ਨਾ ਕਿਹਾ ਕਰੋ, ਭਾਜੀ ਕਿਹਾ ਕਰੋ। ਪਰ ਮੈਨੂੰ ਅਜੇ ਤੁਹਾਡੇ ਜਿਹੜਾ ਮੈਸੇਜ ਦੀ ਗੱਲ ਨੀ ਪੂਰੀ ਸਮਝ ਆਈ, ਤੁਸੀਂ ਥੋੜਾ ਜਿਹਾ ਇੱਕ ਵਾਰੀ ਹੋਰ ਪਲੀਜ਼ ਈਮੇਲ ਕਰੋ ਤਾਂ ਕਿ ਆਪਾਂ ਇਹਨੂੰ ਹੋਰ ਐਕਸਪਲੇਨ ਕਰ ਸਕੀਏ। ਲਓ ਜੀ ਕਾਲ ਆ ਗਈਆਂ, 2 ਕਾਲਾਂ ਆ ਗਈਆਂ ਇਕੱਠੀਆਂ ਹੀ, ਤੇ ਲਓ ਜੀ ਪਹਿਲੀ ਕਾਲ ਆਈ ਹੈ ਜੀ ਸਾਨੂੰ 6807। ਹੈਲੋ,
ਸਤਿ ਸ੍ਰੀ ਅਕਾਲ ਭਾਜੀ।
ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਆ ਰਹੀ ਹੈ ਤੁਹਾਡੀ ਆਵਾਜ਼?
ਹੈਲੋ,
ਹਾਂਜੀ 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 ਹਾਂਜੀ, ਬੋਲੋ ਬੋਲੋ।
ਸਾਡਾ ਪ੍ਰੋਗਰਾਮ ਸੁਣ ਰਹੀ ਸੀ ਭਾਜੀ, ਜਦੋਂ ਸ਼ੁਰੂ ਕੀਤਾ, ਮੈਂ ਵਾਕ ਕਰਨ ਲਈ ਨਿਕਲੀ ਸੀ
ਜੀ,
ਔਰ ਬਹੁਤ ਵਧੀਆ ਲੱਗਾ ਤੁਹਾਡਾ ਟੌਪਿਕ, ਬਹੁਤ ਵਧੀਆ ਆ। ਤੁਸੀਂ
ਬਹੁਤ ਮਿਹਰਬਾਨੀ,
ਮਾਂ ਬਾਰੇ ਸਾਂਝ ਕਰ ਰਹੇ ਸਾਰਿਆਂ ਨਾਲ, ਔਰ ਮੇਰਾ ਵੀ ਜੀ ਕੀਤਾ ਕਿ ਮੈਂ ਵੀ ਆਪਣੀ ਦਾਦੀ ਮਾਂ ਬਾਰੇ ਥੋੜੀਆਂ ਜਿਹੀਆਂ ਗੱਲਾਂ ਕਰਾਂ।
ਬਿਲਕੁਲ, ਬਹੁਤ ਖੂਬਸੂਰਤ, ਬਹੁਤ ਵਧੀਆ ਜੀ, ਦਾਦੀ ਮਾਂ ਦੇ ਜਿਹੜੇ ਅੱਜ ਯਾਦਾਂ, ਜੇ ਇਸ ਬਹਾਨੇ ਨਾਲ ਅਸੀਂ ਆਪਣੀਆਂ ਦਾਦੀਆਂ ਨੂੰ ਯਾਦ ਕਰ ਲਈਏ ਤਾਂ ਬਹੁਤ ਵਧੀਆ ਰਹੂਗਾ ਜੀ।
ਹਾਂਜੀ, ਬਾਕੀ ਜਿਹੜੀਆਂ ਗੱਲਾਂ ਭਾਜੀ ਤੁਸੀਂ ਦੱਸੀਆਂ ਤਾਂ ਉਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਆਪਣੀਆਂ ਪੰਜਾਬ ਦੀਆਂ ਸਾਰੀਆਂ ਦਾਦੀ ਮਾਂ ਦੱਸੀਆਂ
ਜੀ ਜੀ।
ਹਾਂਜੀ ਭਾਜੀ, ਮੇਰੀ ਆਵਾਜ਼ ਕਲੀਅਰ ਆ ਰਹੀ ਹੈ?
ਹਾਂਜੀ ਕਲੀਅਰ ਆ ਰਹੀ ਹੈ। ਤੁਸੀਂ ਕੋਈ ਕਾਮਨ ਗੱਲ, ਕੋਈ ਕਾਮਨ ਤੋਂ ਜਾਂ ਤੁਹਾਡੀ ਆਪਣੀ ਕੋਈ ਪਰਸਨਲ ਗੱਲ ਸ਼ੇਅਰ ਕਰਨੀ ਚਾਹੋ ਜ਼ਰੂਰ ਕਰੋ।
ਹਾਂਜੀ ਭਾਜੀ, ਇੱਕ ਗੱਲ ਮੈਂ ਸ਼ੇਅਰ ਕਰਨੀ ਚਾਹਾਂ, ਕਿਉਂਕਿ ਦਾਦੀ ਮਾਂ ਜਦੋਂ ਪੋਤੇ ਨਾਲ ਗੱਲ ਕਰਦੀ ਹੈ ਤਾਂ ਥੋੜੀਆਂ ਜਿਹੀਆਂ ਗੱਲਾਂ ਵੱਖਰੀਆਂ ਹੁੰਦੀਆਂ ਆ, ਤੇ ਜਦੋਂ ਪੋਤੀਆਂ ਨਾਲ ਗੱਲ ਕਰਦੀ ਹੈ ਤਾਂ ਥੋੜੀਆਂ ਜਿਹੀਆਂ ਗੱਲਾਂ ਉਹ ਜਿਹੜੀ ਸਾਨੂੰ ਜਾਣਕਾਰੀ ਦਿੰਦੀਆਂ ਆ ਆਪਣੇ ਐਕਸਪੀਰੀਅੰਸ ਤੋਂ, ਉਹ ਥੋੜੀਆਂ ਜਿਹੀਆਂ ਵੱਖਰੀਆਂ ਹੁੰਦੀਆਂ ਆ।
ਹਾਂਜੀ ਜੀ ਜੀ ਜੀ,
ਇਹ ਹੁਣ ਆਪਣੇ ਤਾਂ ਚਲੋ ਆਪਾਂ ਮਾਡਰਨ ਹੋ ਗਏ, ਪਰ ਇੱਕ ਗੱਲ ਉਹ ਕਹਿੰਦੇ ਹੁੰਦੇ ਸੀ ਜੀ
ਜੀ,
ਜਿਹੜੇ ਨੌ ਆਏ ਨਹੀਂ ਭਰਦੇ ਹੁੰਦੇ, ਇਹ ਜਨਮ ਦਾ ਘਰ ਹੁੰਦਾ ਹੈ। ਉਸ ਟਾਈਮ ਉਹਨਾਂ ਦੀ ਸੋਚ ਕੀ ਸੀ, ਕਿਉਂਕਿ ਪਹਿਲੀ ਗੱਲ ਤਾਂ ਜਦੋਂ ਕੁੜੀਆਂ ਨੇ ਘਰ ਕੰਮ ਕਰਨਾ, ਆਟਾ ਗੁੰਨਣਾ ਤੇ ਨੇ ਸਾਫ ਨਹੀਂ ਹੈਗੇ ਤਾਂ ਅਨਹਾਈਜੀਨ ਹੁੰਦਾ ਸੀਗਾ। ਔਰ ਦੂਜੀ ਗੱਲ, ਮੈਂ ਕਰਦੀਆਂ ਏਸ਼ੀਅਨ ਚ ਜੋਬ ਕਰਦੀ ਆ, ਤੇ ਹੁਣ ਇੱਥੇ ਵੀ ਸਾਨੂੰ ਕਹਿੰਦੇ ਆ ਜੀ ਆਪਣੇ ਨੇਲ ਸਾਫ ਕਰਕੇ ਰੱਖਣੇ ਆ, ਕਲੀਨ ਰੱਖਣੇ ਆ, ਤੇ ਮੈਨੂੰ ਉਹ ਗੱਲ ਬਹੁਤ ਜ਼ਿਆਦਾ ਆਉਂਦੀ ਆ ਅੱਜ ਤੋਂ ਇੰਨੇ ਸਾਲ ਪਹਿਲਾਂ ਸਾਨੂੰ ਦਾਦੀ ਮਾਂ ਇਹੀ ਗੱਲ ਦੱਸਦੀ ਹੁੰਦੀ ਸੀ ਵੀ ਪੁੱਤ ਨੌਂ ਜਿਹੜੇ ਆ ਨਾ ਆਪਣੇ ਕੱਟ ਕੇ ਰੱਖੀਦੇ ਆ ਸਾਫ਼ ਰੱਖੀਦੇ ਆ
ਜੀ 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 ਬਿਲਕੁਲ ਸੱਚ ਕਿਹਾ ਤੁਸੀਂ ਤੇ ਉਹ ਉਦੋਂ ਉਹਨਾਂ ਦੇ ਤਜਰਬੇ ਹੁੰਦੇ ਸੀ ਜਾਂ ਜਿਹੜੀਆਂ ਚੀਜ਼ਾਂ ਸਾਨੂੰ ਵੀ ਹੁਣ ਜੇ ਸਿੱਖੀ ਦੇ ਵਿੱਚ ਜਾਂ ਗੁਰੂ ਸਾਹਿਬਾਨਾਂ ਨੇ ਸਾਫ਼ ਸਫਾਈ ਦਾ ਜਿਹੜਾ ਰੱਖਿਆ ਗੱਲਾਂ ਕਹੀਆਂ ਤਾਂ ਉਹ ਵੀ ਹਾਈਜੈਨਿਕ ਦੀਆਂ ਗੱਲਾਂ ਹੀ ਸੀ ਵੀ ਇੱਕ ਲਿਮਿਟ ਜਿੱਥੋਂ ਤੱਕ ਹੋਣੀ ਨਹੀਂ ਚਾਹੀਦੀ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਸਾਨੂੰ ਸੋ ਬਹੁਤ ਵਧੀਆ ਲੱਗਾ ਜੀ ਤੁਸੀਂ ਫੋਨ ਕਾਲ ਕੀਤੀ ਆ ਤੇ ਆਪਣੇ ਜਿਹੜੇ ਪਰਸਨਲ ਜਿਹੜੇ ਵਿਚਾਰ ਸਾਂਝੇ ਕੀਤੇ ਆ ਤੇ ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਵੀ ਇਹਨਾਂ ਨਾਲ ਆਪਣੀਆਂ ਹੋਰ ਯਾਦਾਂ ਤਾਜ਼ੀਆਂ ਹੋਈਆਂ ਹੋਣਗੀਆਂ ਬਹੁਤ ਮਿਹਰਬਾਨੀ ਸਤਵੀਰ ਜੀ ਸੋ ਦੋਸਤੋ ਇਹ ਜੁੜੇ ਸਨ ਸਤਵੀਰ ਸਾਡੇ ਨਾਲ ਮੈਲਬਨ ਤੋਂ ਤੇ ਉਹਨਾਂ ਨੇ ਆਪਣੇ ਜਿਹੜੇ ਪਰਸਨਲ ਜਿਹੜੇ ਆਪਣੇ ਦਾਦੀ ਨਾਲ ਜਿਹੜੇ ਕੁਝ ਰਿਸ਼ਤਿਆਂ ਦੀਆਂ ਗੱਲਾਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਵੀ ਅੱਜ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਦਿਨ ਹੀ ਸਿਆਸੀ ਗੱਲਾਂ ਆਪਾਂ ਐਵੇਂ ਕੈਪਟਨ ਜਾਂ ਮੋਦੀ ਜਾਂ ਕੇਜਰੀਵਾਲ ਦੀਆਂ ਲੀਹਾਂ ਕੁੱਟੀ ਜਾਈਏ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਵੀ ਜੇ ਅਸੀਂ ਕਰ ਲਈਏ ਤਾਂ ਜ਼ਿਆਦਾ ਬਿਹਤਰ ਹੋਊਗਾ ਇੱਥੋਂ ਜ਼ਿਆਦਾ ਸਿੱਖਣ ਨੂੰ ਮਿਲੂਗਾ ਇਹਨਾਂ ਗੱਲਾਂ ਤੋਂ ਇੱਕ ਹੋਰ ਨਹੀਂ ਤਾਂ ਇੱਕ ਦਿਲ ਨੂੰ ਸਕੂਨ ਜ਼ਰੂਰ ਮਿਲਦਾ ਜਦੋਂ ਤੁਸੀਂ ਪਿਛੋਕੜ 'ਚ ਜਾਂਦੇ ਹੋ ਤੇ ਪਿਛੋਕੜ ਦੇ ਵਿੱਚ ਆਪਣੀ ਦਾਦੀਆਂ ਨੂੰ ਗੱਲਾਂ ਕਰਲਾ ਤੇ ਜ਼ਰੂਰ ਤੁਹਾਨੂੰ ਜਿਹੜੀ ਰੂਹ ਨੂੰ ਸਕੂਨ ਮਿਲਦਾ ਬਹੁਤ ਸਾਰੇ ਮੈਸੇਜ ਆ ਰਹੇ ਆ ਪਰ ਕਾਲ ਇੱਕ ਪਹਿਲਾਂ ਵੀ ਕੱਟੀ ਗਈ ਸੀ ਜੇ ਕਾਲ ਕਿਸੇ ਨੇ ਲਾਉਣੀ ਆ ਤਾਂ ਫੋਨ ਲਾਈਨਸ ਖੁੱਲੀ ਆ ਜੀ ਪਰ ਆਪਾਂ ਮੈਸੇਜ ਲੈਣੇ ਆ ਪਹਿਲਾਂ ਜੀ ਮੈਸੇਜ ਦੇ ਵਿੱਚ ਸਾਡੇ ਕੋਲੇ ਸੁਖਵਿੰਦਰ ਸੌਂਦ ਜੁੜੇ ਆ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੜਾਈ ਆ ਜੀ ਸਿਡਨੀ ਤੋਂ ਲੱਗਦਾ ਕੰਮ ਤੇ ਆ ਤਾਂ ਹੀ SSA ਨਾਲ ਸਾਰ ਰਹੇ ਆ ਤੇ ਸੋਨੀ ਸਿੰਘ ਵੀ ਜੁੜੇ ਆ ਬਾਈ ਬ੍ਰਿਸਬਨ ਵਾਲੇ ਹੱਸ ਕੇ ਕਹਿੰਦੇ ਸਭ ਨਾਲ ਪਹਿਲਾਂ ਕਹਿੰਦੇ ਕਿਆ ਬਾਤ ਹੈ ਬਰਾੜ ਸਾਹਿਬ ਸ਼ਾਇਰੀ ਦਾ ਤਾਂ ਵੱਟ ਕੱਢੇ ਪਏ ਆ ਅੱਜ ਹੋਰ ਸਿਹਤ ਕਿੱਦਾਂ ਬਾਈ ਜੀ ਮੈਂ ਕਿਹਾ ਸਿਹਤ ਵੀ ਪੂਰੀ ਚੜ੍ਹਦੀ ਕਲਾ ਚ ਟਣਾ ਟਣਾ ਵਾਹਿਗੁਰੂ ਦੀ ਮਿਹਰ ਆ ਕਹਿੰਦੇ ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈ ਕਰਕੇ ਕੀ ਲੈਣਾ ਵਾਹਿਗੁਰੂ ਸਭ ਸੁਖੀ ਵਸਣ ਵਾਹਿਗੁਰੂ ਸਭ ਸੁਖੀ ਵਸਣ ਕਿਸੇ ਦੀ ਬੁਰਾਈ ਕਰਕੇ ਕੀ ਲੈਣਾ ਬਿਲਕੁਲ ਜੀ ਸੋਨੀ ਬਾਈ ਆਪਦਾ ਜਿਹੜਾ ਵਕਤ ਬਰਬਾਦ ਕਰਨ ਤੋਂ ਸਿਵਾਏ ਹੋਰ ਕੁਛ ਨਹੀਂ ਹੁੰਦਾ ਜੇ ਕਿਸੇ ਦੀ ਤੁਸੀਂ ਬੁਰਾਈ ਦੀ ਗੱਲ ਕਰਨ ਲੱਗਦੇ ਹੋ ਜਾਂ ਕਿਸੇ ਨੂੰ ਨਿੰਦਣ ਭੰਡਣ ਲੱਗਦੇ ਹੋ ਤਾਂ ਉਹ ਸਿਰਫ ਤੇ ਸਿਰਫ ਆਪਣਾ ਵਕਤ ਬਰਬਾਦ ਕਰਨਾ ਜਾਂ ਤੁਸੀਂ ਆਪਣੇ ਆਪ ਨੂੰ ਅੰਦਰੋਂ ਘੁਣ ਵਾਂਗੂ ਖਾਣਾ ਜੇ ਤੁਹਾਡੇ ਕੋਲ ਫਾਲਤੂ ਦਾ ਵੇਲਾ ਹੀ ਹੈ ਤਾਂ ਬਾਹਲਾ ਹੀ ਸੌਖਾ ਨਿਕਲਦਾ ਬਾਹਲਾ ਹੀ ਸੌਖਾ ਨਿਕਲਦਾ ਸਿਰਫ ਤੇ ਆਪਣਾ ਇੱਕ ਵਾਹਿਗੁਰੂ ਕਰੋ ਤੇ ਤੁਹਾਨੂੰ ਬੜਾ ਸਕੂਨ ਮਿਲੂਗਾ ਹੈ ਜੇ ਸੋ ਤੁਸੀਂ ਕਰਕੇ ਤਾਂ ਦੇਖੋ ਜੇ ਤੁਹਾਨੂੰ ਐਂ ਲੱਗਦਾ ਵੀ ਆਪਾਂ ਨੂੰ ਆਹ ਵੇਲਾ ਕੱਢਣਾ ਔਖਾ ਜਾਂ ਵਿਹਲਾ ਹੁਣ ਕੀ ਕਰੀਏ ਤਾਂ ਸ਼ੈਤਾਨੀ ਨਾਲੋਂ ਮੈਨੂੰ ਲੱਗਦਾ ਰੱਬ ਦਾ ਨਾਂ ਲੈ ਲਈਏ ਉਹਦਾ ਸ਼ੁਕਰੀਆ ਅਦਾ ਕਰ ਦਈਏ ਕਿਸੇ ਦਾ ਭਲਾ ਕਰ ਦਈਏ ਜਾਂ ਕਿਸੇ ਨੂੰ ਆਪਣੇ ਚਿਹਰੇ ਤੇ ਮੁਸਕਾਨ ਲਿਆ ਕੇ ਉਹਦੇ ਅੰਦਰਲੀ ਰੂਹ ਖੁਸ਼ ਕਰ ਦਈਏ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਚਿਹਰੇ ਦੇ ਉੱਤੇ ਮੁਸਕਾਨ ਲਿਆਉਣੀ ਵੀ ਕਾਫੀ ਔਖਾ ਕੰਮ ਆ ਐਡਾ ਸੌਖਾ ਨਹੀਂ ਪਰ ਜੇ ਲਿਆ ਕੇ ਚਾਰ ਦੇ ਮੂੰਹ ਤੇ ਖੁਸ਼ੀ ਲਿਆਈਏ ਤਾਂ ਕੋਈ ਔਖਾ ਕੋਈ ਬੁਰਾ ਨਹੀਂ ਹੈ ਉਹਦੇ ਨਾਲੋਂ ਨਿੰਦਿਆ ਚੁਗਲੀ ਨਾਲੋਂ ਉਹਨਾਂ ਚੀਜ਼ਾਂ ਨਾਲੋਂ ਜ਼ਿਆਦਾ ਚੰਗਾ ਗੁੱਡ ਮਾਰਨਿੰਗ ਮਿੰਟੂ ਭਾਜੀ ਐਂਡ ਹਰਮਨ ਰੇਡੀਓ ਹਰਦੇਵ ਸਿੰਘ ਫਰੋਮ ਕੈਲਮ ਵੈਲੀ ਨਿਊ ਸਾਊਥ ਵੇਲ ਟੈਂਪਰੇਚਰ ਕਹਿੰਦੇ 25 ਅੱਜ ਇਹ ਕੋਲਮ ਵੈਲੀ ਆ ਕੋਈ ਮੈਨੂੰ ਥੋੜਾ ਜਿਹਾ ਪੜ੍ਹਨਾ ਘੱਟ ਆਉਂਦਾ ਚਲੋ ਜੀ ਇਹਨਾਂ ਨੰਬਰ ਹੈਗੇ ਜੀ 7941 ਤੋਂ ਇਹਨਾਂ ਨੇ ਕੀਤਾ ਪਲੀਜ਼ ਐਡ ਕਰ ਲਿਓ ਸਰਬਜੀਤ ਨਾਂ ਇਹਨਾਂ ਦਾ ਹਰਦੇਵ ਸਿੰਘ ਹੋਰਾਂ ਦਾ ਤੇ ਪਹਿਲੀ ਵਾਰ ਮੈਸੇਜ ਆਉਣ ਕਰਕੇ ਨੰਬਰ ਕਈ ਵਾਰੀ ਆ ਜਾਂਦਾ ਸੋ ਬਹੁਤ ਧੰਨਵਾਦ ਹਰਦੇਵ ਬਾਈ ਤੁਸੀਂ ਜੁੜੇ ਹੋ ਤੇ ਪ੍ਰੋਗਰਾਮ ਸੁਣ ਰਹੇ ਹੋ ਉਸ ਤੋਂ ਬਾਅਦ ਸਾਡੇ ਕੋਲ ਆਇਆ ਜੀ ਮੈਸੇਜ ਗੁਰਚਰਨ ਸਿੰਘ ਹੋਰਾਂ ਦਾ ਗੁਰਫਤਿਹ ਬਾਈ ਜੀ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ ਰਮਨ ਅਰੋੜਾ ਦਾ ਗਾਣਾ ਇਜ਼ ਗੁੱਡ ਅਰਮਾਨ ਅਰੋੜਾ ਸੀ ਜੀ ਉਹਨਾਂ ਦਾ ਨਾਂ ਗੁੱਡ ਵਾਇਸ ਐਂਡ ਸਟਾਈਲ ਦਾਦੀ ਸੌਂਗ ਵਾਜ ਰੀਲੀ ਅਵੇ 40 ਸਾਲ ਪਾਸਟ ਪਹੁੰਚ ਗਏ ਸੋ ਰੀਲੀ ਮਿੰਟੂ ਬਾਜੀ ਯੂ ਆਰ ਗੁੱਡ ਆਰ ਜੇ ਥੈਂਕਸ ਗੁਰਚਰਨ ਸਿੰਘ ਬ੍ਰਿਸਬਨ ਸੋ ਬਹੁਤ ਮਿਹਰਬਾਨੀ ਗੁਰਚਰਨ ਬਾਈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਗਾਣੇ ਚੰਗੇ ਲੱਗੇ ਤੇ ਤੁਹਾਡੀਆਂ ਅਸੀਂ ਯਾਦਾਂ ਨੂੰ ਜਿਹੜਾ ਕੁਝ ਨਾ ਕੁਝ ਹਰਾ ਕੀਤਾ ਸੋ ਇਹ ਸਭ ਲਈ ਸਾਨੂੰ ਵੀ ਮਾਣ ਤੇ ਖੁਸ਼ੀ ਆ ਇਹੀ ਇੱਕ ਸਾਡਾ ਮਕਸਦ ਟੀਚਾ ਜੀ ਇੱਕ ਦੂਜੇ ਨਾਲ ਬੈਠ ਮਿਲਣ ਗੱਲ ਕਰਨ ਦਾ ਰਾਜੀਵ ਬਾਂਸਲ ਜੁੜੇ ਆ ਜੀ ਸਾਡੇ ਨਾਲ ਤੁਸੀਂ ਕਿਸੇ ਗ੍ਰੰਥ ਦਾ ਨਾਮ ਲਿਆ ਸੀ ਭਾਜੀ ਅੱਛਾ ਫੋਨ ਫੰਕਸ਼ਨ ਸਮਥਿੰਗ ਇਨ ਸਿਡਨੀ ਰੇਨਿੰਗ ਟੂਡੇ ਉਹ ਅੱਛਾ ਭਾਜੀ ਦੇ ਮਾਮਲੇ ਚ ਅੱਛਾ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਸੇ ਗ੍ਰੰਥ ਦਾ ਗ੍ਰੰਥ ਉਹ ਆ ਜੀ ਸਾਡਾ ਬਿਲਕੁਲ ਜਿੱਧਰ ਕਾਲ ਵੀ ਆ ਗਈ ਆ ਸ਼ਰਨ ਦੀ ਮੈਂ ਇੱਕ ਮਿੰਟ ਸ਼ਰਨ ਹੋਲਡ ਕਰਿਓ ਮੈਂ ਗ੍ਰੰਥ ਦਾ ਨਾਂ ਦੱਸ ਦਿਆਂ ਜੀ ਉਹ ਭਾਈ ਕਾਨ ਸਿੰਘ ਨਾਭਾ ਵੱਲੋਂ ਲਿਖਿਆ ਹੋਇਆ ਮਹਾਨ ਸ਼ਬਦ ਕੋਸ਼ ਆ ਤੇ ਉਹਦੇ ਵਿੱਚ ਤੁਸੀਂ ਜਿਹਦੇ ਕੋਈ ਵੀ ਸ਼ਬਦ ਪੰਜਾਬੀ ਦਾ ਕੁਛ ਵੀ ਤੁਸੀਂ ਸਰਚ ਕਰ ਸਕਦੇ ਹੋ। ਬਹੁਤ ਵੱਡਾ ਗ੍ਰੰਥ ਆ ਜੀ, ਪਰ ਉਹਦੀ PDF ਉਪਲਬਧ ਆ। ਜੇ ਤੁਸੀਂ PDF ਲੈਣੀ ਚਾਹੋ ਤਾਂ ਤੁਹਾਨੂੰ PDF ਮਿਲ ਜੂਗੀ ਉਹਦੀ, ਤੁਸੀਂ ਗੂਗਲ ਕਰ ਲਿਓ ਤੇ ਤੁਹਾਡੇ ਫੋਨ ਚ ਆਊਗਾ, ਤਾਂ ਤੁਸੀਂ ਕਿਸੇ ਵੀ ਪੰਜਾਬੀ ਸ਼ਬਦ ਦੀ ਜਿਹੜੀ ਸਰਚ ਕਰ ਸਕਦੇ ਹੋ, ਉਹਦੇ ਅਸਲੀ ਅੱਖਰੀ ਅਰਥ ਕੀ ਹੁੰਦੇ ਆ ਉਹ ਤੁਹਾਨੂੰ ਪਤਾ ਲੱਗ ਜੂਗਾ। ਸੋ ਤੁਸੀਂ ਜਰੂਰ ਅੱਜ ਭਾਈ ਕਾਨ ਸਿੰਘ ਨਾਭਾ ਦੀ ਦੇਣ ਆ ਜਿਹੜੀ ਸਾਨੂੰ, ਉਹ ਅਸੀਂ ਨਹੀਂ ਦੇ ਸਕਦੇ, ਜਰੂਰ ਉਹ ਸਾਡੇ ਕੋਲ ਘਰ ਘਰ ਦਾ ਸ਼ਿੰਗਾਰ ਹੋਣਾ ਚਾਹੀਦਾ ਉਹ ਗ੍ਰੰਥ। ਸੋ ਜੇ ਕਿਸੇ ਨੇ ਫਿਜ਼ੀਕਲ ਵੀ ਲੈਣਾ ਹੋਵੇ ਤਾਂ ਮੈਨੂੰ ਲੱਗਦਾ ਆਪਣੀ ਐਤਕੀ ਜਿਹੜੀ ਕਿਤਾਬਾਂ ਦੀ ਸਟਾਲ ਲੱਗਣੀ ਆ ਉਹਦੇ ਵਿੱਚ ਵੀ ਉਹ ਆ ਰਹੇ ਆ ਐਤਕੀ ਐਡਲੇਡ ਦੇ ਵਿੱਚ, ਤਾਂ ਉਹ ਵੀ ਉੱਥੋਂ ਲੈ ਸਕਦੇ ਆ। ਸੋ ਸ਼ਰਨ ਬਾਈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
ਕੀ ਹਾਲ, ਬਸ ਚੜ੍ਹਦੀ ਕਲਾ ਜੀ।
ਹਾਂਜੀ ਹਾਂਜੀ ਭਾਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਮੈਨੂੰ ਲੱਗਦਾ ਵੀ ਅੱਜ ਦਾ ਟੋਪਿਕ ਬਹੁਤ ਸੋਹਣਾ, ਪਰ ਥੋੜੀਆਂ ਕਾਲਾਂ ਘੱਟ ਆ ਰਹੀਆਂ ਵੈਸੇ ਮੇਰੇ ਹਿਸਾਬ ਨਾਲ ਤਾਂ।
ਕਾਲਾਂ ਦੀ ਇੱਕ ਸਮੱਸਿਆ ਆਪਣੀ, ਕਾਲਾਂ ਜਿਵੇਂ 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 ਪ੍ਰੋਗਰਾਮ ਅੱਗੇ ਵੱਧਦਾ ਫੇਰ ਉਵੇਂ ਉਵੇਂ ਹਰੇਕ ਬੰਦਾ ਹੀ ਕਾਲ ਕਰਦਾ। ਪਹਿਲਾਂ ਇੱਕ ਵਾਰੀ ਉਹ ਬਿੱਲੀ ਦੇ ਗਲ ਚ ਟੱਲੀ ਬੰਨਣ ਤੋਂ ਹਰੇਕ ਹੀ ਚੱਲਦਾ, ਉਦੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ। ਬਹੁਤ ਕਾਲਾਂ ਆਉਣਗੀਆਂ, ਪਰ ਥੋੜਾ ਜਿਹਾ ਨਾ ਲੋਕਾਂ ਦੀ ਇੱਕ ਮੈਂਟੈਲਿਟੀ ਬਣੀ ਹੋਈ ਆ ਸਾਡੀ ਵਿੱਚ, ਮੈਂ ਵੀ ਹਾਂ ਵੀ ਚਟਕਾਰੇਦਾਰ ਮਸਾਲੇਦਾਰ ਕਿਸੇ ਨੂੰ ਨਿੰਦਾ ਭਿੰਡੀ ਦੀ। ਹੁਣ ਮੈਂ ਮਾੜਾ ਜਿਹਾ ਕਹਿ ਦਿਆਂ ਵੀ ਭਾਈ ਨਵਜੋਤ ਸਿੱਧੂ ਨੇ ਐਂ ਕਹਿਤਾ ਕੱਲ੍ਹ, ਤੇ ਨਾਲ ਦੀ ਨਾਲ ਠਾ ਠਾ ਆਉਣ ਲੱਗ ਜਾਣੀਆਂ ਕਾਲਾਂ ਤੇ। ਪਰ ਜਦੋਂ ਕੋਈ ਇਹ ਜੀ ਗੱਲ ਕਰਦੇ ਆ ਥੋੜਾ ਜਿਹਾ ਘੱਟ ਆਉਂਦੀਆਂ, ਕੋਈ ਨੀ। ਪਰ ਦੋਸਤੋ ਮਿੱਤਰ ਸੁਣਦੇ ਆ, ਪਸੰਦ ਕਰਦੇ ਆ, ਗੱਲ ਵੀ ਇਹ ਨੀ ਆਪਾਂ ਕਹਿ ਸਕਦੇ ਪਸੰਦ ਨੀ ਕਰਦੇ। ਸੋ ਦੋਸਤੋ ਅੱਜ ਖਾਸ ਕਰਕੇ ਮੈਂ ਉਹਨਾਂ ਦੋਸਤਾਂ ਨੂੰ ਤਾਨਾ ਮਾਰਦਾ ਅੱਜ ਇਸ ਗੱਲ ਜ਼ਰੀਏ ਜਿਹੜੇ ਸਿਆਸੀ ਗੱਲਾਂ ਹੀ ਪਸੰਦ ਕਰਦੇ ਆ, ਉਹ ਅੱਜ ਇਸ ਟੋਪਿਕ ਚ ਵੀ ਜ਼ਰੂਰ ਹਿੱਸਾ ਪਾਇਓ। ਸੋ ਸ਼ਰਨ, ਤੁਸੀਂ ਵੀ ਕੋਈ ਆਸਾਨ ਜੀ?
ਹਾਂਜੀ ਭਾਜੀ, ਮੈਂ ਆਪਣੇ ਡੈਡੀ ਦੀ ਇੱਕ ਕਹੀ ਹੋਈ ਗੱਲ ਮੈਨੂੰ ਯਾਦ ਆ। ਡੈਡੀ ਮੇਰੇ ਰਹੇ ਨੀ, 2 ਸਾਲ ਹੋ ਗਏ ਨਾ ਪੂਰੇ ਹੋ ਗਏ ਸੀ। ਪਰ ਉਹਨਾਂ ਨੇ ਮੈਨੂੰ ਕਿਹਾ ਸੀ ਇੱਕ ਵਾਰੀ, ਮੈਂ ਘਰੇ ਨਾ ਇੰਡੀਆ ਗਏ ਹੋਏ ਸੀ ਤਾਂ ਮੈਂ ਉਹਦੇ ਨਾਲ ਸਵੇਰੇ ਉੱਠ ਖੜਿਆ, ਚਾਹ ਚੁ ਪੀ ਕੇ ਮੈਂ ਫੇਰ ਸੌਂ ਗਿਆ ਨਾ। ਤਾਂ ਉਹ ਮੈਨੂੰ ਡੈਡੀ ਕਹਿੰਦੇ, ਪੁੱਤ ਵੀ ਉੱਠ ਜਾਈਏ ਨਾ, ਇੱਕ ਵਾਰੀ ਤੇ ਦੁਬਾਰਾ ਨੀ ਸੌਂਦਾ ਹੁੰਦਾ। ਤੇ ਉਹ ਗੱਲ ਜਾਣੀ ਕਿ ਉਦੋਂ ਤਾਂ ਚਲੋ ਗਈ ਨੀ, ਪਰ ਜਦੋਂ ਮੁੜ ਕੇ ਆਪਾਂ ਸੌਂ ਗਏ, ਭਲਾ ਅੱਧਾ ਘੰਟਾ ਸੁੱਤੇ ਭਾਈ, ਸਾਰੀ ਦਿਹਾੜੀ ਥਕਾਵਟ ਨੀ ਉਤਰੀ, ਸਾਰਾ ਦਿਨ ਨੀਂਦ ਆਈ ਗਈ। ਹੁਣ ਆਪਣੇ ਨਾਲ ਇੱਥੇ ਵੀ ਹੁੰਦਾ ਜੀ, ਕਈ ਵਾਰੀ ਸਵੇਰੇ ਸੌ ਕੇ ਉੱਠ ਕੇ ਦੁਬਾਰਾ ਫਿਰ ਸੌਂ ਜਾਈਏ, ਭਲਾ ਅੱਧੇ ਘੰਟੇ ਲਈ ਸੌਂ ਲਈਏ, ਤਾਂ ਮੁੜ ਕੇ ਆਪਣੀ ਨੀਂਦ ਨੀ ਪੂਰੀ ਹੁੰਦੀ ਸਾਰਾ ਦਿਨ ਦੀ। ਤੇ ਉਹ ਸਿਆਣੇ ਦੀ ਕਈ ਵਾਰੀ ਗੱਲ ਆ, ਉਦੋਂ ਆਪਾਂ ਨੂੰ ਨਹੀਂ ਪਤਾ ਲੱਗੀ, ਪਰ ਹੁਣ ਉਹ ਜ਼ਿੰਦਗੀ ਚ ਜਾਣੀ ਕਿ ਉਹ ਯਾਦ ਆ। ਪਰ ਹੁਣ ਪਰ ਆਪਾਂ ਬਹੁਤ ਸਾਰੀਆਂ ਗੱਲਾਂ ਸਿਆਣੇ ਬੰਦੇ ਸਾਨੂੰ ਕਹਿੰਦੇ ਆ ਨਾ, ਆਪਾਂ ਅਣਗੌਲੀਆਂ ਕਰ ਦੇ ਦੀਆਂ ਉਹ ਟਾਈਮ ਤੇ, ਪਰ ਉਹ ਬਾਅਦ ਚੋਂ ਯਾਦ ਆਉਂਦੀਆਂ। ਵੀ ਮੈਨੂੰ ਵੀ ਰਿਕੁਐਸਟ ਆ ਸਰੋਤਿਆਂ ਨੂੰ, ਕਿਉਂਕਿ ਸਾਰਿਆਂ ਦੇ ਸਿਆਣੇ ਬੰਦੇ ਜਾਂ ਦਾਦੇ ਜਾਂ ਦਾਦੇ ਕੋਈ ਨਾ ਕੋਈ ਇਹੋ ਜਿਹੀ ਗੱਲ ਹੁੰਦੀ, ਜੇ ਸ਼ੇਅਰ ਕਰਨ ਤੁਹਾਡੇ ਲਈ ਬਹੁਤ ਲਾਹੇਵੰਦ ਆ ਜੀ।
ਜੀ 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 ਬਿਲਕੁਲ, ਸਾਨੂੰ ਕਈ ਵਾਰੀ ਐਂ ਲੱਗਦਾ ਵੀ ਇਹ ਬਜ਼ੁਰਗ ਤਾਂ ਅਨਪੜ੍ਹ ਆ, ਇਹਨਾਂ ਨੂੰ ਤਾਂ ਪਤਾ ਨੀ ਅੱਜ ਦੇ ਯੁੱਗ ਬਾਰੇ ਗਿਆਨ ਨੀ। ਪਰ ਨਹੀਂ, ਇਹ ਗੱਲਾਂ ਨੀ ਹੁੰਦੀਆਂ, ਉਹ ਪੜ੍ਹੇ ਨਹੀਂ ਹੁੰਦੇ ਪਰ ਉਹ ਰੜੇ ਹੁੰਦੇ ਆ। ਪਰ ਹੁਣ ਤਾਂ ਥੋੜਾ ਜਿਹਾ ਚੇਂਜ ਹੁੰਦਾ ਜਾ ਰਿਹਾ ਜਮਾਨਾ, ਆਉਣ ਵਾਲੇ ਦਾਦਾ ਦਾਦੀ ਤਾਂ ਪੜ੍ਹੇ ਵੀ ਆਉਣਗੇ ਪਰ ਉਹ ਨਾਲ ਨਾਲ ਪੜ੍ਹਨ ਦੇ ਰੜੇ ਵੀ ਹੋਣਗੇ। ਸੋ ਰੜੀਆਂ ਗੱਲਾਂ ਵੀ ਸਾਨੂੰ ਆਪਦੇ ਅਮਲ ਚ ਲਿਆਉਣੀਆਂ ਚਾਹੀਦੀਆਂ।
ਹਾਂਜੀ, ਵੈਸੇ ਡੈਡੀ ਪੜ੍ਹੇ ਕਿ ਪੇਰੈਂਟਸ, ਚਲੋ ਸਾਡੇ ਮੇਰੇ ਡੈਡੀ ਤੇ ਮੰਮੀ ਤਾਂ ਵੈਸੇ ਪੜ੍ਹੇ ਹੋਏ ਸੀਗੇ, ਤਾਂ ਇਹੋ ਜਿਹੀ ਗੱਲ ਨੀ। ਮੰਮੀ ਤਾਂ ਚਲੋ ਹੈਗੇ, ਸਾਨੂੰ ਮਿਲੇ ਵੀ ਸੀ ਜਦੋਂ ਤੁਸੀਂ ਇੱਥੇ ਆਏ ਸੀ, ਪਰ ਡੈਡੀ ਮਿਲਟਰੀ ਚ ਸੀਗੇ। ਹਾਂਜੀ ਹਾਂਜੀ, ਤੇ ਪਰ ਬਹੁਤ ਸਾਰੀਆਂ ਗੱਲਾਂ ਮੈਨੂੰ ਲੱਗਦਾ ਵੀ ਮੇਰੇ ਜਿਹੜੇ ਦੋਸਤ ਮਿੱਤਰ ਯਾਰ ਮਿੱਤਰ ਆ, ਉਹ ਬਹੁਤ ਸਿਆਣੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਅਣਚਿੱਤੇ ਕਹਿ ਦਿੰਦੇ ਸੀ, ਤੇ ਪਰ ਉਹ ਸਾਰੀ ਜ਼ਿੰਦਗੀ ਲਈ ਇੱਕ ਤਰ੍ਹਾਂ ਦਾ ਗੌਣਾ, ਜੇ ਆਪਾਂ ਉਹਨਾਂ ਨੂੰ ਰੱਖ ਲਈ ਜ਼ਿੰਦਗੀ ਚ ਸਾਂਭ ਕੇ ਤਾਂ ਆਪਣੇ ਕੰਮ ਆਉਂਦੀਆਂ। ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ ਨਾ ਭਾਈ, ਬਾਕੀ ਚਲੋ ਕੰਮ ਤੇ ਵੀ ਜ਼ਿਆਦਾ ਲੰਬੀ ਕਾਲ ਨਹੀਂ ਕਰ ਹੁੰਦੀ, ਚਲੋ ਮੈਂ 2-4 ਮਿੰਟ 5 ਮਿੰਟ ਕਰ ਸਕਦਾ।
ਕੋਈ ਚੱਕਰ ਨੀ ਜੀ, ਕੋਈ ਚੱਕਰ ਨੀ। ਬਹੁਤ ਮਿਹਰਬਾਨੀ, ਤੁਸੀਂ ਆਪਣੀ ਯਾਦ ਸਾਂਝੀ ਕੀਤੀ ਆ, ਬਜ਼ੁਰਗਾਂ ਦੀ ਸਾਂਝੀ ਕੀਤੀ ਆ, ਤੇ ਧੰਨਵਾਦ ਤੁਹਾਡਾ। ਤੇ ਆਪਾਂ ਜਰੂਰ ਪ੍ਰੋਗਰਾਮ ਸੁਣਦੇ ਰਹੋ, ਤੇ ਤੁਸੀਂ ਹੋਰ ਵੀ ਲੋਕਾਂ ਦੇ ਨੁਸਖੇ ਫਿਰ ਲੱਗਦਾ ਪਤਾ ਵੀ ਕੋਈ ਨੁਸਖਾ ਕੇ ਕੰਮ ਆ ਜਾਂਦਾ। ਬਹੁਤ ਮਿਹਰਬਾਨੀ ਸਰ।
ਹਾਂਜੀ 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 ਸੋ ਇਸ ਕਰਕੇ ਆਲ ਇਜ਼ ਆਲ ਇਜ਼ ਵੈਲ ਐਟ ਦ ਮੋਮੈਂਟ ਉਹਨੂੰ ਬਿਆਰੀ ਲਏ ਆ ਰਹੇ ਤੇ ਹਾਂਜੀ
ਚਲੋ
ਤੇ ਹੋਰ
ਅੱਜ ਦੇ ਟੌਪਿਕ ਤੇ ਕਰੋ ਗੱਲ ਕੋਈ ਗੇਮ ਅੱਛਾ ਗੇਮ ਦੀਆਂ ਸੁਣਨੀਆਂ ਪਹਿਲਾਂ ਗੇਮ ਦੀਆਂ ਤਿਆਰੀ ਇਹ ਆ ਜੀ ਗੇਮ ਦੀ ਪੂਰੇ ਜ਼ੋਰਾਂ ਸ਼ੋਰਾਂ ਤੇ ਤਿਆਰੀ ਚੱਲ ਰਹੀ ਆ ਤੇ ਕੱਲ ਜਿਹੜੀ ਉਹ ਮੈਗਜ਼ੀਨ ਜਿਹੜੀ ਸੁਵੀਨੀਅਰ ਹੁੰਦਾ ਉਹ ਰੈਡੀ ਹੋ ਗਿਆ ਬਣ ਕੇ ਤੇ ਤਕਰੀਬਨ ਸਾਰੇ ਕੰਮ ਹੀ ਹੋ ਗਏ ਹੁਣ ਤੱਕ ਕੀ ਹੋ ਰਿਹਾ ਨਾ ਅਸੀਂ ਉੱਥੇ ਜਿਵੇਂ ਕਹਿੰਦੇ ਇੱਕ ਕੱਚਾ ਕੋਠਾ ਪਾ ਕੇ ਤੇ ਸਮਾਨ ਇਕੱਠਾ ਕਰਨ ਲੱਗਣੇ ਆ ਹੁਣ ਤਾਂ ਉੱਥੇ ਬਸ ਉਹ ਕੰਟੇਨਰ ਟਿਕ ਜਾਣਾ ਅੱਜ ਜਾਂ ਕੱਲ ਚ ਤੇ ਜਿਹੜਾ ਵੀ ਸਮਾਨ ਆ ਲੋੜੀਂਦਾ ਤਿੰਨ ਦਿਨਾਂ ਸਾਨੂੰ ਚਾਹੀਦਾ ਹੋਊਗਾ ਉਹ ਹੁਣ ਉੱਥੇ ਅਸੀਂ ਆਪਦਾ ਉੱਥੇ ਇਕੱਠਾ ਕਰਨਾ ਸ਼ੁਰੂ ਕਰ ਰਹੇ ਹਾਂ ਤੇ ਨਾਲ ਨਾਲ ਜਿਹੜੇ ਟੈਂਟ ਵਾਲੇ ਆ ਉਹਨਾਂ ਨੇ ਵੀ ਆਪਦੀਆਂ ਟਾਲੀਆਂ ਦੇ ਸੰਗਲ ਜਿਹੜੇ ਲੰਮੇ ਨਹੀਂ ਕਰ ਦਿੰਦੇ ਡਾਲੇ ਲਾ ਲੈਂਦੇ ਹੁੰਦੇ ਸੰਗਲਾਂ ਤੇ ਉਹਨਾਂ ਨੇ ਵੀ ਸੰਗਲਾਂ ਤੇ ਡਾਲੇ ਲਾ ਲਏ ਆ ਜੀ ਤੇ ਸਮਾਨ ਧਰੀ ਜਾਂਦੇ ਆ ਤੇ ਜਿਹੜਾ ਸਮਾਨ ਤਕਰੀਬਨ ਬਹੁਤ ਸਾਰਾ ਆ ਗਿਆ ਆਪਣੇ ਕੋਲੇ ਜਿਵੇਂ ਬਾਈ ਜਸਪਾਲ ਸੰਧੂ ਹੋਰਾਂ ਨੇ ਪਹਿਲੇ 25,000 ਬੋਤਲ ਜਿਹੜੇ ਫਾਈਵ ਵਾਟਰ ਦੇ ਗ੍ਰਿਫਨ ਕਾਲਜ ਬੰਨੀਓ 25,000 ਪਾਣੀ ਦੀ ਬੋਤਲ ਆ ਜਿਹੜੀ ਉਹ ਪਹੁੰਚ ਚੁੱਕੀ ਆ ਸਾਡੇ ਕੋਲੇ ਤੇ ਚਾਰਲੀ ਜੂਸ ਵਾਲਿਆਂ ਨੇ ਕੱਲ 10-15,000 ਜੂਸ ਦੀ ਬੋਤਲ ਭੇਜਤੀ ਆ ਜੀ ਸੋ ਹੁਣ ਸਾਡੇ ਕੋਲ ਸਟੋਰੇਜ ਦੀ ਪ੍ਰੋਬਲਮ ਆ ਰਹੀ ਸੀ ਸਾਨੂੰ ਵੀ ਸਾਰਾ ਸਮਾਨ ਕਿੱਥੇ ਸਟੋਰ ਕਰੀਏ ਉਹਦੇ ਲਈ ਹੁਣ ਉੱਥੇ ਵੱਡੇ ਕੰਟੇਨਰ ਆ ਉਹ ਰੱਖੇ ਜਾ ਰਹੇ ਆ ਜੀ ਤੇ ਉਹਨਾਂ ਦੇ ਵਿੱਚ ਸਮਾਨ ਅਸੀਂ ਤਕਰੀਬਨ ਹੁਣ ਹਰ ਰੋਜ਼ ਉਹਨੂੰ ਫਿਲ ਅਪ ਕਰ ਜਾਂਦੇ ਆ ਤੇ ਕਰ ਰਹੇ ਹਾਂ ਤੇ ਕੱਲ ਇੱਕ ਬੜਾ ਵੱਡਾ ਹੁੰਗਾਰਾ ਮਿਲਿਆ ਜੀ ਗੁਜਰਾਤੀ ਕਮਿਊਨਿਟੀ ਨੇ ਇੱਕ ਵੱਡਾ ਫੰਕਸ਼ਨ ਰੱਖਿਆ ਹੋਇਆ ਸੀ ਤੇ ਉਸ ਫੰਕਸ਼ਨ ਦੇ ਵਿੱਚ ਸਾਨੂੰ ਸਪੈਸ਼ਲ ਬੁਲਾਇਆ ਉਹਨਾਂ ਨੇ ਤੇ ਉਹਨਾਂ ਨੇ ਕਹਿੰਦੇ ਜੀ ਸਾਡੀ ਜਿਹੜੀ ਜਿੰਨੇ ਲੋਕ ਆਏ ਆ ਇਹਨਾਂ ਨੂੰ ਤੁਸੀਂ ਆਪ ਕਹਿ ਕੇ ਜਾਓ ਤੇ ਜ਼ਰੂਰ ਆਉਣਗੇ ਤੇ ਉਹਨਾਂ ਨੇ ਫਿਰ 10 ਮਿੰਟ ਆਪਦੇ ਗਰਬੇ ਲਈ ਮੰਗੇ ਆ ਓਪਨਿੰਗ ਸੈਰਾਮਨੀ ਤੇ ਕਹਿੰਦੇ ਅਸੀਂ ਗਰਬਾ ਪੇਸ਼ ਕਰਨਾ ਤੇ ਅਸੀਂ ਆਖਿਆ ਜ਼ਰੂਰ ਜੀ ਕਿਉਂ ਨਹੀਂ ਜੀ ਅਸੀਂ ਇਹਦੇ ਨਾਲ ਮਲਟੀਕਲਚਰਿਜ਼ਮ ਦਾ ਥੋੜਾ ਜਿਹਾ ਹੋਰ ਬੜਾਵਾ ਮਿਲੂਗਾ ਸੋ ਉਹ ਵੀ ਇੱਕ ਕੱਲ ਉੱਥੇ ਹੋਰ ਐਡ ਆਉਣ ਹੋਈ ਆ ਕੱਲ ਚਲੋ
ਵਧੀਆ ਤੇ ਇੱਕ ਮੈਂ ਤੁਹਾਨੂੰ ਬੜਾ ਇੰਪੋਰਟੈਂਟ ਕੁਐਸਚਨ ਪੁੱਛਣਾ ਵੀ ਤੁਸੀਂ ਜਿਹੜੇ ਮੀਡੀਆ ਹਾਊਸਿਸ ਨੇ ਜਿੱਦਾਂ ਜਿਹੜੇ ਤੁਹਾਡੀ ਲੋਕਲ ਨਿਊਜ਼ ਪੇਪਰ ਨੇ ਜਾਂ ਲੋਕਲ ਨਿਊਜ਼ ਚੈਨਲ ਨੇ ਉਹਨਾਂ ਨੂੰ ਕੰਟੈਕਟ ਕਰਨ ਦਾ ਕੋਈ ਪ੍ਰੋਸੀਜਰ ਰੱਖਿਆ ਵੀ ਉਹਨਾਂ ਨੂੰ ਉਹਨਾਂ ਦੇ ਕੰਟੈਕਟ ਵਿੱਚ ਕਿਹੜਾ ਬੰਦਾ ਹੋਊਗਾ ਉਹਨਾਂ ਨੂੰ ਇਨਵਾਈਟ ਕਰਨ ਲਈ ਵੀ ਓਪਨਿੰਗ
ਦੇਖੋ
ਓਪਨਿੰਗ ਸੈਰਾਮਨੀ
ਬਿਲਕੁਲ ਜੀ ਬਿਲਕੁਲ ਦੇਖੋ 4 ਮਹੀਨੇ ਪਹਿਲਾਂ ਉਹਨਾਂ ਨੂੰ ਪਹਿਲਾਂ ਪਿਛਲੀਆਂ ਗੇਮਾਂ ਦੇ ਵਿੱਚ ਸਾਨੂੰ ਪ੍ਰੋਬਲਮ ਇਹ ਆਈ ਸੀ ਵੀ ਅਸੀਂ ਨਾ 3 ਹਫ਼ਤੇ ਪਹਿਲਾਂ ਉਹਨਾਂ ਨੂੰ ਕਿਹਾ ਤਾਂ ਉਹ ਕਹਿੰਦੇ ਜੀ ਈਸਟਰ ਛੁੱਟੀਆਂ ਕਰਕੇ ਅਸੀਂ ਇੰਨੀ ਛੇਤੀ ਕੁਛ ਨਹੀਂ ਪਲਾਨ ਕਰ ਸਕਦੇ ਇਸ ਵਾਰ ਅਸੀਂ 4 ਮਹੀਨੇ ਤੋਂ ਕੋਈ 6 ਮਹੀਨੇ ਪਹਿਲਾਂ ਵੀ ਕਈ ਮੀਡੀਆ ਹਾਊਸਿਸ ਨੂੰ ਅਸੀਂ ਕੰਟੈਕਟ ਕਰਕੇ ਉਹਨਾਂ ਦੀ ਫਾਈਲ ਦੇ ਵਿੱਚ ਆਪਦੇ ਫਲਾਇਰ ਲਵਾ ਦਿੱਤੇ ਸੀ ਇਹਨਾਂ ਦਾ ਸਿਸਟਮ ਆ ਇਹ ਕੋਈ ਵੀ ਈਵੈਂਟ ਦੇ ਫਲਾਇਰ ਆਪਣੀ ਡੇਲੀ ਫਾਈਲ ਡਾਇਰੀ ਆ ਜਿਹੜੀ ਉਹਦੇ ਵਿੱਚ ਲਾ ਲੈਂਦੇ ਆ ਤੇ ਫਿਰ ਉਸ ਢੰਗ ਨਾਲ ਆਪਦਾ ਜਿਹੜਾ ਅਗਲਾ ਰੋਸਟਰ ਤਿਆਰ ਕਰਦੇ ਹੁੰਦੇ ਆ ਤਾਂ ਤਕਰੀਬਨ ਸਾਰੇ ਮੀਡੀਆ ਹਾਊਸ ਦੇ ਵਿੱਚ ਉਹ ਲੱਗੇ ਹੋਏ ਆ ਤੇ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਆਉਣਗੇ ਭਾਵੇਂ ਮੀਡੀਆ ਦੀ ਜ਼ਿੰਮੇਵਾਰੀ ਮੇਰੇ ਹੱਥ ਆ ਮੈਂ ਜਿਹੜੀ ਉਹਦਾ ਮੈਨੂੰ ਇੰਚਾਰਜ ਲਾਇਆ ਪਰ ਕਿਤੇ ਨਾ ਕਿਤੇ ਜਿਹੜੀ ਇੰਗਲਿਸ਼ ਮੀਡੀਆ ਨੂੰ ਜਿਹੜੀ ਇੰਟਰਵਿਊ ਦੇਣ ਵੇਲੇ ਫਿਰ ਮੈਨੂੰ ਮੇਰੀ ਥਾਂ ਤੇ ਸਾਡੇ ਜਿਹੜੀ ਟੀਮ ਦੇ ਦੂਜੇ ਬੰਦੇ ਖੜੇ ਕਰਨੇ ਪੈਣਗੇ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਮੇਰੀ ਅੰਗਰੇਜ਼ੀ ਸੁਣ ਕੇ ਉਹ ਭੱਜ ਜਾਂਦੇ ਆ ਫਿਰ ਤਾਂ ਫਿਰ ਉਦੋਂ ਬਿਹਤਰ ਆਪਾਂ ਉਹਨਾਂ ਨੂੰ ਉਸ ਢੰਗ ਦੀ ਡੀਲ ਦਿੱਤੀ ਹੋਈ ਆ ਕੱਲ ਮੈਸੇਂਜਰ ਅਖਬਾਰ ਵਾਲੇ ਸਪੈਸ਼ਲ ਆਏ ਸੀ ਜੀ ਸਾਡੇ ਜਿਹੜੇ ਗਰਾਊਂਡ ਦੇ ਵਿੱਚ ਤਿਆਰੀ ਦੇਖਣ ਤੇ ਅੱਜ ਜਾਂ ਕੱਲ ਦੇ ਪੇਪਰ ਚ ਮੈਸੇਂਜਰ ਚ ਪੂਰੀ ਵੱਡੀ ਰਿਪੋਰਟ ਇਸ ਗੇਮਸ ਦੀ ਲੱਗ ਰਹੀ ਆ
ਠੀਕ ਹੈ ਤੇ ਤੁਸੀਂ ਗਾਰਡਨ ਗਾਰਡੀਅਨ ਆਸਟ੍ਰੇਲੀਆ ਨੂੰ ਕੀਤਾ ਕੰਟੈਕਟ ਕਿ ਨਹੀਂ ਜਿਹੜਾ ਆਨਲਾਈਨ ਨਿਊਜ਼ਪੇਪਰ
ਬਿਲਕੁਲ ਜੀ ਬਿਲਕੁਲ ਤਕਰੀਬਨ ਹਰ ਅਖਬਾਰ ਨੂੰ ਕੀਤਾ ਜੀ ਹਰ ਅਖਬਾਰ ਹਰ ਰੇਡੀਓ ਹਰ ਟੀਵੀ ਨੂੰ ਕੱਲ ਪਰਸੋਂ ABC ਦੇ ਉੱਤੇ ਸਾਡੇ ਕੁਲਦੀਪ ਸਿੰਘ ਬਾਸੀ ਹੋਰਾਂ ਦੀ ਵੀ ਲੰਮੀ ਚੌੜੀ ਗੱਲ ABC ਨੈਸ਼ਨਲ ਰੇਡੀਓ ਦੇ ਉੱਤੇ ਹੋਈ ਹੈ ਸਿੱਖ ਖੇਡਾਂ ਨੂੰ ਲੈ ਕੇ
ਦੇਖੋ ਇਹ ਨਾ ਇੱਕ ਸਾਰੇ ਜਿਹੜੇ ਹੁਣ ਵੀ ਜੇ ਪ੍ਰਬੰਧਕ ਕੋਈ ਸੁਣ ਰਿਹਾ ਬਾਕੀ ਗੇਮਾਂ ਦੇ ਵੀ ਜਿਹੜੇ ਲੋਕਲ ਕਰਾਉਂਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਜਿਹੜਾ ਮੀਡੀਆ ਨਾ ਆਪਣਾ ਲੋਕਲ ਮੀਡੀਆ ਆਪਣਾ ਪੰਜਾਬੀ ਮੀਡੀਆ ਨੀ ਜਿਹੜਾ ਲੋਕਲ ਮੀਡੀਆ ਆ ਉਹਨੂੰ ਘੱਟੋ ਘੱਟ ਇਨਵਾਈਟ ਕਰੋ ਆਪਣੇ ਈਵੈਂਟ ਦੀ ਕਵਰੇਜ ਕਰਾਓ ਕਮਿਊਨਿਟੀ ਦੀਆਂ ਫੋਟੋਆਂ ਛੱਪਣ ਖਬਰਾਂ ਜਾਣ ਲੋਕਾਂ ਦੇ ਵਿੱਚ ਜਿਹੜੀ ਦੂਜੀਆਂ ਕਮਿਊਨਿਟੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਕਮਿਊਨਿਟੀ ਕੀ ਕਰ ਰਹੀ ਆ ਉਹਦੇ ਨਾਲ ਆਪਣੀ ਪਹਿਚਾਣ ਬਣਦੀ ਤੇ ਲੋਕਾਂ ਦੇ ਵਿੱਚ ਆਪਣੀ ਪ੍ਰੈਜੈਂਸ ਦਿਖਦੀ ਆ ਇਹ ਮੈਂ ਕਈ ਗੇਮ ਦੇ ਵਿੱਚ ਦੇਖਿਆ ਵੀ ਟੂਰਨਾਮੈਂਟ ਤਾਂ ਹੋ ਜਾਂਦਾ ਆ ਪਰ ਲੋਕਾਂ ਨੂੰ ਲੋਕਲ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਬ੍ਰਿਸਬੇਨ ਦੇ ਵਿੱਚ ਇਹੀ ਗੱਲ ਹੋਈ ਸੀ ਮੈਂ ਕਈ ਲੋਕਲ ਜਿਹੜੇ ਬ੍ਰਿਸਬੇਨ ਦੇ ਲੋਕ ਜਿਹਨਾਂ ਨਾਲ ਗੱਲ ਕੀਤੀ ਸੀ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਵੀ 20-25 ਬੰਦਾ ਆਇਆ ਬ੍ਰਿਸਬੇਨ ਦੇ ਵਿੱਚ ਵੀ ਇਹ ਸ਼ੁੱਡ ਬੀ ਅ ਵੈਰੀ ਵੈਰੀ ਬਿਗ ਨਿਊਜ਼ ਸੋ ਉਹ ਫਿਰ ਥੋੜੀ ਜਿਹੀ ਮੇਰੇ ਖਿਆਲ ਨਾਲ ਐਡਮਿਨਿਸਟ੍ਰੇਸ਼ਨ ਚ ਘਾਟ ਰਹਿ ਜਾਂਦੀ ਹੈ ਵੀ ਜਿਹੜੇ ਰਿਪੋਰਟਰ ਨੇ ਲੋਕਲ ਉਹਨਾਂ ਨੂੰ ਤੁਸੀਂ ਕੰਟੈਕਟ ਕਿਉਂਕਿ ਹਰੇਕ ਰਿਪੋਰਟਰ ਭਾਜੀ ਟਵਿੱਟਰ ਤੇ ਹੈਗਾ ਟਵਿੱਟਰ ਤੇ ਉਹਨੂੰ ਬਸ ਤੁਸੀਂ ਐਡ ਦਾ ਰੇਟ ਲਾਇਆ ਕਿ ਉਹਨਾਂ ਤੁਸੀਂ ਕੰਟੈਕਟ ਕਰ ਸਕਦੇ ਈਵਨ ਕਿ ਜੇ ਤੁਹਾਡੇ ਕੋਲ ਈਮੇਲ ਵੀ ਹੈਗੀ ਆ ਫੋਨ ਨੰਬਰ ਵੀ ਹੈਗਾ ਐਂਡ ਦੇ ਵਿਲ ਰਿਸਪੋਂਡ ਜੀ ਜੀ ਤੁਹਾਨੂੰ ਰਿਸਪੋਂਡ ਕਰਨਗੇ ਸੋ ਇੱਕ ਵਧੀਆ ਚਲੋ ਤੁਸੀਂ ਸਟੈਪ ਲਿਆ ਵੀ ਚਾਰ ਮਹੀਨੇ ਪਹਿਲੇ ਸਾਰਿਆਂ ਨੂੰ ਇਨਵਾਈਟ ਕਰ ਲਿਆ ਤੇ ਇੱਕ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੈਸੇ।
ਗੁਰਪ੍ਰੀਤ ਦੇਖੋ ਆਪਣੇ ਵੱਲੋਂ ਅਸੀਂ ਕੀਤਾ ਪਰ ਅਸੀਂ ਸਾਰਿਆਂ ਨੂੰ ਸਨੇ ਤੁਹਾਨੂੰ ਇਹ ਰਿਕੁਐਸਟ ਕਰਦੇ ਹਾਂ ਜੇ ਤੁਹਾਡੇ ਕੰਟੈਕਟ ਚ ਕੋਈ ਵੀ ਹੈਗਾ ਨਾ ਮੈਂ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਸਪੈਸ਼ਲ ਸਾਰੀ ਪੋਰਟਫੋਲੀਓ ਫਲਾਇਰ ਵਗੈਰਾ ਭੇਜੂਗਾ। ਤੁਸੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਦੱਸੋ ਵੀ ਇੱਕ ਕਮਿਊਨਿਟੀ ਦਾ ਐਡਾ ਵੱਡਾ ਇਵੈਂਟ ਹੋ ਰਿਹਾ ਤੇ ਤੁਸੀਂ ਪਹੁੰਚੋ, ਲਾਜ਼ਮੀ ਪਹੁੰਚੋ ਜਾਂ ਉਹਨਾਂ ਨੂੰ ਕਵਰ ਕਰੋ, ਠੀਕ ਹੈ ਨਾ। ਇਹਦੇ ਨਾਲ ਕੀ ਹੁੰਦਾ ਇੱਕ ਹੋਰ ਪ੍ਰੈਸ਼ਰ ਬਣਦਾ ਤੇ ਇੱਕ ਪਤਾ ਲੱਗਦਾ ਵੀ ਆਮ ਲੋਕਾਂ ਦੇ ਵਿੱਚ ਵੀ ਕੀ ਇੰਟਰਸਟ ਆ, ਕਿਉਂਕਿ ਜੋ ਕਮੇਟੀ ਆ ਜਾਂ ਜੋ ਆਰਗੇਨਾਈਜ਼ਰ ਆ ਉਹ ਤਾਂ ਆਪਦੀ ਚੀਜ਼ ਨੂੰ ਵੱਡਾ ਕਰਕੇ ਕਹਿਣਗੇ ਕਹਿਣਗੇ, ਪਰ ਜੇ ਆਮ ਲੋਕ ਵਿੱਚ ਉਹਨਾਂ ਨੂੰ ਕੰਟੈਕਟ ਕਰਦੇ ਆ, ਕੋਈ ਕੈਨਬਰਾ ਤੋਂ ਕਰ ਰਿਹਾ, ਕੋਈ ਮੈਲਬਰਨ ਤੋਂ ਕਰ ਰਿਹਾ, ਕੋਈ ਸਿਡਨੀ ਤੋਂ ਕਰ ਰਿਹਾ, ਤਾਂ ਉਹਦਾ ਪ੍ਰੈਸ਼ਰ ਹੋਰ ਵੱਧ ਬਣਦਾ। ਸੋ ਇਹ ਵੀ ਤੁਸੀਂ ਕਰਿਓ ਜ਼ਰੂਰ।
ਤੁਹਾਡੇ ਇੱਥੇ ਲੋਕਲ ਅਖਬਾਰ ਕਿਹੜੀ ਹੈ ਜੀ? ਐਡਲੇਡ ਐਡਵਰਟਾਈਜ਼ਰ ਜਾਂ ਕਿਹੜੀ ਅਖਬਾਰ ਜਿਹੜੀ?
ਐਡਲੇਡ ਐਡਵਰਟਾਈਜ਼ਰ ਮੈਸੇਂਜਰ ਦਾ ਸਾਰੇ ਜਾਂਦਾ ਨਾਰਥ ਸਾਊਥ ਈਸਟ ਵੈਸਟ ਦੇ ਵਿੱਚ। ਸੋ ਤਕਰੀਬਨ ਅਖਬਾਰਾਂ ਦਾ ਸਾਰੀਆਂ ਨੈਸ਼ਨਲ ਅਖਬਾਰਾਂ ਵੀ ਆਉਂਦੀਆਂ ਇੱਥੇ, ਦ ਆਸਟ੍ਰੇਲੀਅਨ ਵੀ ਆਉਂਦੀਆਂ, ਸਾਰੀਆਂ ਆਉਂਦੀਆਂ। ਸੋ ਕੋਸ਼ਿਸ਼ ਆ ਸਾਡੀ ਅਸੀਂ ਚੈਨਲ 7 ਜੀ 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 ਚੈਨਲ 7, 9, 10 ਨਾਲ ਵੀ ਅਸੀਂ ਕੰਟੈਕਟ ਦੇ ਵਿੱਚ ਆ, ਕੋਸ਼ਿਸ਼ ਕਰ ਰਹੇ ਹਾਂ, ਪਰ ਫੇਰ ਵੀ ਤੁਸੀਂ ਵੀ ਆਪਣੇ ਪੱਧਰ ਤੇ ਜ਼ਰੂਰ ਕੰਟੈਕਟ ਕਰੋ।
ਤੁਸੀਂ ਹਰੇਕ ਫੋਟੋ ਦੇ ਵਿੱਚ 7 ਨਿਊਜ਼, 9 ਨਿਊਜ਼, 10 ਨਿਊਜ਼ ਐਡਲੇਡ ਉਹ ਸਾਰਿਆਂ ਨੂੰ ਟੈਗ ਕਰ ਸਕਦੇ ਹੋ, ਉਹਨਾਂ ਨੂੰ ਆਪਣੇ ਆਪ ਹੀ ਅਪਡੇਟ ਮਿਲੀ ਜਾਊਗੀ ਵੀ ਹੁਣ ਪ੍ਰੋਗਰਾਮ ਕਿੱਥੇ ਪਹੁੰਚ ਗਿਆ, ਕਦੋਂ ਸ਼ੁਰੂ ਹੋਣ ਲੱਗਾ, ਜਿੱਦਣ ਓਪਨਿੰਗ ਸੈਰਾਮਨੀ ਹੋ ਜਾਊਗੀ। ਤੁਸੀਂ ਟਵਿੱਟਰ ਦੇ ਉੱਤੇ ਫੋਟੋ ਪਾ ਕੇ ਉਹਨਾਂ ਨੂੰ ਟੈਗ ਕਰ ਸਕਦੇ ਹੋ, ਆਪਣੇ ਆਪ ਹੀ ਉਹ ਫੋਟੋਆਂ ਤੋਂ ਚੱਕ ਕੇ ਆਪਣੀ ਨਿਊਜ਼ ਫੀਡ ਤੇ ਸ਼ੇਅਰ ਕਰ ਸਕਦੇ ਆ। ਸੋ ਇੱਕ ਵੀ ਕਹਿ ਲਈਏ ਸੀਮਲੈਸ ਪ੍ਰੋਗਰੈਸ ਹੋ ਜਾਂਦਾ ਨਾ, ਵੀ ਕਿਸੇ ਨੂੰ ਕੰਟੈਕਟ ਕਰਨ ਦੀ ਲੋੜ ਨੀ ਪੈਂਦੀ, ਆਟੋਮੈਟਿਕਲੀ ਜੋ ਉਹਨਾਂ ਨੂੰ ਚਾਹੀਦਾ ਉਹ ਤੁਹਾਡੀ ਟਵਿੱਟਰ ਫੀਡ ਤੋਂ ਚੱਕੀ ਜਾਣਗੇ। ਸੋ ਇਹ ਥੋੜਾ
ਜਿਹਾ ਆਪਾਂ ਫਾਇਦਾ ਉਠਾਵਾਂਗੇ, ਆਪਾਂ ਠਾਵਾਂਗੇ ਤੂੰ ਕਦਾ ਫਾਇਦਾ, ਤੇ ਕੋਈ ਨੀ ਤੁਹਾਨੂੰ ਤੁਹਾਨੂੰ ਦਿੰਨੇ ਆ ਜ਼ਿੰਮੇਵਾਰੀ ਪ੍ਰੋਗਰਾਮ ਤੋਂ ਬਾਅਦ ਇੱਕ ਦੋ। ਤੁਸੀਂ ਹੁਣ ਬੂਹਾ ਖੜਕਾਇਆ ਤਾਂ ਤੁਹਾਨੂੰ ਕੰਮ ਵੀ ਤਾਂ ਮਿਲਣਾ ਚਾਹੀਦਾ ਹੈ ਨਾ ਤੁਹਾਨੂੰ ਕੋਈ।
ਸੋ
ਅੱਜ ਬਜ਼ੁਰਗ ਦਾਦਾ ਦਾਦੀ ਤੇ ਗਾਣਾ ਚੱਲ ਪਿਆ, ਆਪਾਂ ਦਾਦਾ ਦਾਦੀ ਦਾ ਟੋਪਿਕ ਰੱਖ ਲਿਆ ਬਸ, ਵੀ ਦਾਦਾ ਦਾਦੀ ਨੇ ਜ਼ਿੰਦਗੀ ਚ ਕੋਈ ਤੁਹਾਡੇ ਨਾਲ ਕਿਸੇ ਵੀ ਕਿਸਮ ਦੀ ਕੋਈ ਯਾਦ ਹੋਵੇ ਤਾਂ ਉਹ ਜ਼ਰੂਰ ਸਾਂਝੀ ਕਰੋ। ਜਾਂਦੇ ਜਾਂਦੇ ਕਾਲ ਹੋਰ ਵੀ ਆ ਗਈ ਆ। ਸੋ
ਹਾਂਜੀ, ਯਾਦ ਤਾਂ ਬਸ ਇਹੀ ਹੈ, ਮੈਂ ਵੀ ਦਾਦਾ ਦਾਦੀ ਆਪਣੇ ਦੇਖੇ ਨੀ, ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਰੁਖਸਤ ਹੋ ਗਏ ਸੀ, ਤੇ ਨਾਨਾ ਨਾਨੀ ਨਾਲ ਹੈ ਜੀ, ਤੇ ਉਹ ਥੋੜੇ ਦੂਰ ਰਹਿੰਦੇ ਨੇ, ਉਹ ਸਰਸੇ ਵੱਲ ਰਹਿੰਦੇ ਨੇ, ਸੋ ਸਪੈਸ਼ਲੀ ਕੋਈ ਹੁੰਦਾ ਸੀ ਕਿਸੇ ਨੂੰ ਵੀ ਜਦੋਂ ਜਾਣਾ ਪੈਂਦਾ ਸੀ। ਪਰ ਇੱਕ ਮੈਂ ਗੱਲ ਕਹਿ ਦਵਾਂ ਜੀ, ਜਿਹੜੇ ਬਜ਼ੁਰਗ ਹੁੰਦੇ ਨੇ ਨਾ ਸਪੈਸ਼ਲੀ, ਮੈਂ ਕਦੇ ਪੜ੍ਹਿਆ ਸੀ ਵੀ ਜਿਹੜਾ ਐਕਸਪੀਰੀਅੰਸ ਹੈ ਨਾ ਉਹ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਸੀ, ਉਹ ਰੜ ਕੇ ਆਉਂਦਾ ਆ, ਏਜ ਦੇ ਨਾਲ ਨੀ ਆਉਂਦਾ। ਪਰ ਉਹਦਾ ਦੂਜਾ ਫੈਕਟਰ ਇਹ ਵੀ ਆ ਵੀ ਜੇ ਕੋਈ ਬੰਦਾ ਏਜ ਤੁਹਾਨੂੰ ਸਲਾਹ ਦੇ ਰਿਹਾ, ਉਹ ਏਜ ਚ ਵੀ ਹੋਇਆ ਤੇ ਨਾਲ ਉਹ ਰੜਿਆ ਵੀ ਆ। ਸੋ ਇਹ ਦੋ ਚੀਜ਼ਾਂ ਦਾ ਫੈਕਟ ਆ ਵੀ ਜੇ ਤੁਹਾਨੂੰ 70-75 ਸਾਲ ਦਾ ਬੰਦਾ ਤੁਹਾਨੂੰ ਤੁਹਾਡਾ ਫਿਊਚਰ ਦੱਸ ਰਿਹਾ ਵੀ ਤੂੰ ਹੁਣ ਆਹ ਕਰ ਲਾ, ਤੈਨੂੰ 10 ਸਾਲਾਂ ਬਾਅਦ ਆਹ ਫਾਇਦਾ ਹੋ ਜੂਗਾ, ਇੰਸਟੈਡ ਆਫ ਯੂ ਸਾਡੇ ਤਾਇਆ ਜੀ ਹੋਣ, ਤੁਹਾਡੇ ਮਾਸਟਰ ਜੀ, ਫੁੱਫੜ ਜੀ, ਜੋ ਵੀ ਹੋਣ, ਇੰਸਟੈਡ ਆਫ ਉਹਨਾਂ ਨੂੰ ਉਸੇ ਵੇਲੇ ਜਵਾਬ ਦੇਣ ਨਾਲੋਂ ਤੁਸੀਂ ਸਿਰਫ ਇੰਨਾ ਕਹਿ ਸਕਦੇ ਹੋ ਠੀਕ ਹੈ ਜੀ ਮੈਂ ਪੂਰੀ ਕੋਸ਼ਿਸ਼ ਕਰੂੰਗਾ, ਅਗਲੇ ਦਾ ਮਾਣ ਸਤਿਕਾਰ ਵੀ ਰਹਿ ਜਾਂਦਾ ਤੇ ਤੁਹਾਡੇ ਵੱਲੋਂ ਇਹ ਹੋ ਜਾਂਦਾ ਉਹ ਜਿਹੜੀ ਗੱਲ ਜਿਹੜਾ ਤੁਸੀਂ ਸ਼ੁਕਰੀਆ ਕੀਤਾ ਉਹ ਤੁਹਾਡੇ ਦਿਮਾਗ ਦੇ ਵਿੱਚ ਬਹਿ ਜਾਂਦੀ ਆ। ਪਰ ਜੇ ਤੁਸੀਂ ਇਹਨੂੰ ਇਗਨੋਰ ਕਰ ਦੋਗੇ ਵੀ ਇਹਨੂੰ ਕੀ ਪਤਾ, ਉਹ ਤੁਹਾਡੀ ਸਭ ਤੋਂ ਵੱਡੀ ਮੂਰਖਤਾ ਆ ਜੋ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੀ ਪਤਾ, ਕਿਉਂਕਿ ਹੀ ਨੋਜ਼ 35-40 ਈਅਰ ਆਫ ਐਕਸਪੀਰੀਅੰਸ, ਹੀ ਲਿਵ ਥਰੂ ਦੈਟ ਲਾਈਫ ਬਿਫੋਰ ਯੂ, ਸੋ ਹੀ ਨੋਜ਼ ਵੀ ਕਿੱਦਾਂ ਕਿਸੇ ਨਾਲ ਡੀਲ ਕਰਨਾ, ਜੋ ਵੀ ਤੁਹਾਨੂੰ ਲਾਈਫ ਐਕਸਪੀਰੀਅੰਸ ਦੱਸੂਗਾ ਉਹ ਲੈ ਲੈਣੇ ਚਾਹੀਦੇ ਨੇ, ਨਹੀਂ ਕਰਨੇ ਉਹ ਤੁਹਾਡੀ ਮਰਜ਼ੀ ਆ, ਪਰ ਉਹਨੂੰ ਲੈ ਕੇ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ, ਇਨ ਫਿਊਚਰ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ, ਜੇ ਤੁਹਾਡੇ ਕੋਲ ਕੋਈ ਤੁਸੀਂ ਟਰਬਲ ਵਿੱਚ ਹੋ, ਕਿਸੇ ਵੀ ਤਰੀਕੇ ਦੀ ਤੁਹਾਨੂੰ ਸਲਾਹ ਦੀ ਲੋੜ ਆ, ਤੁਸੀਂ ਆਲਵੇਜ਼ ਉਹਨਾਂ ਕੋਲ ਜਾ ਸਕਦੇ ਹੋ, ਆਪਣੇ ਬਜ਼ੁਰਗਾਂ ਕੋਲ ਉਹਨਾਂ ਨੂੰ ਪੁੱਛ ਸਕਦੇ ਹੋ, ਐਂਡ ਦੇ ਕੈਨ ਟੀਚ ਯੂ, ਇਟਸ ਅਪ ਟੂ ਯੂ, ਯੂ ਗੋਨਾ ਯੂਜ਼ ਇਟ ਔਰ ਨਾਟ, ਪਰ ਸਟਿਲ ਇੱਕ ਨਾ ਫ੍ਰੀ ਕੰਸਲਟਿੰਗ ਹੈ, ਕਿਉਂਕਿ ਬਾਹਰਲੇ ਮੁਲਕਾਂ 100-150 ਡਾਲਰ ਲਾ ਜਾਂਦਾ ਕੰਸਲਟਿੰਗ ਲੈ ਜਾਂਦਾ ਪ੍ਰੋਫੈਸ਼ਨਲ ਕੋਲ।
ਇਸ ਐਂਗਲ ਤੋਂ ਦੇਖ ਲਿਆ ਕਰੋ, ਹੋਰ ਨੀ ਤਾਂ ਇਸ ਐਂਗਲ ਤੋਂ ਦੇਖ ਲਿਆ ਕਰੋ ਅਸੀਂ ਭਾਈ ਉਹਨਾਂ ਤੋਂ
ਆਪਣੇ ਜਿਹੜਾ ਜਿੱਦਾਂ ਹੁਣ ਨਵੇਂ ਜੋੜੇ ਵਿਆਹ ਵਿਆਹ ਜੋੜੇ ਨੇ ਨਾ, ਆਪਾਂ ਨਿੱਕੀ ਜਿਹੀ ਗੱਲ ਤੇ ਇੱਕ ਦੂਜੇ ਨਾਲ ਔਖੇ ਹੋ ਜਾਂਦੇ ਆ, ਤਾਂ ਤੁਸੀਂ ਉਹਨਾਂ ਵਾਲੀ ਦੇਖ ਲਓ ਜਿਹਨਾਂ ਨੂੰ ਪੰਜਾਹ ਪੰਜਾਹ ਸਾਲ ਇਕੱਠੇ ਕਰਦੇ ਨੇ, ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਵੀ ਮੇਰੇ ਕੋਲ ਆਹ ਗਲਤੀ ਹੋ ਰਹੀ ਆ, ਬਜਾਏ ਕਿ ਆਪਣੇ ਪਾਰਟਨਰ ਦੀ ਚੁਗਲੀ ਕਰਨ ਵਾਲਾ ਤੁਸੀਂ ਏਦਾਂ ਕਹਿ ਸਕਦੇ ਹੋ ਵੀ ਆਹ ਗਲਤੀ ਹੋ ਰਹੀ, ਮੈਨੂੰ ਦੱਸੋ ਵੀ ਮੈਂ ਕਿੱਦਾਂ ਕਰਾਂ, ਕਿਸ ਕਿੱਦਾਂ ਇਸ ਚੀਜ਼ ਨੂੰ ਹੈਂਡਲ ਕਰਾਂ, ਉਹਦਾ ਵੀ ਦੱਸ ਸਕਦੇ ਨੇ ਫ੍ਰੀ ਚ, ਤੁਸੀਂ ਇਹ ਕੈਟਰਿੰਗ ਕੋਲ ਜਾਣਾ ਉਹਦਾ ਕੋਈ $150-$200 ਲਊਗਾ ਅੱਧੇ ਘੰਟੇ ਘੰਟੇ ਦਾ, ਉਹ ਵੀ ਤੁਹਾਨੂੰ ਦੱਸ ਸਕਦਾ ਮੇ ਬੀ ਉਹ ਇੰਨਾ ਇਫੈਕਟਿਵ ਨਾ ਹੋਵੇ ਜਿੰਨਾ ਤੁਹਾਡੇ ਬਜ਼ੁਰਗ ਤੁਹਾਨੂੰ ਸਲਾਹ ਦੇ ਕੇ ਤੁਹਾਡੀ ਪ੍ਰੋਬਲਮ ਸੋਲਵ ਸੋਰਟ ਆਊਟ ਕਰਦਾ। ਹਾਂਜੀ
ਗੋਰੇ ਕੋਲੋਂ ਤੁਸੀਂ ਪਰਿਵਾਰ ਬੱਝਣ ਦੀ ਲੈਣ ਜਾਓਗੇ ਐਡਵਾਈਸ, ਉਹ ਐਡਵਾਈਸ ਨਹੀਂ ਪੰਜਾਬੀ ਪਰਿਵਾਰ ਨੂੰ ਦੇ ਸਕੂਗਾ ਜੋ ਪੰਜਾਬੀ ਬਜ਼ੁਰਗ ਜੋੜਾ ਦੇ ਦੂਗਾ। ਸੋ ਬਹੁਤ ਮਿਹਰਬਾਨੀ,
ਉਹਨਾਂ ਦਾ ਹਮੇਸ਼ਾ ਇਹੀ ਹੁੰਦਾ ਇੰਡੀਵਿਜੁਅਲ ਤੇ ਜ਼ਿਆਦਾ ਜ਼ੋਰ ਹੁੰਦਾ ਉਹਨਾਂ ਦਾ, ਆਪਣੀਆਂ ਫੈਮਿਲੀ ਦਾ ਟੱਕਰਿਆਂ ਦਾ ਜ਼ਿਆਦਾ ਜ਼ੋਰ ਹੁੰਦਾ,
ਬਹੁਤ ਮਿਹਰਬਾਨੀ। ਗੁਰਪ੍ਰੀਤ ਸਿੰਘ ਗੁੱਲ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਸਾਡੇ ਨਾਲ ਤੇ ਕਾਲ ਲੱਗੀ ਹੋਈ ਸੀ ਔਰ ਲੰਮਾ ਚਾ ਹੋਲਡ ਕਰਨ ਕਰਕੇ ਕੱਟ ਗਿਆ, ਪਰ ਕੋਈ ਨੀ ਲਾਈਨਾਂ ਫ੍ਰੀ ਆ ਜੀ, ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਤੇ ਅੱਜ ਅਸੀਂ ਇੱਕ ਗੱਲਬਾਤ ਕੋਸ਼ਿਸ਼ ਕਰਦੇ ਆ, ਸਾਡੇ ਬੱਬੂ ਮਾਨ ਹੋਰਾਂ ਦੇ ਵੀ ਸ਼ੋਅ ਚੱਲ ਰਹੇ ਆ ਆਸਟ੍ਰੇਲੀਆ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਐਡਲੇਡ ਦੇ ਜਿਹੜੇ ਪ੍ਰਬੰਧਕ ਆ ਸੱਤੀ ਬਾਈ ਸੱਤੀ ਸ਼ਾਹਪੁਰੀ ਆ ਉਰੇ, ਉਹਨਾਂ ਨਾਲ ਵੀ ਥੋੜੀ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਐਡਲੇਡ ਦੇ ਵਿੱਚ। ਤੇ ਬਹੁਤ ਸਾਰੇ ਮੈਸੇਜ ਆ ਗਏ ਆ ਜੀ, ਅੱਗੇ ਵੀ ਆਪਾਂ ਚੱਲਦੇ ਆ। ਸੁਖ ਕੋਬਰਮ ਬਾਈ ਹੋਰ ਕਹਿੰਦੇ ਸੋਰੀ ਭਾਜੀ, ਸੋਰੀ ਨੀ ਜੀ, ਹਾਂ ਭਾਜੀ ਠੀਕ ਆ, ਬਸ ਸੋਰੀ ਸੂਰੀ ਨੀ ਹੁੰਦੀ, ਸੋਰੀ ਦੀ ਕੋਈ ਲੋੜ ਨੀ ਹੈਗੀ ਇਹਨਾਂ ਗੱਲਾਂ ਦੇ ਵਿੱਚ, ਇਹ ਤਾਂ ਤੁਹਾਡੇ ਬਹਾਨੇ ਹੋਰ ਆਪਾਂ ਗਾਂਹ ਤਾਂ ਹੀ ਗੱਲ ਲੈ ਗਏ। ਤੇ ਇੱਧਰ ਭਾਜੀ, ਇਸ ਲਈ ਤਾਂ ਮੈਂ ਅੰਗਰੇਜ਼ੀ ਦੀ ਵਰਤੋਂ ਹੀ ਨਹੀਂ ਕਰਦਾ ਕਿਉਂਕਿ ਫਿਰ ਸਪੈਲਿੰਗ ਪੁੱਠੇ ਸਿੱਧੇ ਹੋ ਜਾਂਦੇ, ਤਾਂ ਹੀ ਮੈਂ ਪੰਜਾਬੀ ਲਿਖਦਾ। ਚੰਗੀ ਗੱਲ ਆ ਜੀ, ਆਦਤ ਪਾ ਲਈ ਹੈ ਜੇ ਪੰਜਾਬੀ ਲਿਖਣ ਦੀ, ਕੁਲਦੀਪ ਬਾਲ ਹੋਰਾਂ ਨੇ ਇਹ ਗੱਲ ਕਹੀ ਆ ਤਾਂ ਜ਼ਿਆਦਾ ਵਧੀਆ ਬਾਲ ਸਾਹਿਬ। ਤੇ ਅਮਰ ਸਿੰਘ ਸ਼ੈਪਟਨ ਵਾਲੇ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਊ ਜੀ, ਅੰਮ੍ਰਿਤਸਰੀਆ ਭਾਊ ਬਣਾਤਾ ਹੁਣ ਮੈਨੂੰ। ਹਾਂ ਜੀ, ਭਾਊ ਵੀ ਵਧੀਆ ਪਿਆਰ ਭਰਾ ਸ਼ਬਦ ਆ, ਜਦੋਂ ਬੋਲਦੇ ਆ ਮੂੰਹ ਜਿਹਾ ਭਰ ਜਾਂਦਾ ਬੋਲਣ ਲੱਗੇ। ਤੇ ਕਰਮਜੀਤ ਮਾਨ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਭਾਜੀ, ਲਿਸਨਿੰਗ ਪ੍ਰੋਗਰਾਮ ਐਂਡ ਕਿਡਸ ਪਲੇਇੰਗ ਵਿਦ ਕਲੇ ਇੰਜੋਇੰਗ ਸਨੀ ਡੇ, ਨਾਈਸ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਕਰਮਜੀਤ, ਤੁਸੀਂ ਬੱਚਿਆਂ ਦੀ ਫੋਟੋ ਭੇਜੀ ਆ, ਬੱਚੇ ਬੜੇ ਧੁੱਪ ਦੇ ਵਿੱਚ ਇੱਕ ਆਪਣਾ ਬਚਪਨ ਜਿਹੜਾ ਖੇਡ ਰਹੇ ਆ, ਬੜੀ ਇੱਕ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਸੰਸਾਰ ਆ। ਤੇ ਤੁਸੀਂ ਕਈ ਵਾਰ, ਮੈਂ ਮੇਰੀ ਆਦਤ ਆ ਜੇ ਬੱਚੇ ਖੇਡ ਰਹੇ ਹੋਣ ਨਾ, ਮੈਂ ਉਹਨਾਂ ਨੂੰ ਜੇ ਕਿਤੇ ਮੈਂ ਦੇਖ ਵੀ ਜਾਣ ਤਾਂ ਮੈਂ ਉਹਨੂੰ ਨੇੜੇ ਤੋਂ ਵਾਚ ਕਰਦਾ ਹੁੰਦਾ, ਉਹਨਾਂ ਨੂੰ ਪਤਾ ਨਾ ਲੱਗੇ ਬੱਚਿਆਂ ਨੂੰ ਵੀ ਮੈਂ ਉਹਨਾਂ ਨੂੰ ਦੇਖ ਰਿਹਾ, ਪਰ ਮੈਂ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਖੁਸ਼ੀ ਦੇਖਦਾ ਹੁੰਦਾ ਵੀ ਉਹ ਕਿਵੇਂ ਫੀਲ ਕਰ ਰਹੇ ਆ, ਕਿਸੇ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਆ। ਕਿਉਂਕਿ ਜੇ ਤੁਹਾਨੂੰ ਕੋਈ ਪਲਾਸਟਿਕ ਦੀ ਚੀਜ਼ ਫਾਲਤੂ ਡੱਬਾ ਗਲਾਸ ਪਿਆ ਦਿਖਦਾ ਤਾਂ ਉਹ ਤੁਹਾਨੂੰ ਉਹ ਕੋ ਫਾਲਤੂ ਦਾ ਡੱਬਾ ਗਲਾਸ ਜਾਂ ਰਵਿਸ਼ ਦਿਖ ਸਕਦੀ ਆ, ਪਰ ਬੱਚੇ ਨੂੰ ਉਹਦੇ ਵਿੱਚੋਂ ਕੀ ਕੀ ਸੰਭਾਵਨਾਵਾਂ ਦਿਖਦੀਆਂ, ਬੱਚਾ ਉਹਨੂੰ ਕਿਸ ਨਜ਼ਰੀਏ ਤੋਂ ਦੇਖਦਾ, ਉਹ ਬੱਚੇ ਦੀ ਮਾਨਸਿਕਤਾ ਉਦੋਂ ਤੁਸੀਂ ਰੀਡ ਕਰਕੇ ਉਹਨੂੰ ਉਹਦੀ ਬਾਡੀ ਲੈਂਗੁਏਜ ਦੇਖ ਕੇ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਬੱਚਾ ਕਿਸ ਢੰਗ ਨਾਲ ਕੀ ਫੀਲ ਕਰ ਰਿਹਾ। ਇਹ ਵੀ ਇੱਕ ਬਹੁਤ ਸੋਹਣੇ ਤੇ ਵਧੀਆ ਮੂਮੈਂਟ ਹੁੰਦੇ ਆ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਜਿਹੜੇ ਬੱਚਿਆਂ ਨਾਲ ਗੁਜ਼ਾਰਦੇ ਹੋ। ਕੱਲਾ ਜ਼ਰੂਰੀ ਨਹੀਂ ਬਜ਼ੁਰਗਾਂ ਤੋਂ ਹੀ ਤੁਸੀਂ ਸਿੱਖਦੇ ਹੋ, ਤੁਸੀਂ ਬੱਚਿਆਂ ਤੋਂ ਵੀ ਬਹੁਤ ਕੁਝ ਸਿੱਖਦੇ ਹੋ, ਕਿਉਂਕਿ ਬੱਚਿਆਂ ਤੋਂ ਤੁਸੀਂ ਉਹ ਚੀਜ਼ਾਂ ਸਿੱਖਦੇ ਹੋ ਜਿਹੜੀਆਂ ਪਿਛੋਕੜ 'ਚ ਤੁਸੀਂ ਸੀ ਪਰ ਛੱਡਿਆ ਏ, ਤੇ ਇੱਕ ਦੁਨੀਆਦਾਰੀ ਦੇ ਵਿੱਚ ਪੈ ਕੇ ਉਹ ਨਦਾਨੀਆਂ ਤੇ ਉਹ ਜਿਹੜਾ ਭੋਲਾਪਣ ਤੇ ਉਹ ਸਾਰਿਆਂ ਲਈ ਇੱਕੋ ਜਿਹਾ ਵਤੀਰਾ, ਉਹ ਚੀਜ਼ਾਂ ਕਿਤੇ ਤੁਸੀਂ ਭੁੱਲ ਜਾਂਦੇ ਹੋ। ਸੋ ਕਾਲ ਆ ਗਈ ਹੈ ਜੀ ਸੰਦੀਪ ਰਾਏ ਦੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਰਾਏ ਸਾਹਿਬ।
ਮੰਤਰੀ ਸਤਿ ਸ੍ਰੀ ਅਕਾਲ,
ਕੀ ਹਾਲ ਆ ਜੀ?
ਹੈਲੋ, ਵਧੀਆ ਵਧੀਆ ਜੀ।
ਹਾਂਜੀ ਹਾਂਜੀ, ਕੀ ਹਾਲ ਆ, ਕੀ ਕਹਿਣਾ ਚਾਹੋ?
ਵਧੀਆ ਜੀ ਵਧੀਆ। ਮੈਂ ਕਿਹਾ ਬੜੇ ਦਿਨਾਂ ਬਾਅਦ ਕੋਈ ਕੰਮ ਦੀ ਗੱਲ ਹੋਣ ਲੱਗੀ ਆ ਅੱਜ।
ਅੱਛਾ ਜੀ, ਫਿਰ ਇਹਦਾ ਮਤਲਬ ਤੁਸੀਂ ਸਾਡੀ ਹੁਣ ਇੱਜ਼ਤ ਕਰ ਰਹੇ ਹੋ ਕਿ ਸਾਡੀ ਬੇਇੱਜ਼ਤੀ ਕਰ ਰਹੇ ਹੋ ਲਾਈਵ ਵੀ?
ਨਹੀਂ, ਐਵੇਂ ਰਾਜਨੀਤੀ ਦੇ ਚੱਕਰਾਂ 'ਚ ਪਏ ਰਹਿੰਦੇ ਆਪਾਂ, ਉਹਦਾ ਕੋਈ ਫਾਇਦਾ ਥੋੜੀ ਉਹ ਗੱਲਾਂ।
ਅੱਛਾ, ਬਿਲਕੁਲ ਜੀ ਬਿਲਕੁਲ। ਨਹੀਂ ਨਹੀਂ, ਬਹੁਤ ਕੋਸ਼ਿਸ਼ ਨਾਲ ਹੌਲੀ ਹੌਲੀ ਮੋੜ ਕੇ ਲਿਆਂਦੇ ਆ ਸੱਜਣ ਮਿੱਤਰ ਇੱਧਰ, ਤੇ ਕਈ ਵਾਰ ਕੀ ਹੋ ਜਾਂਦਾ ਸੀ ਪੰਗਾ ਲੈ ਲੈਂਦੇ ਫਿਰ ਕੋਈ ਕਾਲ ਹੀ ਨਹੀਂ ਆਉਂਦੀ।
ਤੇ ਦਾਦਾ ਦਾਦੀ ਜੀ ਸਰ ਦਾਦਾ ਦਾਦਾ ਜੀ ਨੂੰ ਤਾਂ ਮੈਂ ਛੋਟਾ ਸੀ 2 ਸਾਲ ਦਾ ਜਦੋਂ ਗੁਜ਼ਰ ਗਏ ਤੇ ਜਿੱਥੇ ਤੱਕ ਦਾਦੀ ਜੀ ਦੀ ਗੱਲ ਆ ਉਹਨੇ ਮੈਨੂੰ ਪਾਲਿਆ ਆਪਣੇ ਹੱਥੀ ਮੈਨੂੰ ਮਾਂ ਨੇ ਮੇਰੀ ਨੇ ਮੇਰੀ ਦਾਦੀ ਨੇ ਜ਼ਿਆਦਾ ਪਾਲਿਆ ਤੇ ਪਿੱਛੇ ਜੇ 2011 ਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਬਸ ਇੱਕੇ ਹੀ ਮੈਨੂੰ ਹਜੇ ਤੱਕ ਗਮ ਆ ਕਿ ਮੈਂ ਲਾਸਟ ਟਾਈਮ ਤੇ ਵੀ ਉਹਨਾਂ ਦੇ ਕੋਲ ਨਹੀਂ ਸੀ
ਵਾਹਿਗੁਰੂ ਨੂੰ ਜਿਹੜੀਆਂ ਜਿਹੜੇ ਸਾਂਝ ਜਿੰਨੀ ਮਨਜ਼ੂਰ ਹੁੰਦੀ ਆ ਉਨੀ ਸਾਂਝ ਹੀ ਭੁਗਤਾ ਸਕਦਾ ਬੰਦਾ
ਬਾਕੀ ਕੋਈ ਗਾਣਾ ਲਾ ਦਿਓ ਮਾਪੇ ਇੱਕ ਗਾਣਾ ਲਾ ਦਿਓ ਮਾਪੇ ਕਲੀਅਰ ਕੰਠ ਦਾ
ਜ਼ਰੂਰ ਜੀ ਕੋਈ ਗਾਣਾ ਲਾਈਨ ਅਪ ਕਰ ਲਓ ਜ਼ਰੂਰ ਜ਼ਰੂਰ ਲਾਈਨ ਅਪ ਕਰ ਲਿਓ ਤੇ ਕੋਈ ਖਾਸ ਨਸੀਹਤ ਕੋਈ ਗੱਲ ਦਾਦਾ ਦਾਦੀ ਦੀ ਯਾਦ ਹੋਵੇ
ਨਸੀਹਤਾਂ ਤਾਂ ਹਰੇਕ ਗੱਲਾਂ ਚ ਹੁੰਦੀਆਂ ਸੀਗੀਆਂ ਸਿਆਣਿਆਂ ਦੀਆਂ ਤੇ ਬਸ ਇੱਕ ਹੀ ਆ ਕੇ ਘਰਦਿਆਂ ਇੱਕ ਹੀ ਸਲਾਹ ਦਿੰਦੇ ਆ ਭਾਵੇਂ ਜਿੰਨੀਆਂ ਮਰਜ਼ੀ ਦੌਲਤਾਂ ਕਮਾ ਲਓ ਆਪਣੇ ਪੇਰੈਂਟਸ ਨੂੰ ਨਹੀਂ ਭੁੱਲਣਾ ਚਾਹੀਦਾ ਕਦੇ ਵੀ ਤੇ ਨੋਰਮਲੀ ਅਸੀਂ ਕੰਮਾਂ ਤੇ ਸਾਡਾ ਇੱਕ ਹੋਰ ਵੀ ਫਰਕ ਅਸੀਂ ਪੇਰੈਂਟਸ ਆ ਕਿਸੇ ਦੇ ਨਾ ਤੇ ਸਾਨੂੰ ਆਪਣੇ ਨਿਆਣਿਆਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕੰਮ ਦੇ ਵਿਹਾਰ ਵਿੱਚ
ਜੀ 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 ਸਾਨੂੰ ਸਾਨੂੰ ਉਹੀ ਵਿਰਾਸਤ ਜਿਹੜੀ ਪਾਸ ਆਉਣ ਕਰਨ ਲਈ ਇੱਕ ਕਨੈਕਟਰ ਕੰਡਕਟਰ ਦਾ ਕਨੈਕਟਰ ਜਿਹਨੂੰ ਕਹਿ ਸਕਦੇ ਆ ਕਨੈਕਟਰ ਦਾ ਕੰਮ ਕਰਨਾ ਪੈਣਾ ਸੋ ਕਨੈਕਟਰ ਉਹੀ ਚੰਗਾ ਹੁੰਦਾ
ਮੈਂ ਦੇਖਦਾ ਆ ਕਿ ਇੱਥੇ ਬੰਦੇ ਕਈ ਇੱਥੇ ਵੀ ਭਾਵੇਂ ਉਹ ਦੂਜੇ ਦੇਸ਼ਾਂ ਚ ਵੀ ਮਤਲਬ ਕੰਮ ਕਰੋ ਲੇਕਿਨ ਘਰੇ ਜਰੂਰ ਆਓ ਸ਼ਾਮ ਨੂੰ ਬੈਠੋ 2 ਘੰਟੇ ਭਾਵੇਂ ਬੈਠੋ ਘਰ ਦੇ ਵੀ ਆਪਣੇ ਨਿਆਣੇ ਨਾਲ ਠੀਕ ਆ ਤੇ ਅਸੀਂ 5-5, 6-6 ਦਿਨ ਬਾਹਰ ਰਹਿੰਦੇ ਆ 7-7 ਦਿਨ ਬਾਹਰ ਰਹਿੰਦੇ ਆ ਉਹਦੇ ਬਾਅਦ ਫੇਰ ਅਸੀਂ ਉਮੀਦ ਕਰਦੇ ਆ ਕਿ ਉਹ ਨਿਆਣੇ ਜਦੋਂ ਅਸੀਂ ਬਜ਼ੁਰਗ ਹੋਈਏ ਤਾਂ ਉਹ ਸਾਡੀ ਸੇਵਾ ਕਰਨ ਕਿਉਂਕਿ ਕਿਉਂਕਿ ਦੌਲਤਾਂ ਦੇ ਨਾਲ ਪਿਆਰ ਨਹੀਂ ਖਰੀਦੇ ਜਾਂਦੇ ਆ
ਬਿਲਕੁਲ ਬਿਲਕੁਲ ਸੰਦੀਪ ਭਾਈ ਤੇ ਬਹੁਤ ਮਿਹਰਬਾਨੀ ਤੁਸੀਂ ਜਿਹੜੀ ਇਸ ਟੌਪਿਕ ਨੂੰ ਪਸੰਦ ਕੀਤਾ ਤੇ ਹੱਲਾਸ਼ੇਰੀ ਦਿੱਤੀ ਆ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਆ ਵੀ ਬਿਲਕੁਲ ਜੇ ਜਿੱਧਰ ਨੂੰ ਤੁਸੀਂ ਸਾਨੂੰ ਚਾਹੋਗੇ ਅਸੀਂ ਤਾਂ ਉਧਰ ਹੀ ਮੁੜਨਾ ਅਸੀਂ ਉਹੀ ਕੁਛ ਕਰ ਸਕਦੇ ਹਾਂ ਜੇ ਜਾਂ ਲੋਕ ਚਾਹੁੰਦੇ ਆ ਸਾਨੂੰ ਕਰਨਾ ਪੈਂਦਾ ਉਹ ਗੱਲ ਉਹੀ ਕਲਾਕਾਰ ਵਾਲੀ ਗੱਲ ਆ ਜਾਂਦੀ ਨਾ ਵੀ ਗਾਣੇ ਤਾਂ ਅਸੀਂ ਗਾਉਣੇ ਆ ਲੋਕ ਸੁਣਨਾ ਚਾਹੁੰਦੇ ਆ ਸੋ ਇਹੀ ਪ੍ਰੋਬਲਮ ਸਾਨੂੰ ਆਉਂਦੀ ਆ ਲੋਕ ਪ੍ਰੋਗਰਾਮ ਉਹ ਜਿਹੀਆਂ ਗੱਲਾਂ ਹੀ ਸੁਣਨਾ ਚਾਹੁੰਦੇ ਆ ਫਿਰ ਅਸੀਂ ਉਹੋ ਜਿਹੀਆਂ ਗੱਲਾਂ ਕਰ ਲੈਂਦੇ ਆ ਸੋ ਇੱਕ ਨਾ ਹੁਣ ਮੈਸੇਜ ਬਹੁਤ ਆ ਰਹੇ ਆ ਇੱਕ ਗੀਤ ਸੁਣਦਿਆਂ ਗੀਤ ਤੋਂ ਬਾਅਦ ਆਪਾਂ ਛੇਤੀ ਇੱਕ ਸਾਡੇ ਸੱਜਣ ਉਹਨਾਂ ਨੂੰ ਲੈਣੇ ਆ ਕਾਲ ਦੇ ਉੱਤੇ ਬੱਬੂ ਮਾਨ ਦੇ ਸ਼ੋਅ ਦੇ ਅਪਡੇਟ ਲੈਣੇ ਆ ਸੋ ਗੀਤ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ
ਕੀ ਦੱਸਾਂ ਹੱਟ ਬੀਤੀ ਉਲਟਾ ਕਰੀਆ ਪੈ ਗਿਆ ਨੀ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ ਉਹ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਕਹੀਂ ਭੁਲੇਖੇ ਭਾਬੀ ਫੁੱਟ ਨਰਮੇ ਦੇਖਾ ਬੈਠਾ ਕਹੀਂ ਭੁਲੇਖੇ ਭਾਬੀ ਫੁੱਟ ਨਰਮੇ ਦੇਖਾ ਬੈਠਾ
ਕਿਵੇਂ ਉਹ ਮੋਮੋ ਠੱਗਣੀ ਤੇਰੇ ਪਿੱਛੇ ਪੈ ਗਈ ਵੇ ਕਿਵੇਂ ਉਹ ਮੋਮੋ ਠੱਗਣੀ ਤੇਰੇ ਪਿੱਛੇ ਪੈ ਗਈ ਵੇ ਕਿਹੜੇ ਜਾਦੂ ਨਾਲ ਉਹ ਤੈਨੂੰ ਕੀ ਕੇ ਬਹਿ ਗਈ ਵੇ ਕਿਹੜੇ ਜਾਦੂ ਨਾਲ ਉਹ ਤੈਨੂੰ
ਸੋ ਦੋਸਤੋ ਗਾਣਾ ਚੱਲ ਰਿਹਾ ਸੀ 100 ਦਾ ਨੋਟ ਤੇ ਸਿਫਾਰਿਸ਼ ਆਈ ਸੀ ਫਰਮਾਇਸ਼ ਆਈ ਸੀ ਗੀਤ ਦੀ ਤੇ ਆਪਾਂ ਸੁਣਾ ਰਹੇ ਸੀ ਪਰ ਇੱਧਰ ਸਾਡੇ ਨਾਲ ਕਾਲਰ ਜੁੜ ਚੁੱਕੇ ਆ ਪਹਿਲਾਂ ਤਾਂ ਤੁਹਾਡਾ ਫੇਰ ਸਵਾਗਤ ਆ ਪ੍ਰੋਗਰਾਮ ਚੱਲਿਆ ਲਹਿਰਾਂ ਤੇ ਮੈਂ ਐਡਲੇਡ ਤੋਂ ਮਿੰਟੂ ਬਰਾੜ ਤੁਹਾਡੇ ਨਾਲ ਜੁੜਿਆ ਹੋਇਆ ਸਰਬਜੀਤ ਸਿੰਘ ਪਟਿਆਲੇ ਤੋਂ ਟੈਕਨੀਕਲ ਸਪੋਰਟ ਦੇ ਰਹੇ ਆ ਤੇ ਹੁਣ ਸਾਡੇ ਨਾਲ ਜੁੜ ਚੁੱਕਿਆ ਬਾਈ ਸੱਤੀ ਸ਼ਾਹਪੁਰੀਆ ਜਿਹੜੇ ਕਿ ਐਡਲੇਡ ਦੇ ਵਿੱਚ ਇੱਕ ਜਿਹੜੇ ਪ੍ਰਮੋਟਰ ਨੇ ਤੇ ਇੱਕ ਕਈ ਇਸ ਤੋਂ ਪਹਿਲਾਂ ਵੀ ਬੜੇ ਸ਼ਾਨਦਾਰ ਸ਼ੋਅ ਐਡਲੇਡ ਦੇ ਵਿੱਚ ਕਰਾ ਚੁੱਕੇ ਆ ਤੇ ਹੁਣ ਜਿਹੜਾ ਅਗਲਾ ਸ਼ੋਅ ਆ ਉਹ ਬੱਬੂ ਮਾਨ ਦਾ ਕਰਵਾ ਰਹੇ ਆ ਤੇ ਆਪਾਂ ਥੋੜੀ ਜਿਹੀ ਅਪਡੇਟ ਉਹਨਾਂ ਤੋਂ ਲੈਣੀ ਆ ਸੋ ਸੱਤੀ ਬਾਈ ਪਹਿਲਾਂ ਦਾ ਸਵਾਗਤ ਆ ਤੁਹਾਡਾ ਪ੍ਰੋਗਰਾਮ ਲਹਿਰ ਚ
ਸਤਿ ਸ੍ਰੀ ਅਕਾਲ ਜੀ ਸਭ ਦਾ ਥੈਂਕ ਯੂ ਸਤਿ ਹਾਂਜੀ
ਸੋ ਸੱਤੀ ਬਾਈ ਕਿਵੇਂ ਚੱਲ ਰਹੀਆਂ ਤਿਆਰੀਆਂ ਸ਼ੋਅ ਦੀਆਂ
ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਨੇ ਭਾਈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਸਾਡਾ ਵੱਧ ਚੜ ਕੇ ਹੱਥ ਦਿਓ ਸਾਥ ਦਿਓ ਤਾਂ ਕਿ ਹੋਰ ਵਧੀਆ ਹੋ ਸਕੇ
ਕਿੰਨੀ ਕਿੰਨੀ ਤਰੀਕ ਨੂੰ ਆ ਸ਼ੋਅ
9th ਆਫ ਅਪ੍ਰੈਲ ਨੂੰ ਹੈ ਜੀ
ਓਕੇ ਸੋ ਮੀਨਸ ਖੇਡਾਂ ਤੋਂ ਚਾਰ ਕੁ ਦਿਨ ਪਹਿਲਾਂ ਸ਼ੋਅ ਆ ਜੀ ਸਾਰੇ ਜਾਣੇ ਨੋਟ ਕਰ ਲਓ 9 ਅਪ੍ਰੈਲ ਨੂੰ ਤੇ ਕਿਹੜੇ ਕਿੱਥੇ ਕਿਹੜੇ ਹਾਲ ਚ
ਸੰਡੇ ਜੀ ਆਪਣਾ ਐਡੀਲੇਡ ਟਾਊਨ ਹਾਲ 128 ਕਿੰਗ ਵਿਲੀਅਮ ਸਟ੍ਰੀਟ ਐਡੀਲੇਡ
ਜੀ 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 ਤੇ ਸੋ ਕੀ ਕੁਛ ਪਲਾਨਿੰਗ ਹੈ ਐਤਕੀ ਫਿਰ ਬੱਬੂ ਮਾਨ ਕੀ ਕੁਛ ਨਵਾਂ ਲੈ ਕੇ ਆ ਰਹੇ ਆ
ਇੱਕ ਨਵੀਂ ਐਲਬਮ ਲੈ ਕੇ ਆਇਆ ਜੀ ਉਹਦੇ ਚ ਗਾਣੇ ਸੁਣਾਊਗਾ ਵਧੀਆ ਰੌਣਕ ਬਣੂਗਾ ਬਾਕੀ ਸਾਰਿਆਂ ਨੂੰ ਪਤਾ ਹੀ ਆ ਰੌਣਕ ਵਧੀਆ ਲਾਉਂਦਾ ਖਾੜੇ ਤੇ ਆਉ ਸਾਰੇ ਹਾਂਜੀ
ਜੀ 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 ਟਾਊਨ ਹਾਲ ਬਹੁਤ ਵਧੀਆ ਹਾਲ ਆ ਜੀ ਮੈਂ ਦੱਸਦਾ ਇੱਥੇ ਟਾਊਨ ਹਾਲ ਸਾਡੇ ਐਡਲੇਡ ਦੀ ਸਿਟੀ ਕੌਂਸਲ ਦਾ ਜਿਹੜਾ ਆਪਦਾ ਹਾਲ ਆ ਤੇ ਤਕਰੀਬਨ 150 ਸਾਲ ਤੋਂ ਜ਼ਿਆਦਾ ਪੁਰਾਣਾ ਤੇ ਬਹੁਤ ਹੀ ਐਂਟੀਕ ਜਿਹੜਾ ਬਣਿਆ ਹੋਇਆ ਸੋਹਣਾ ਹਾਲ ਆ ਤੇ ਮੈਨੂੰ ਲੱਗਦਾ ਤੁਸੀਂ ਉਸ ਹਾਲ ਦੇ ਵਿੱਚ ਆ ਕੇ ਸਾਰੇ ਜਣੇ ਇੰਜੋਏ ਕਰੋਗੇ ਤੇ ਜਿਹੜੀ ਇਹਦੇ ਚ ਟਾਊਨ ਹਾਲ ਚ ਨਾ ਸੱਤੀ ਬਾਈ ਕਈ ਪ੍ਰੋਬਲਮ ਕਈ ਵਾਰੀ ਪਾਰਕਿੰਗ ਦੀ ਆਉਂਦੀ ਹੈ ਦਿਨ ਕੀ ਬਣਦਾ ਉਸ ਦਿਨ
ਉਸ ਦਿਨ ਸੰਡੇ ਹੈ ਜੀ ਫ੍ਰੀ ਪਾਰਕਿੰਗ ਆ ਸਟ੍ਰੀਟ ਦੀ ਹਾਂਜੀ
ਚਲੋ ਇਹ ਵਧੀਆ ਹੋ ਜੂਗਾ ਹਾਂ ਸੋ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੰਡੇ ਹੋਣ ਕਰਕੇ ਤੇ ਹੋਰ ਸਾਡੇ ਲਿਸਨਰ ਨੂੰ ਕੋਈ ਤੁਸੀਂ ਖਾਸ
ਹਾਂਜੀ ਹਾਂਜੀ ਜੀ ਪਲੀਜ਼ ਸਾਰੇ ਜਰੂਰ ਆਓ ਦੇਖੋ ਕੋਈ ਫਾਇਦੇ ਲਈ ਨਹੀਂ ਕਰਾਉਂਦਾ ਉਹ ਪ੍ਰੋਗਰਾਮ ਸਾਰਿਆਂ ਦਾ ਖਰਚ ਹੀ ਨਿਕਲਦਾ ਹੁੰਦਾ ਤੁਹਾਡੇ ਲਈ ਬਣਾਇਆ ਬੁਲਾਇਆ ਇਹ ਤੁਹਾਡੇ ਲਈ ਕਰਵਾ ਰਹੇ ਹਾਂ ਪਲੀਜ਼ ਆਓ ਥੈਂਕ ਯੂ
ਜੀ ਜੀ ਬਿਲਕੁਲ ਜੀ ਮੈਂ ਇੱਥੇ ਦੱਸਦਿਆਂ ਜੀ ਕਈ ਵਾਰੀ ਨਾ ਸਾਡੇ ਲੋਕਾਂ ਚ ਵਹਿਮ ਹੁੰਦਾ ਖਾਸ ਕਰਕੇ ਵੀ ਪਤਾ ਨੀ ਜਿਹੜੇ ਪ੍ਰਮੋਟਰ ਆ ਤੇ ਉਹ ਕਿੰਨਾ ਕੁ ਕੁਛ ਕਮਾ ਰਹੇ ਆ ਕਿੰਨਾ ਕੁਛ ਪਤਾ ਨੀ ਕੀ ਕੁਛ ਉਹ ਬਣਾ ਲੈਣਗੇ ਸਾਡੇ ਸਹਾਰੇ ਤੇ ਪਤਾ ਨੀ ਇਹ ਗੱਲਾਂ ਦਾ ਮੈਂ ਦੱਸਦਿਆਂ ਜੀ ਕਿਉਂਕਿ 10 ਸਾਲ ਦਾ ਨਿੱਜੀ ਤਜਰਬਾ ਮੇਰਾ ਪ੍ਰਮੋਟਰ ਦੇ ਪੱਲੇ ਸਿਰਫ ਉਦਨ ਹੀ ਅੱਧਾ ਘੰਟਾ ਆਉਂਦਾ ਜਿਹੜਾ ਉਹ ਬੰਦਾ ਦੋ ਟਾਈ ਲਾ ਕੇ ਖੜ ਸਕਦਾ ਨਹੀਂ ਤਾਂ ਕੱਲੇ ਉਹਦੇ ਕੋਲ ਕੰਮ ਹੀ ਹੁੰਦਾ ਤੇ ਹੈਡਕ ਹੁੰਦੀ ਆ ਸਿਰਦਰਦੀ ਹੁੰਦੀ ਆ ਇਸ ਤੋਂ ਵੱਧ ਕੇ ਕੁਛ ਨੀ ਹੁੰਦਾ ਤੇ ਅਖੀਰ ਐਂਡ ਆਫ ਦੀ ਡੇ ਕਈ ਵਾਰੀ ਤਾਂ ਇਹ ਹੁੰਦਾ ਬਾਈ ਮੈਂ ਤੁਹਾਡੇ ਪੱਜ ਆਪਦਾ ਦੱਸਦਾ ਭਗਵੰਤ ਮਾਨ ਹੋਰਾਂ ਦਾ ਸ਼ੋ ਜਦੋਂ ਹੁਣ ਪਿਛਲੇ ਵਾਰੀ ਅਸੀਂ ਕਰਾਇਆ ਤਾਂ ਦੇਖੋ ਉਦੋਂ ਉਹਨਾਂ ਤੋਂ ਹੌਟ ਚਰਚਾ ਚ ਕੋਈ ਕਲਾਕਾਰ ਨੀ ਸੀ ਉਹਨਾਂ ਤੋਂ ਵੱਧ ਤੇ ਆਪਣਾ ਹਾਲ ਵੀ ਭੁੱਲ ਗਿਆ ਦੇਖੋ ਹਾਲ ਵੀ ਕੋਈ ਕੰਪਲੀਟ ਸਭ ਕੁਝ ਪਰ $650 ਸਾਨੂੰ ਸ਼ੋਅ ਚੋਂ ਲੋਸ ਲੱਗਿਆ ਸੀਗਾ ਤੁਸੀਂ ਹੁਣ ਦੇਖ ਲਓ
ਹਾਂਜੀ ਪਿਛਲੀ ਵਾਰ ਜੀ ਆਪਣੇ ਬਡਾਲੀ ਬ੍ਰਦਰ ਚ ਸਾਨੂੰ 5000 ਦਾ ਘਾਟਾ ਪਿਆ ਉਦੋਂ ਪਹਿਲਾਂ ਸਤਿੰਦਰ ਸਰਤਾਜ ਚ 5000 ਰੁਪਏ ਵਾਂਗੂ ਉਹਦੇ ਚ ਘਾਟਾ ਪੈ ਗਿਆ ਸੀ ਉਹ ਵੈਸੇ ਵੀ ਲੋਕਾਂ ਲਈ ਆਪਾਂ ਫਨ ਰੱਖ ਲੈਂਦੇ ਵੀ ਚੱਲ ਪੰਜ ਮਾਂ ਬੋਲੀ ਦੀ ਸੇਵਾ ਕਰਦੇ ਹੋਰ ਕੁਛ ਨੀ
ਬਿਲਕੁਲ ਜੀ ਚੱਲ ਇਹਨਾਂ ਨਾਲ ਕੋਈ ਮਾਹੌਲ ਕ੍ਰੀਏਟ ਹੋ ਜਾਂਦਾ ਪੰਜਾਬੀ ਦਾ ਤੇ ਪੰਜਾਬੀਅਤ ਦਾ ਤੇ ਵਧੀਆ ਰਹਿੰਦਾ ਮਹੀਨਾ ਚਰਚਾ ਛਿੜੀ ਰਹਿੰਦੀ ਇਹਨਾਂ ਗੱਲਾਂ ਦੀ ਸੋ ਚੰਗੀ ਗੱਲ ਆ ਬਾਈ ਲੱਗੇ ਰਹੋ ਅਸੀਂ ਆਪਣੇ ਲਿਸਨਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਐਡਲੇਡ ਦੇ ਵਿੱਚ ਬਹੁਤ ਉੱਤੇ ਥੱਲੀ ਬਹੁਤ ਸੋਹਣੇ ਪ੍ਰੋਗਰਾਮ ਹੋ ਰਹੇ ਆ ਥੋੜੇ ਦਿਨ ਪਹਿਲਾਂ ਅਮਰਿੰਦਰ ਗਿੱਲ ਦਾ ਬੜਾ ਸਫਲ ਸ਼ੋਅ ਹੋਇਆ ਹੁਣ ਬੱਬੂ ਮਾਨ ਦਾ ਸ਼ੋਅ ਵੀ ਸਫਲ ਜਾਣਾ ਫਿਰ ਉਦੋਂ ਬਾਅਦ ਖੇਡਾਂ ਵੀ ਆ ਸੋ ਸਾਰੇ ਜਾਣੇ ਬਾਈ ਜ਼ਰੂਰ ਪਹੁੰਚਿਓ ਜੇ ਕਿਸੇ ਨੇ ਕੋਈ ਵੀ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਫੇਸਬੁੱਕ ਜ਼ਰੀਏ ਇਹਨਾਂ ਦਾ ਪੇਜ ਵੀ ਬਣਿਆ ਤੇ ਬਾਕੀ ਸੱਤੀ ਸ਼ਾਹਪੁਰੀਆ ਕਰਕੇ ਤੁਸੀਂ ਇਹਨਾਂ ਦਾ ਨੰਬਰ ਵੀ ਲੱਭ ਸਕਦੇ ਹੋ ਨਹੀਂ ਸਾਡੇ ਤੋਂ ਲੈ ਲਿਓ ਜੀ ਜਦੋਂ ਮਰਜ਼ੀ ਨੰਬਰ ਕੋਈ ਵੀ ਜਾਣਕਾਰੀ ਹੋ ਤੇ ਥੋੜਾ ਜਿਹਾ ਜਾਂਦੇ ਜਾਂਦੇ ਟਿਕਟਸ ਦਾ ਦੱਸ ਦਿਓ ਜੀ ਕਿਹੜੀ ਕੀ ਟਿਕਟ ਰੱਖੀਆਂ ਹੋਈਆਂ ਆਪਣੀਆਂ
ਹਾਂਜੀ ਹਾਂਜੀ VIP $100 ਆ ਜੀ ਤੇ ਗੋਲਡ 80 ਆ ਵਿਚ ਫੈਮਿਲੀ ਪੈਕੇਜ ਆ 254 ਟਿਕਟ ਆਰ $60 ਆ ਜੀ ਆਪਣੀ ਸਿਲਵਰ
ਓਕੇ ਓਕੇ ਸੋ 60-80-100 ਟਿਕਟ ਆ ਜੀ ਤੇ ਜਿਹਨੇ ਵੀ ਜਾਣਾ ਚਾਹੁੰਦੇ ਆ ਤੇ ਬੱਬੂ ਮਾਨ ਹੋਰਾਂ ਦੀ ਜਿਹੜੀ ਹੁਣ ਹਾਂਜੀ ਫੈਮਿਲੀ ਪੈਕ ਲੈ ਸਕਦੇ ਹੋ ਬੱਬੂ ਮਾਨ ਹੋਰ ਜਿਹੜੇ ਹੁਣ ਪਰਿਪੱਕਤਾ ਦੇ ਦੌਰ ਚ ਪਹੁੰਚ ਚੁੱਕੇ ਆ ਜੀ ਜੋ ਬੱਬੂ ਮਾਨ ਪਹਿਲਾਂ ਸੀ ਜਾਂ ਪਹਿਲਾਂ ਜਿਹੜੀ ਇੱਕ ਨੌਜਵਾਨਾਂ ਦੀ ਇਕੱਲੀ ਪਸੰਦ ਜ਼ਿਆਦਾ ਕਰਦੇ ਸੀ ਲੋਕ ਪਰ ਹੁਣ ਉਹ ਬੱਬੂ ਮਾਨ ਬੜੇ ਪਰਿਪੱਕ ਦੌਰ ਦੇ ਵਿੱਚ ਪਹੁੰਚ ਚੁੱਕਿਆ ਕਲਾਕਾਰ ਆ ਤੇ ਫੈਮਿਲੀ ਇੰਟਰਟੇਨਮੈਂਟ ਬੜਾ ਵਧੀਆ ਹੋਊਗਾ ਤੇ ਇਹਦਾ ਵਧੀਆ ਰਹੂਗਾ ਤੇ ਤੁਸੀਂ ਸਿਕਿਉਰਿਟੀ ਦਾ ਜਰੂਰ ਰੱਖਿਓ ਧਿਆਨ ਕਿਉਂਕਿ ਬੱਬੂ ਦੇ ਜਿਹੜੇ ਫੈਨ ਆ ਨਾ ਕਈ ਵਾਰੀ ਹਾਰਡ ਕੋਰ ਫੈਨ ਆ ਥੋੜੇ ਜੇ ਉਹ ਜਰੂਰ ਫੈਮਿਲੀਆਂ ਇਸ ਗੱਲ ਤੋਂ ਕਰਦੀਆਂ ਸੋ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ
ਹੋਇਆ ਆਪਣੇ ਹਾਂਜੀ 8 ਬੰਦੇ ਕਰੇ ਹੋਏ ਜੀ ਤੇ ਬਾਕੀ ਫੈਮਿਲੀ ਦਾ ਤੇ ਬੀਏਪੀ ਦਾ ਸੈਪਰੇਟ ਏਰੀਆ ਤੁਹਾਨੂੰ ਪਤਾ ਇੱਥੇ ਕੋਈ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ
ਜੀ ਜੀ ਇਹ ਵੀ ਵੱਡੀ ਗੱਲ ਆ ਜਦੋਂ ਤੁਸੀਂ ਏਰੀਆ ਸੈਪਰੇਟ ਕਰ ਦਿੰਦੇ ਹੋ ਸੋ ਬਹੁਤ ਮਿਹਰਬਾਨੀ ਸਤੀ ਬਾਈ ਤੇ ਅਸੀਂ ਵੀ ਅਪੀਲ ਕਰਾਂਗੇ
ਸਾਰਿਆਂ
ਨੂੰ ਜ਼ਰੂਰ ਪ੍ਰੋਗਰਾਮ ਦੇਖਣ ਪਹੁੰਚਣਗੇ ਜੀ ਬਹੁਤ ਮਿਹਰਬਾਨੀ
ਥੈਂਕ ਯੂ ਬਾਈ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਥੈਂਕ ਯੂ
ਸਤਿ ਸ਼੍ਰੀ ਅਕਾਲ ਸੋ ਦੋਸਤੋ ਨੌਜਵਾਨ ਪ੍ਰਮੋਟਰ ਸੱਤੀ ਸ਼ਾਹਪੁਰੀਆ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਜਿਹੜੀ ਪ੍ਰੋਗਰਾਮ ਦੀ ਅਪਡੇਟ ਦਿੱਤੀ ਆ ਪਰ ਆਪਾਂ ਪ੍ਰੋਗਰਾਮ ਨੂੰ ਜਾਰੀ ਰੱਖਣਾ ਤੇ ਗੀਤ ਵੀ ਜਾਰੀ ਰੱਖਣੇ ਆ ਸੁਣਨੇ ਆ ਤੇ ਤੁਹਾਡੀਆਂ ਕਾਲਾਂ ਤੇ ਤੁਹਾਡੇ ਸੁਨੇਹੇ ਵੀ ਲੈਣੇ ਆ ਸੋ ਪਹਿਲਾਂ ਮੈਨੂੰ ਲੱਗਦਾ ਜਿਹੜਾ ਰਹਿੰਦਾ ਗੀਤ ਸੁਣ ਲਈਏ ਤੇ ਫਿਰ ਉਦੋਂ ਬਾਅਦ ਜੇ ਕੋਈ ਕਾਲ ਆਉਂਦੀ ਆ ਤਾਂ ਨਾਲ ਕਾਲ ਲੈਣੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਪੜ੍ਹਦੇ ਚਲੋ ਠੀਕ ਆ
ਸਿਰ ਤੋਂ ਠੰਡੀਆਂ ਛਾਵਾਂ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਮਾਵਾਂ ਦੀਆਂ ਮਿਲਣ ਦੁਆਵਾਂ ਬਈ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾਵਾਂ ਦੀਆਂ ਮਿਲਣ ਦੁਆਵਾਂ ਬਈ ਦਿਲ ਪੁੱਛਿਆ ਇਹਨਾਂ ਦਾ ਜਾਣੇ ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਹੁੰਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਸੀਨੇ ਹੋ ਕੇ ਗੁਜ਼ਰੇ ਜੇ ਕੋਈ ਦੁੱਖ ਆਵੇ ਮਾਂ ਦੇ ਸੀਨੇ ਹੋ ਕੇ ਗੁਜ਼ਰੇ ਜੇ ਕੋਈ ਦੁੱਖ ਆਵੇ ਬਾਪੂ ਵਾਂਗੂ ਉਂਗਣ ਫੜਾ ਕੇ ਕਿਹੜਾ ਤੁਰਨੂੰ ਸਿਖਾਵੇ ਬਾਪੂ ਵਾਂਗੂ ਉਂਗਣ ਫੜਾ ਕੇ ਕਿਹੜਾ ਤੁਰਨੂੰ ਸਿਖਾਵੇ ਜਿੰਨੀ ਵਾਰੀ ਮਰਜ਼ੀ ਡਿੱਗ ਪਈ ਜਿੰਨੀ ਵਾਰੀ ਮਰਜ਼ੀ ਡਿੱਗ ਪਈ ਚੁੱਕ ਕੇ ਸੀਨੇ ਲਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ इस रिश्ते तो उच्चा सुचा और भला की होवेगा, इस रिश्ते तो उच्चा सुचा और भला की होवेगा, इस दी पीड़ तो हो ही जाने जेड़ा किसनू होवेगा, इस दी पीड़ तो हो ही जाने जेड़ा किसनू खोवेगा, कुछ कदे होना तू जाके कुछ कदे होना तू जाके, जो ए दर्द हंडोंदे ने रब तेरा तेरे कोल जिना चिर मापे जूंदे ने, रब तेरा तेरे कोल जिना चिर मापे जूंदे ने, रब तेरा तेरे कोल जिना चिर मापे जूंदे ने, बापू दी सूरत विचों रब नजर मैनू आवे, मां बापू दी सूरत विचों रब नजर मैनू आवे, कर्ज इना दा दे नहीं होना चंदी सोची जावे, कर्ज इना दा दे नहीं होना चंदी सोची जावे, हर साते एहसान इनादा हर साते एहसान इनादा, पर ना कदे जितोंदे ने रब तेरा तेरे कोल जिन्ना चिर मापे जूंदे ने, रब तेरा तेरे कोल जिन्ना चिर मापे जूंदे ने, रब तेरा तेरे कोल जिन्ना चिर मापे
ਸੋ ਮਾਪੇ। ਇਹ ਗੀਤ ਸੁਣ ਰਹੇ ਸੀ ਕਲੇਰ ਕੰਠ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ। ਇੱਕ ਕਾਲ ਆਈ ਸੀ ਜੀ ਪਰ ਉਹ ਬਾਈ ਜਗਮਿੰਦਰ ਸਿੰਘ ਹੋਰਾਂ ਦੀ, ਤੇ ਉਹਨਾਂ ਨੇ ਸਾਨੂੰ ਕੁਝ ਇੱਕ ਦਰੁਸਤ ਵੀ ਕੀਤਾ, ਕੁਝ ਇੱਕ ਅਪਡੇਟ ਵੀ ਕੀਤਾ। ਉਹ ਖੁਦ ਕਾਲ ਗੱਲ ਨਹੀਂ ਕਰ ਪਾਏ ਕਿਉਂਕਿ ਉਹ ਇਸ ਟਾਈਮ ਜੋਬ ਦਿੱਤੇ ਆ, ਪਰ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਆ ਜੀ। ਕਹਿੰਦੀ ਦਾਦੀ ਨਾਲ ਸਾਡਾ ਰਿਸ਼ਤਾ ਨਹੀਂ ਹੁੰਦਾ, ਦਾਦੀ ਨਾਲ ਸਾਡਾ ਨਾਤਾ ਹੁੰਦਾ। ਕਹਿੰਦੇ ਕਹਿੰਦੇ ਰਿਸ਼ਤੇ ਉਹ ਹੁੰਦੇ ਆ ਜਿਹੜੇ ਸਮਾਜ ਦੇ ਵਿੱਚ ਆ ਕੇ ਬਣਾਏ ਜਾਂਦੇ ਆ, ਨਾਤੇ ਉਹ ਹੁੰਦੇ ਜਿਹੜੇ ਦਰਗਾਹੋਂ ਜੁੜੇ ਆਉਂਦੇ ਆ। ਸੋ ਦਰੁਸਤ ਕੀਤਾ ਸਾਨੂੰ, ਬਹੁਤ ਬਹੁਤ ਮਿਹਰਬਾਨੀ ਜਗਮਿੰਦਰ ਬਾਈ, ਤੁਸੀਂ ਇੱਕ ਸਾਡੇ ਗਿਆਨ ਦੇ ਵਿੱਚ ਵਾਧਾ ਕੀਤਾ, ਇੱਕ ਹੋਰ ਨਵੀਂ ਗੱਲ ਸਾਡੇ ਜਿਹੜੀ ਐਡ ਹੋਈ ਆ। ਸੋ ਰਿਸ਼ਤੇ ਤੇ ਨਾਤਾ ਕਹਿ ਰਹੀ ਸੀ, ਬੜਾ ਹਲਕਾ ਫੁਲਕਾ ਕਿਸੇ ਗੱਲ ਨੂੰ ਲੈਂਦੇ ਆ, ਪਰ ਉਹਦੀ ਗਹਿਰਾਈ ਚ ਜਾਈਏ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ। ਤੇ ਨਾਲ ਨਾਲ ਅਸੀਂ, ਮੈਂ ਸੁਬਹਾ ਵੀ ਤੋਂ ਗੱਲ ਸ਼ੇਅਰ ਕਰਨੀ ਚਾਹੁੰਦਾ ਸੀ ਪਰ ਥੋੜੀ ਜੀ ਸੰਯੋਗ ਨਹੀਂ ਬਣ ਰਿਹਾ ਸੀ, ਤੇ ਹੁਣ ਜਗਮਿੰਦਰ ਬਾਈ ਹੋਰਾਂ ਨੇ ਜਿਹੜਾ ਅਸਲੀ ਸਾਡੇ ਕੋਲ ਇੱਕ ਉਦਾਹਰਣ ਦੇ ਵਿੱਚ, ਇੱਕ ਉਦਾਹਰਣ ਦੇ ਲਈ ਜਾਂ ਸਦੀਆਂ ਤੋਂ ਜੁਗਾ ਜੁਗਾ ਅਟਲ ਉਦਾਹਰਣ ਦੇਣ ਲਈ ਸਾਡੇ ਕੋਲ ਇੱਕ ਰਿਸ਼ਤਾ, ਇੱਕ ਨਾਤਾ ਇਹ ਹੈਗਾ, ਉਹ ਹੈ ਜੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਜਾਂ ਵੱਡੇ ਸਾਹਿਬਜ਼ਾਦਿਆਂ ਦੀ ਵੀ ਅਸੀਂ ਗੱਲ ਕਰੀਏ ਤਾਂ ਉਹ ਵੀ ਇੱਕ ਦਾਦੀ ਪੋਤੀ ਦਾ ਰਿਸ਼ਤਾ ਸੀ, ਤੇ ਉਸ ਨਾਤਾ ਸੀ ਕਹੂੰਗਾ ਮੈਂ, ਫੇਰ ਮੇਰੀ ਉਹ ਯੂਜ਼ ਟੂ ਆਇਆ, ਤੇ ਉਸ ਨਾਤੇ ਦੇ ਵਿੱਚੋਂ ਤੁਸੀਂ ਦੇਖਿਆ ਵੀ ਕਿੰਨਾ ਜਿਹੜਾ ਹੌਸਲਾ, ਇੰਸਪਿਰੇਸ਼ਨ ਕਿੰਨੀ ਡੁੱਲ ਡੁੱਲ ਪੈਂਦੀ ਆ, ਵੀ ਅਸੀਂ ਅਕਸਰ ਇੱਕ ਉਹਨੂੰ ਐਗਜ਼ਾਮਪਲ ਦੇ ਤੌਰ ਦੇ ਉੱਤੇ ਸੈੱਟ ਕਰਦੇ ਹਾਂ ਦੂਜਿਆਂ ਲਈ, ਆਪਣਿਆਂ ਲਈ, ਬੱਚਿਆਂ ਲਈ, ਵੀ ਦੇਖੋ ਦਾਦੀ ਨੇ ਪੋਤਿਆਂ ਨੂੰ ਕਿਹੋ ਜਿਹੀ ਸਿੱਖਿਆ ਦਿੱਤੀ, ਠੰਡੇ ਬੁਰਜ ਦੇ ਉੱਤੇ ਕਿਹੋ ਜਿਹਾ ਮਾਹੌਲ ਹੋਣਾ, ਉਦੋਂ ਸੋਚ ਕੇ ਵੀ ਰੂਹ ਕੱਪਦੀ ਹੈ ਇਸ ਚੀਜ਼ਾਂ ਨੂੰ। ਸੋ ਇਹ ਵੀ ਇੱਕ ਨਾਤਾ ਸੀ। ਸੋ ਸਾਨੂੰ ਜਿਹੜਾ ਦਾਦੀ ਪੋਤੇ ਦੀ ਅੱਜ ਅਚਨਚੇਤ ਗੱਲ ਸ਼ੁਰੂ ਹੋਈ ਤਾਂ ਉਸ ਗੱਲ ਦੇ ਵਿੱਚ ਜਿਹੜਾ ਇਹ ਮੁਕਾਮ ਕਹਿ ਸਕਦੇ ਸ਼ਿਖਰ ਦੇ ਉੱਤੇ ਆ, ਜੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਸ਼ਿਖਰ ਆ ਜਾਂਦਾ ਇਸ ਗੱਲਬਾਤ ਦਾ। ਸੋ ਜਰੂਰ ਕਿਸੇ ਵੇਲੇ ਸੋਚ ਕੇ ਦੇਖੋ ਸਾਰੀ ਉਹ ਗੱਲਬਾਤ ਵਰਤਾਰੇ ਬਾਰੇ ਸੋਚ ਕੇ ਦੇਖੋ, ਤੁਹਾਡੀ ਵੀ ਰੂਹ ਨਸ਼ਾ ਜਾਊਗੀ, ਰੂਹ ਕੰਬੂਗੀ ਤੇ ਤੁਹਾਡੇ ਅੰਦਰ ਇੱਕ ਵੱਖਰਾ ਜਨੂਨ ਤੇ ਸਰੂਰ ਪੈਦਾ ਹੋਊਗਾ। ਅੱਗੇ ਸਾਡੇ ਨਾਲ ਜੁੜਿਆ ਜੀ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ, ਕਹਿੰਦੇ ਬਰਾੜ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਗੋਇੰਗ ਗੁੱਡ, ਇੰਜੋਇੰਗ ਦਾ ਪ੍ਰੋਗਰਾਮ, ਜੋਬ ਦੇ ਨਾਲ ਨਾਲ ਪ੍ਰੋਗਰਾਮ ਵੀ ਸੁਣਦੇ ਹਾਂ, ਵੈਦਰ ਗੁੱਡ ਹੈ ਜੀ ਬ੍ਰਿਸਬਨ ਦਾ, ਸਨੀ ਵੀ ਹੈ ਐਂਡ ਬਿੰਡੀ ਵੀ ਹੈ, ਸੋ ਧਿਆਨ ਰੱਖਿਓ ਜੀ ਹਵਾ ਵਗ ਰਹੀ ਹੈ। ਕੁਈਨਜ਼ਲੈਂਡ ਦਾ ਮੌਸਮ ਕਾਫੀ ਬਿਗੜਿਆ ਰਿਹਾ, ਕਾਫੀ ਵੱਡਾ ਨੁਕਸਾਨ ਹੋਇਆ ਪਿਛਲੇ ਦਿਨਾਂ ਚ, ਪਰ ਅੱਜ ਚੰਗਾ ਮੌਸਮ ਆ ਤਾਂ ਚੰਗੀ ਗੱਲ ਆ ਜੀ। ਧਨੀ ਸਾਹਿਬ ਜੁੜ ਗਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਦਾਦੀ ਪੋਤੇ ਤੇ ਗੱਲ ਚੱਲ ਰਹੀ ਹੈ। ਐਕਚੁਲੀ ਲੋਕ ਆਪਣੇ ਮਾਪੇ ਘਰੋਂ ਕੱਢ ਦਿੰਦੇ ਆ ਆਪਣੀਆਂ ਜਨਾਨੀਆਂ ਘਰ ਵਾਲੀਆਂ ਪਿੱਛੇ ਲੱਗ ਕੇ। ਬਿਲਕੁਲ ਧਨੀ ਸਾਹਿਬ ਜੀ, ਇਹ ਵੀ ਇੱਕ ਹੈਗਾ ਵੀ ਕਈ ਵਾਰ ਕੀ ਹੁੰਦਾ ਵੀ ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਹੋ ਜਾਂਦਾ ਵੀ ਮਾਂ ਬਾਪ ਇੱਕ ਫਾਲਤੂ ਦੀ ਚੀਜ਼ ਹੋ ਜਾਂਦੇ ਆ, ਪਰ ਕੋਸ਼ਿਸ਼ ਕਰੋ ਜੀ ਜਿਹੜਾ ਵੀ ਬੰਦਾ ਰੇਡੀਓ ਦੇ ਜ਼ਰੀਏ ਸਾਨੂੰ ਸੁਣ ਰਿਹਾ ਵੀ ਇਹੋ ਜਿਹਾ ਬੈਲੈਂਸ ਹੋਣਾ ਚਾਹੀਦਾ ਵੀ ਸਾਡੇ ਲਈ ਸਤਿਕਾਰ ਦੋਵਾਂ ਥਾਵਾਂ ਤੇ ਬਣਿਆ ਰਹੇ ਤੇ ਦੋਵਾਂ ਥਾਵਾਂ ਤੇ ਸਤਿਕਾਰ ਹੋਵੇ, ਜ਼ਿਆਦਾ ਬਿਹਤਰ ਹੀ ਇਸੇ ਵਿੱਚ ਹੀ ਆ। ਰਾਜ ਮਹਿੰਦਰ ਸਿੰਘ ਫੇਰ ਸਾਡੇ ਨਾਲ ਜੁੜੇ ਆ ਜੀ, ਉਹਨਾਂ ਨੇ ਫੇਰ ਇੱਕ ਫੋਟੋ ਭੇਜੀ ਹੈ ਜੀ, ਕਹਿੰਦੇ ਰੁੱਖ ਬੁੱਢਾ ਹੀ ਸਹੀ, ਘਰ ਵਿੱਚ ਲੱਗਾ ਰਹਿਣ ਦਿਓ, ਫਲ ਨਾ ਸਹੀ ਤਾਂ ਛਾਂ ਤਾਂ ਦੇਵੇਗਾ ਨਾ। ਤੇ ਬਜ਼ੁਰਗਾਂ ਦੀ ਇੱਕ ਫੋਟੋ ਵੀ ਭੇਜੀ ਉਹਨਾਂ ਨੇ, ਲੱਗਦਾ ਕਿਸੇ ਪਿੰਡ ਦੇ ਮੋੜ ਦੇ ਉੱਤੇ ਜਿਹੜੀ ਬੈਂਚ ਬਣਿਆ ਹੁੰਦਾ ਉਸ ਬੈਂਚ ਦੇ ਉੱਤੇ ਬਜ਼ੁਰਗ ਬੈਠੇ ਆ ਜੀ ਦੋ, ਤੇ ਵਾਕਈ ਇੱਕ ਬਹੁਤ ਵਧੀਆ ਜਿਹੜੀ ਨਸੀਹਤ ਭਰੀ ਗੱਲ ਆ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ, ਧੰਨਵਾਦ ਰਾਜ ਬਾਈ। ਤੇ ਜੱਗਾ ਸੈਦੋ ਕੋਲੇ ਜੁੜ ਗਿਆ ਬਾਈ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਟੌਪਿਕ ਵੀ ਬਹੁਤ ਵਧੀਆ ਚੱਲ ਰਿਹਾ ਜੀ, ਮਿਲਦੇ ਹਾਂ ਜੀ ਗੇਮਸ ਤੇ, ਧੰਨਵਾਦ ਬਾਈ ਜੀ। ਸੋ ਜੱਗਾ ਬਾਈ ਕਿਹਦੇ ਨਾਲ ਕਿੰਨੇ ਖੇਡ ਰਹੇ ਹੋ ਐਤਕੀ, ਤੇ ਕਬੱਡੀ ਦੀਆਂ ਜਿਹੜੀਆਂ ਪਹਿਲਾਂ ਕਬੱਡੀ ਦੇ ਗਰਾਊਂਡ ਦੇ ਵਿੱਚ ਤੁਸੀਂ ਪਾ ਰਹੇ ਹੋ ਕਿ ਨਹੀਂ ਪਾ ਰਹੇ ਹੋ, ਇਹ ਵੀ ਜ਼ਰੂਰ ਦੱਸਿਓ, ਤੇ ਜ਼ਰੂਰ ਤੁਹਾਡਾ ਇੰਤਜ਼ਾਰ ਰਹੂਗਾ ਜੀ ਖੇਡਾਂ ਦੇ ਵਿੱਚ, ਤੇ ਜ਼ਰੂਰ ਮਿਲਿਓ ਭਾਵੇਂ ਕਿੰਨੇ ਬਿਜ਼ੀ ਹੋਈਏ ਰਸ਼ ਹੋਈਏ। ਮੈਂ ਇੱਕ ਸੱਜਣਾ ਮਿੱਤਰਾਂ ਨੂੰ ਇਸ ਬਹਾਨੇ ਹੋਰ ਬੇਨਤੀ ਕਰਨੀ ਚਾਹੁੰਦਾ, ਮੈਨੂੰ ਬਹੁਤ ਵਾਰੀ ਇਹ ਜਿਹਾ ਗੱਲ ਹੁੰਦੀ ਆ ਵੀ ਗ੍ਰਿਫਤ ਜਾਈਦਾ, ਹੋਰ ਖੇਡਾਂ ਚ ਬ੍ਰਿਸਬਨ ਜਾਈਦਾ, ਤੇ ਬਾਅਦ ਚ ਫੋਨ ਆਉਂਦੇ ਆ ਮਿੱਤਰਾਂ ਦੇ ਵੀ ਬਾਈ ਅਸੀਂ ਤੁਹਾਨੂੰ ਦੇਖਿਆ ਸੀ ਉੱਥੇ ਪਰ ਅਸੀਂ ਤੁਹਾਨੂੰ ਬੁਲਾਇਆ ਨੀ, ਅਸੀਂ ਤੁਹਾਨੂੰ ਮਿਲੇ ਨੀ, ਅਸੀਂ ਕਿਹਾ ਤੁਸੀਂ ਬਿਜ਼ੀ ਹੋ, ਬਿਜ਼ੀ ਹੋਵੋਗੇ। ਉਹ ਭਰਾਵੋ ਬਿਜ਼ੀ ਬੁਜ਼ੀ ਐਡਾ ਨੀ ਕੋਈ ਗੱਲ ਹੁੰਦੀ, ਨਾ ਹੀ ਐਡੀ ਕੋਈ, ਇੰਨਾ ਵੀ ਬੰਦਾ ਬਿਜ਼ੀ ਨੀ ਹੁੰਦਾ ਵੀ ਕਿਸੇ ਨਾਲ ਹੱਥ ਨਾ ਮਿਲਾ ਸਕੇ, ਦੋ ਮਿੰਟ ਮਿਲ ਨਾ ਸਕੇ। ਪਲੀਜ਼ ਪਲੀਜ਼ ਬੇਨਤੀ ਆ, ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਕਿਤੇ ਮਿਲਦੇ ਹੋ, ਚਾਹੇ ਸਾਊਥ ਇੱਥੇ ਐਡਲੇਡ ਮਿਲੋ, ਆ ਕੇ ਜ਼ਰੂਰ ਇੱਕ ਮਿੰਟ ਕੱਢ ਕੇ ਮਿਲਿਓ, ਜ਼ਰੂਰ ਮਿਲਿਓ, ਤਾਂ ਕਿ ਸਾਡਾ ਵੀ ਹੌਸਲਾ ਵਧੇ। ਸਿੱਧੀ ਜਿਹੜਾ ਮਿਲਣਾ ਉਹਦੇ ਨਾਲ ਇੱਕ ਬੜਾ ਪਿਆਰ ਮਿਲਦਾ, ਸਤਿਕਾਰ ਮਿਲਦਾ, ਅਸੀਂ ਵੀ ਤੁਹਾਡੇ ਨਾਲ ਇੱਕ ਫੋਟੋ ਖਿੱਚ ਲਾਂਗੇ, ਅਸੀਂ ਆਪਦੀ ਯਾਦ ਰੱਖ ਲਾਂਗੇ। ਬਸ ਕਈ ਵਾਰੀ ਕੀ ਹੁੰਦਾ ਵੀ ਆਪਾਂ ਪਹਿਲੀ ਵਾਰ ਮਿਲਣਾ ਤੇ ਮੈਨੂੰ ਆਪਣਾ ਨਾਂ ਜ਼ਰੂਰ ਇੰਨੇ ਕੁ ਬੇਨਤੀ ਹੁੰਦੀ ਆ ਵੀ ਭਾਈ ਮੈਨੂੰ ਜੇ ਨਾਮ ਲੈ ਕੇ ਦੱਸ ਦਿਓਗੇ ਤਾਂ ਮੈਂ ਐਡੀ ਵੀ ਕੋਈ ਚੀਜ਼ ਨੀ ਵੀ ਤੁਹਾਨੂੰ ਨਾ ਜਾਣਾ ਸਕਾਂ ਜਾਂ ਨਾ ਆਖਾਂ ਵੀ ਮੈਨੂੰ ਤਾਂ ਪਤਾ ਨੀ, ਇਹ ਜੀ ਕੋਈ ਇਹੋ ਜਿਹੀ ਪੋਜੀਸ਼ਨ ਨੀ ਹੈ। ਉਹ ਤਾਂ ਐਵੇਂ ਇੱਕ ਦਿਮਾਗ ਖਰਾਬ ਦੀਆਂ ਗੱਲਾਂ ਹੁੰਦੀਆਂ, ਆਮ ਜੇ ਬੰਦੇ ਆ ਆਮ ਜਿਹੀਆਂ ਗੱਲਾਂ ਪਸੰਦ ਕਰਦੇ ਆ ਤੇ ਆਮ ਜਿਹੀਆਂ ਮਿਲਣੀਆਂ ਚ ਚੰਗਾ ਲੱਗਦਾ ਮਿਲਣਾ, ਤਾਂ ਮੈਂ ਬੇਨਤੀ ਕਰਦਾ ਪਲੀਜ਼ ਪਲੀਜ਼ ਮੈਨੂੰ ਇੱਕ ਮੌਕਾ ਦਿਓ ਆਪਦੇ ਨਾਲ ਫੋਟੋ ਖਿਚਵਾਉਣ ਦਾ, ਤੇ ਮੈਂ ਆਪਦੀਆਂ ਯਾਦਾਂ ਦੇ ਵਿੱਚ ਫੋਟੋ ਜ਼ਰੂਰ ਰੱਖੂੰਗਾ। ਮੈਨੂੰ ਖੁਸ਼ੀ ਹੋਊਗੀ ਜੇ ਮੇਰੇ ਨਾਲ ਕੋਈ ਵੀ ਤੁਸੀਂ ਸੱਜਣ ਮਿੱਤਰ ਜਿਹੜੇ ਇੰਨਾ ਪਿਆਰ ਕਰਦੇ ਹੋ ਮੇਰੇ ਨਾਲ ਇੱਕ ਜੇ ਆ ਕੇ ਫੋਟੋ ਖਿਚਾ ਕੇ ਜਾਓ। ਕਿੰਨੇ ਬਿਜ਼ੀ ਹੋਵਾਂ ਜੀ, ਚਾਹੇ ਮੈਂ ਇੱਕ ਹੱਥ 'ਚ ਮੇਰੇ ਕੋਲ ਲੰਗਰ ਦੇ ਭਾਂਡੇ ਮਾਂਜ ਰਿਹਾ ਹੋਵਾਂ ਤੇ ਦੂਜੇ ਹੱਥ ਨਾਲ ਮੈਂ ਫੋਟੋ ਜ਼ਰੂਰ ਕਿਵੇਂ ਨਾ ਕਿਵੇਂ ਤੁਹਾਡੇ ਨਾਲ ਖਿੱਚ ਲੂੰਗਾ। ਸੋ ਬੇਨਤੀ ਆ ਜੋ ਵੀ ਆਏ ਮਿਲ ਕੇ ਜ਼ਰੂਰ ਜਾਇਓ ਗੇਮਾਂ ਦੇ ਵਿੱਚ, ਬਿਨਾਂ ਮਿਲੇ ਨਾ ਜਾਇਓ। ਬਾਅਦ 'ਚ ਜੇ ਕਿਸੇ ਨੇ ਮੈਨੂੰ ਫੋਨ ਕੀਤਾ ਨਾ ਬਾਈ ਆਏ ਸੀ ਦੇਖਿਆ ਸੀ ਦੂਰੋਂ ਹੀ ਸਾਰ ਲਿਆ ਤੁਸੀਂ ਬਿਜ਼ੀ ਹੋਵੋਗੇ ਕਾਹਨੂੰ ਤੰਗ ਕਰਨਾ, ਫਿਰ ਆਪਣੀ ਨਾਰਾਜ਼ਗੀ ਹੋਊਗੀ, ਫਿਰ ਆਪਾਂ 100% ਨਾਰਾਜ਼ ਹੋਵਾਂਗੇ। ਕੋਈ ਚੱਕਰ ਨਹੀਂ, ਅੱਧ ਮਿੰਟ ਇੱਕ ਮਿੰਟ ਜ਼ਰੂਰ ਆ ਕੇ ਹਾਏ ਹੈਲੋ ਜ਼ਰੂਰ ਕਰਕੇ ਜਾਇਓ। 3 ਦਿਨ ਹੋਣਗੇ, 3 ਦਿਨਾਂ ਦੇ ਵਿੱਚ ਆਪਣਾ ਕਿੰਨਾ ਕੁ ਪਾਏਗੇ, ਜੇ ਜਿਹਨੇ ਕਿ ਸੱਜਣ ਮਿੱਤਰ ਹੈ ਉਹਨਾਂ ਨੂੰ ਤਾਂ ਮਿਲ ਹੀ ਸਕਦੇ ਹਾਂ। ਸੋ ਇਹ ਜੱਗੇ ਬਾਈ ਤੁਹਾਨੂੰ ਵੀ ਆਏ, ਇਹ ਇਕੱਲੀ ਤੁਹਾਡੇ ਬਹਾਨੇ ਗੱਲ ਕਹੀ ਹੈ ਪਰ ਲੋਕਾਂ ਨਾਲ ਨਾਲ ਤੁਹਾਨੂੰ ਵੀ ਇਹੀ ਗੱਲ ਲਾਗੂ ਕਰ ਹੁੰਦੀ ਹੈ ਤੁਹਾਡੇ ਤੇ। ਗੁਰ ਅਰਪਨਦੀਪ ਜੁੜੇ ਆ ਜੀ ਬਲੈਕ ਟਾਊਨ ਤੋਂ, ਤੇ ਗੁਰਫਤਿਹ ਮਿੰਟੂ ਵੀਰ ਜੀ ਬਹੁਤ ਪਿਆਰ ਭਰੀ ਤੁਹਾਨੂੰ ਵੀ ਗੁਰਫਤਿਹ ਜੀ, ਤੇ ਉਮੀਦ ਕਰਦੇ ਹਾਂ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ। ਗੁਰਵਿੰਦਰ ਸਿੰਘ ਫਰੋਮ ਨਿਊਜ਼ੀਲੈਂਡ ਜੁੜੇ ਆ ਜੀ, ਸਤਿ ਸ੍ਰੀ ਅਕਾਲ ਮਿੰਟੂ ਜੀ, ਔਨ ਨਾਈਸ ਸਬਜੈਕਟ, ਪ੍ਰੋਗਰਾਮ ਇਜ਼ ਗੋਇੰਗ ਵੈਲ, ਕੀਪ ਇਟ ਅਪ। ਸੋ ਗੁਰਵਿੰਦਰ ਬਾਈ ਬਹੁਤ ਮਿਹਰਬਾਨੀ, ਆਇਓ ਫਿਰ ਖੇਡਾਂ ਤੇ, ਤੁਸੀਂ ਵੀ ਨਿਊਜ਼ੀਲੈਂਡ ਤੋਂ ਕਾਫੀ ਲੋਕ ਆ ਰਹੇ ਆ, ਹੋ ਸਕਿਆ ਤਾਂ ਪਹੁੰਚੋ ਜੀ। ਤੇ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਜੁੜ ਚੁੱਕੇ ਆ ਸਾਡੇ ਨਾਲ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਫੁੱਲ ਦੀ, ਬੜਾ ਵਧੀਆ ਸੜਕ ਕਿਨਾਰੇ ਫੁੱਲ ਆ ਜਿਹੜਾ ਕੁਦਰਤੀ ਖਿੜਿਆ ਹੋਇਆ ਫੁੱਲ ਆ, ਕਹਿੰਦੇ ਦਰਖਤ ਫੁੱਲਾਂ ਦੇ ਡਿੱਗਣ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਨਵੇਂ ਫੁੱਲ ਪੁਗਰਨ ਲਈ ਪਘਰਾਉਣ ਲਈ ਸੋਚਦੇ ਆ। ਸੋ ਜ਼ਿੰਦਗੀ ਚ ਜੋ ਗਵਾਚ ਗਿਆ ਉਸ ਬਾਰੇ ਜ਼ਿਆਦਾ ਚਿੰਤਤ ਹੋਣ ਦੀ ਜ਼ਰੂਰਤ ਨਹੀਂ, ਸਗੋਂ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਹੋਣੀ ਚਾਹੀਦੀ ਆ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਸੋ ਢੁੱਡੀ ਕੇ ਸਾਹਿਬ ਬਹੁਤ ਮਿਹਰਬਾਨੀ, ਬੜਾ ਵਧੀਆ ਤੁਸੀਂ ਵਿਚਾਰ ਭੇਜਿਆ ਜੀ। ਤੇ ਇੱਧਰ ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਪ੍ਰੀਤ ਪਾਬਲਾ, ਇੱਕ ਮਿੰਟ, ਨਹੀਂ ਨਹੀਂ ਪੂਰਾ ਨਾਂ ਨਹੀਂ ਆ ਰਿਹਾ ਜੀ ਤੁਹਾਡਾ। ਸਤਿ ਸ੍ਰੀ ਅਕਾਲ ਬਾਈ ਜੀ, ਬੱਬੂ ਮਾਨ ਆਸਟ੍ਰੇਲੀਆ ਆਏ ਹੋਏ ਨੇ, ਉਹਨਾਂ ਨਾਲ ਇੰਟਰਵਿਊ ਕਰ ਲਓ, ਪ੍ਰੀਤ ਢਿੱਲੋਂ। ਸੋ ਢਿੱਲੋਂ ਸਾਹਿਬ ਜ਼ਰੂਰ ਅਸੀਂ ਕਰਾਂਗੇ ਜੀ ਇੰਟਰਵਿਊ, ਤੇ ਕੋਸ਼ਿਸ਼ ਕਰਦੇ ਹਾਂ ਅੱਜ ਪ੍ਰਬੰਧਕਾਂ ਨਾਲ ਗੱਲ ਕਰਦੇ ਹਾਂ ਤੇ ਜਦੋਂ ਟਾਈਮ ਮਿਲਦਾ ਉਹਨਾਂ ਦੀ ਇੰਟਰਵਿਊ ਜ਼ਰੂਰ ਕਰਦੇ ਹਾਂ। ਤੇ ਮਧੂ ਸੂਦਨ ਰਾਜੂ ਜੁੜੇ ਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਯੈਸਟਰਡੇ ਵਾਜ਼ ਫੇਮਸ ਡੇ ਐਟ ਸਿੱਖ ਹੈਰੀਟੇਜ, ਦੈਟ ਫੈਸਟੀਵਲ ਇਜ਼ ਟੂ ਪ੍ਰਮੋਟ ਸਿੱਖੀ, ਓਨਲੀ ਸਿੱਖਸ ਕੈਨ ਡੂ ਦੈਟ, ਆਈ ਆਲਸੋ ਟਾਈ ਟਰਬਨ ਦੇਅਰ ਐਂਡ ਟਰਾਇੰਗ ਟੂ ਟਾਈ ਇਨ ਮਾਈ ਰੈਗੂਲਰ ਲਾਈਫ, ਥੈਂਕਸ ਅਮੇਜ਼ਿੰਗ। ਸੋ ਬਹੁਤ ਵਧੀਆ ਲੱਗਿਆ ਮਧੂਸੂਦਨ ਜੀ, ਜੇ ਤੁਹਾਨੂੰ ਵਧੀਆ ਲੱਗਿਆ ਇਹ ਪ੍ਰੋਗਰਾਮ ਤੇ ਤੁਸੀਂ ਆਪ ਵੀ ਪੱਗ ਸਜਾਈ ਤਾਂ ਚੰਗੀ ਗੱਲ ਆ। ਸਾਡੇ ਅਵਤਾਰ ਸਿੰਘ ਹੋਰਾਂ ਨੇ ਕਹਿੰਦੇ ਸਾਨੂੰ ਉਹਨਾਂ ਨੇ ਵਟਸਐਪ ਤੇ ਕੀਤੀਆਂ ਹੋਈਆਂ, ਪਰ ਮੈਂ ਚੱਲਦੇ ਪ੍ਰੋਗਰਾਮ ਚ ਵਟਸਐਪ ਤੋਂ ਕੁਛ ਫੋਟੋਆਂ ਸ਼ੇਅਰ ਨਹੀਂ ਕਰ ਪਾਊਂਗਾ। ਸੋ ਕੋਸ਼ਿਸ਼ ਆ, ਜ਼ਰੂਰ ਮੈਂ ਸਰਬਜੀਤ ਨੂੰ ਕਹਿਣਾ ਵੀ ਉਹ ਫੇਸਬੁੱਕ ਦੇ ਪੇਜ ਦੇ ਉੱਤੇ ਜਿਹੜੀਆਂ ਕੱਲ੍ਹ ਦੇ ਪ੍ਰੋਗਰਾਮ ਦੀਆਂ ਫੋਟੋਆਂ ਜ਼ਰੂਰ ਪਾਉਣ। ਉਸ ਤੋਂ ਅੱਗੇ ਸਾਡੇ ਨਾਲ ਜੁੜਿਆ ਜੀ ਗੁਰਪ੍ਰੀਤ ਸਿੰਘ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਕਾਮਨਵੈਲਥ ਗੇਮਸ 1 ਈਅਰ ਅਵੇ, ਭਾਜੀ ਕੋਈ ਪੰਜਾਬੀ ਆਪਣੇ ਵੀ ਪਾਰਟੀਸਪੇਟ ਕਰੇਗਾ ਆਸਟ੍ਰੇਲੀਆ ਤੋਂ, ਫਰੋਮ ਐਲਿਸ ਸਪਰਿੰਗ। ਐਲਿਸ ਸਪਰਿੰਗ ਤੋਂ ਗੁਰਪ੍ਰੀਤ ਜੁੜੇ ਆ। ਗੁਰਪ੍ਰੀਤ ਬਾਈ ਦੇਖੋ, ਸਟੈਪ ਬਾਈ ਸਟੈਪ ਸਭ ਕੁਛ ਹੋਊਗਾ, ਉਹ ਦਿਨ ਦੂਰ ਨਹੀਂ ਜਦੋਂ ਕਾਮਨਵੈਲਥ ਛੱਡ ਓਲੰਪਿਕ ਦੇ ਵਿੱਚ ਵੀ ਆਸਟ੍ਰੇਲੀਅਨ ਟੀਮ ਦੇ ਵਿੱਚ ਪੰਜਾਬੀ ਹੋਣਗੇ। ਅਸੀਂ ਜਿਹੜਾ ਸਿੱਖ ਗੇਮ ਦਾ ਜਿਹੜਾ ਸਟਰਕਚਰ ਆ ਉਹਦੇ ਵਿੱਚ ਬਹੁਤ ਵੱਡੀ ਚੇਂਜਸ ਲੈ ਕੇ ਆ ਰਹੇ ਹਾਂ। ਐਸ AGM ਦੇ ਉੱਤੇ ਇੱਕ ਸਪੈਸ਼ਲ ਮਤਾ ਪਾਇਆ ਜਾ ਰਿਹਾ ਜੀ ਵੀ ਸਿੱਖ ਪਲੇਅਰਾਂ ਨੂੰ ਸਕਾਲਰਸ਼ਿਪ ਦੇਣੀ। ਅਸੀਂ ਇਸ ਤੇ ਚਿੰਤਤ ਹਾਂ, ਜਦੋਂ ਦੇ ਕੈਨੇਡਾ ਜਾ ਕੇ ਆਏ ਹਾਂ ਜਦੋਂ ਦਾ ਸਾਨੂੰ ਇਹ ਸਵਾਲ ਲੋਕਾਂ ਨੇ ਪੁੱਟ ਕੀਤਾ ਵੀ 30 ਸਾਲ ਤਾਂ ਹੋ ਗਏ, ਤੁਸੀਂ ਸਾਨੂੰ ਕੋਈ ਇੱਕ ਨਾਂ ਗਿਣਾਓ ਜਿਹੜਾ ਤੁਸੀਂ ਨੈਸ਼ਨਲ ਪਲੇਅਰ ਪੈਦਾ ਕਰ ਸਕੇ ਹੋ। ਸੋ ਹੁਣ ਤੱਕ ਮੈਚ ਮਨੋਰੰਜਨ ਦਾ ਸਾਧਨ ਰਹੀਆਂ ਖੇਡਾਂ, ਪਰ ਹੁਣ ਅਗਲਾ ਸਟੈਪ ਸ਼ੁਰੂ ਹੋ ਗਿਆ ਜੀ। ਨਵੀਂ ਟੀਮ ਯੰਗ ਜਨਰੇਸ਼ਨ ਆਈ ਆ ਤੇ ਉਹ ਸੁਧਾਰ ਦੀ ਜਿਹੜੀ ਇੱਛੁਕ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਾਰਦਰਸ਼ਤਾ ਵੱਧ ਰਹੀ ਆ, ਆਨਲਾਈਨ ਸਭ ਕੁਛ ਹੋ ਰਿਹਾ, ਪਲੇਅਰ ਰਜਿਸਟਰਡ ਹੋ ਰਹੇ ਆਨਲਾਈਨ, ਕਾਨੂੰਨ ਬੜੇ ਸਖਤੀ ਨਾਲ ਲਾਗੂ ਹੋ ਰਹੇ ਆ, ਕਿਸੇ ਨਾਲ ਲਿਹਾਜ਼ ਨਹੀਂ ਕੀਤੀ ਜਾ ਰਹੀ, ਤਾਂ ਇਹੀ ਚੀਜ਼ ਆਉਣ ਵਾਲੇ ਦਿਨਾਂ 'ਚ ਕਰਨ ਦੀ ਕੋਸ਼ਿਸ਼ ਆ ਵੀ ਇਹਨਾਂ ਟੀਮਾਂ ਦੇ ਵਿੱਚੋਂ ਕੋਈ ਪਲੇਅਰ ਕੱਢੇ ਜਾਣ। ਇਸੇ ਲਈ AFL ਨਾਲ ਐਤਕੀ ਡੀਲ ਹੋਈ ਹੈ ਜੀ 5 ਸਾਲ ਦੀ। AFL ਆਪਣੇ ਪਲੇਅਰਾਂ ਨੂੰ ਚੁਣੂਗੀ, ਉੱਥੋਂ ਚੰਗੇ ਪਲੇਅਰਾਂ ਨੂੰ AFL ਲੈ ਕੇ ਜਾਊਗੀ। ਉਹ ਇਸ ਕਰਕੇ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਵੀ ਪੂਰੀ ਤਿਆਰੀ ਨਾਲ ਪ੍ਰੈਕਟਿਸ ਕਰਕੇ ਆਉਣ, ਪੂਰੇ ਜ਼ੋਰ ਸ਼ੋਰ ਨਾਲ ਆਉਣ, ਤਾਂ ਕਿ ਆਉਣ ਵਾਲੇ ਦਿਨਾਂ 'ਚ ਫਿਰ ਅਸੀਂ ਮੇਨ ਸਟ੍ਰੀਮ ਦੀਆਂ ਗੇਮਾਂ 'ਚ ਆ ਕੇ ਤੇ ਕਾਮਨਵੈਲਥ ਤੇ ਓਲੰਪਿਕ ਵਰਗੀਆਂ ਖੇਡਾਂ ਦੇ ਵਿੱਚ ਸਾਡੇ ਦੇ ਪਲੇਅਰ ਖੇਡਣ। ਹੁਣ ਸਾਡਾ ਇਹ ਇੱਕ ਸਾਡੇ ਲਈ ਚੈਲੰਜ ਤੇ ਸਾਡੀ ਇੱਕ ਟੀਚਾ ਬਣ ਗਿਆ, ਟਾਰਗੇਟ ਬਣ ਗਿਆ। ਰਾਤੀ ਵੀ ਪਿਛਲੀ ਰਾਤ ਵੀ ਸਾਡੀ ਮੈਂ ਤੇ ਅਮਨਦੀਪ ਤਕਰੀਬਨ 2-2.5 ਘੰਟੇ ਇਹ ਸਾਰਾ ਸਟਰਕਚਰ ਬਣਾਉਣ ਤੇ ਲੱਗੇ ਰਹੇ ਹਾਂ ਵੀ ਕੀ ਸਟਰਕਚਰ ਬਣਨਾ ਚਾਹੀਦਾ, ਕਿਹਦੇ ਨਾਲ ਸਾਡੇ ਬੱਚੇ ਕਿਵੇਂ ਅੱਗੇ ਆਉਣਗੇ, ਕੀ ਉਹਨਾਂ ਦੇ ਵਿੱਚ ਫਿਰ ਉਹਨਾਂ ਲਈ ਸਹੂਲਤਾਂ ਸਾਨੂੰ ਕਰਨੀਆਂ ਪੈਣਗੀਆਂ। ਸਾਡੇ ਲਈ ਇੱਕ ਵਾਰੀ ਸਟਾਰਟ ਕਰਨਾ, ਜਿਵੇਂ ਅਸੀਂ ਕਈ ਵਾਰੀ ਧੱਕਾ ਲਾ ਕੇ ਕੋਈ ਚੀਜ਼ ਸਟਾਰਟ ਨਹੀਂ ਕਰਦੇ, ਜਦੋਂ ਸਟਾਰਟ ਹੋ ਗਈ ਉਸ ਤੋਂ ਬਾਅਦ ਤਾਂ ਰੁੜ ਜਾਣੀ ਆ। ਅਸੀਂ ਇੱਕ ਬੱਚੇ ਨੂੰ ਇਹ ਜਿਹਾ ਟੈਲੈਂਟ ਨੂੰ ਇੱਕ ਵਾਰੀ ਆਈਡੈਂਟੀ ਕਰਤਾ ਤਾਂ ਕੋਈ ਨਾ ਕੋਈ ਜਿਵੇਂ AFL ਵਾਲੇ ਜਾਂ ਹੋਰ ਅਸੀਂ ਹੁਣ ਉਹਨਾਂ ਤੇ ਉਹ ਨਿਗਾਹ ਰੱਖਣਗੇ ਸਾਡੇ ਤੇ, ਤਾਂ ਉੱਥੋਂ ਉਹ ਨਾਲ ਦੀ ਨਾਲ ਪਿੱਕ ਕਰਕੇ ਲੈ ਜਾਣਗੇ। ਬਾਅਦ 'ਚ ਸਾਡੀਆਂ ਜ਼ਿੰਮੇਵਾਰੀਆਂ ਖਤਮ, ਬਾਅਦ 'ਚ ਤਾਂ ਉਹਨਾਂ ਨੇ ਸਾਰੇ ਉਹਨਾਂ ਕੋਲ ਸਾਧਨ ਆ। ਸੋ ਇੱਧਰ ਕਾਲ ਆ ਗਈ ਹੈ ਜੀ, ਮੈਂ ਕਾਲ ਲੈ ਲਾਂ ਇੱਕ। ਹੈਲੋ,
ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੌਣ, ਤੁਹਾਡਾ ਸ਼ੁਭ ਨਾਮ ਜੀ?
ਅਮਰ ਡਵਲ ਜੀ, ਮੈਂ ਵੀ ਬਠਿੰਡੇ ਵਾਲੀ ਆ। ਮੈਂ
ਕੀ ਹਾਲ ਆ ਜੀ?
ਠੀਕ ਠਾਕ, ਬਹੁਤ ਵਧੀਆ ਟਾਪਿਕ ਹੈ ਤੁਹਾਡਾ, ਹਾਂ ਰੂਹ ਨੂੰ ਬੜਾ ਸਕੂਨ ਮਿਲਿਆ।
ਚਲੋ ਚੰਗੀ ਗੱਲ ਆ ਜੀ, ਅਸੀਂ ਦਾਦੀ ਤੇ ਬਹੁਤ ਕੁਝ ਲਾਇਆ ਪ੍ਰੋਗਰਾਮ।
ਹਾਂਜੀ ਹਾਂ, ਦਾਦੀ ਤੇ ਚੱਲਦਾ ਸੀਗਾ, ਜਿਹੜਾ ਦਾਦੀ ਪੋਤਿਆਂ ਵਾਲੀ ਮਾਤਾ ਗੁਜਰੀ ਵਾਲੀ ਇਹ ਤਾਂ ਹੈਗੀ ਹੋਈ ਆ, ਪਰ ਆਪਣਾ ਹੀ ਬਹੁਤ ਕੁਛ ਜੁੜਿਆ ਹੋਇਆ ਦਾਦੀਆਂ ਨਾਲ।
ਕੋਈ ਯਾਦ ਜੀ?
ਯਾਦ ਬਹੁਤ ਆ, ਪਰ ਹੁਣ ਤਾਂ ਮੈਂ ਖੁਦ ਦਾਦੀ ਹੈ, ਖੁਦ ਦਾਦੀ ਬਣੀ, ਉਹ ਵੀ ਬਹੁਤ ਮਜ਼ਾ ਆਉਂਦਾ ਵਿੱਚ।
ਫਿਰ ਦੂਰਾ ਦੂਰਾ ਹੋ ਗਿਆ ਨਾ ਤੁਹਾਡਾ ਤਜਰਬਾ, ਫਿਰ ਤਾਂ ਹੋਰ ਲਾਹੇਵੰਦ ਹੋਊਗਾ।
ਹੋਰ ਵੀ ਲਾਹੇਵੰਦ ਆ, ਸਹੀ ਗੱਲ ਹੈ, ਪਰ ਬਹੁਤ ਐਂ ਲੱਗਦਾ ਹੁਣ ਤਾਂ ਵੀ ਵਾਕਈ ਉਦੋਂ ਦਾਦੀਆਂ ਕਹਿੰਦੀਆਂ ਹੁੰਦੀਆਂ ਸੀ, ਤੇ ਹੁਣ ਜਦੋਂ ਆਪ ਕਹਿੰਦੇ ਨਹੀਂ ਪਤਾ ਨੀ ਕਰਨਾ ਇਹ ਕਰਨਾ, ਤੇ ਫਿਰ ਉਦੋਂ ਪਤਾ ਲੱਗਦਾ ਵੀ ਵੱਡੇ ਹੋਣ ਦੇ ਹੀ, ਜਿਹੜਾ ਆਪ ਤੋਂ ਵੱਡਾ ਹੁੰਦਾ ਕੋਈ ਵੀ ਉਹਦੀ ਗੱਲ ਸਿੱਖਣੀ ਬਹੁਤ ਵਧੀਆ ਗੱਲ ਹੈ ਨਾ, ਉਮਰ ਦੇ ਹਿਸਾਬ ਨਾਲ ਕਿਸੇ ਨੇ ਕਿਹਾ ਸੀ ਉਮਰ ਦੇ ਹਿਸਾਬ ਨਾਲ ਆਪਾਂ ਨੂੰ ਤਜਰਬਾ ਆਉਂਦਾ, ਬਾਕੀ ਸਹੀ ਗੱਲ ਹੈ ਜਿਹੜੀ ਗੱਲ ਆਉਂਦੀ ਆ ਉਹ ਕਹਿੰਦੇ ਨੀ ਬਦਾਮ ਖਾਣ ਨਕਲ ਨੀ ਆਉਂਦੀ, ਉਮਰ ਦੇ ਹਿਸਾਬ ਨਾਲ ਹੀ ਆਉਂਦੀ ਆ
ਜੀ ਜੀ। ਤੇ ਤੁਸੀਂ ਤੁਸੀਂ ਮੈਂ ਸ਼ੁਰੂ ਚ ਕਿਹਾ ਸੀ ਨਾ ਮੂਲ ਨਾਲ, ਮੂਲ ਨਾਲੋਂ ਵਿਆਜ ਪਿਆਰਾ, ਮੈਂ ਸ਼ੁਰੂ ਚ ਇੱਕ ਗੱਲ ਕਹੀ ਸੀ ਮੂਲ ਨਾਲੋਂ ਵਿਆਜ ਪਿਆਰਾ,
ਸਹੀ ਗੱਲ ਹੈ।
ਤੁਹਾਨੂੰ ਇਹ ਗੱਲ ਲੱਗਦੀ ਹੈ ਜਾਇਜ਼?
ਹਾਂਜੀ ਹਾਂਜੀ ਬਿਲਕੁਲ ਜਾਇਜ਼ ਜੀ, ਬਿਲਕੁਲ ਜਾਇਜ਼। ਮੈਂ ਹੁਣ ਇੰਡੀਆ ਗਈ ਪਿਆਰੀ ਲੱਗਦਾ ਨਾਲ ਲੈ ਕੇ ਗਈ। ਹਾਂਜੀ
ਅੱਛਾ ਅੱਛਾ, ਕਿਆ ਵਾ, ਇਹਦੇ ਪਿੱਛੇ ਕਾਰਨ ਕੀ ਲੱਗਦਾ ਵੀ ਤੁਹਾਨੂੰ ਆਪਦੇ ਬੱਚਿਆਂ ਨਾਲ? ਦੇਖੋ ਕਿਸੇ ਟਾਈਮ ਬੱਚੇ ਹੁੰਦੇ ਆ ਜਿਹੜੇ ਬੰਦਾ ਕਿੰਨੇ ਨੇੜੇ ਹੁੰਦੇ ਆ, ਤੇ ਉਦੋਂ ਬਾਅਦ ਜੋ ਪੋਤਾ ਪੋਤੀ ਆ ਜਾਂਦੇ ਆ ਤੇ ਉਦੋਂ ਬੱਚਿਆਂ ਨਾਲੋਂ ਫਿਰ ਉਹਨਾਂ ਚ ਜਿਆਦਾ ਹੋ ਜਾਂਦੇ, ਤਾਂ ਕੀ ਕਾਰਨ ਕੀ ਸਮਝਦੇ ਹੋ ਤੁਸੀਂ?
ਮੈਨੂੰ ਤਾਂ ਵਧੀਆ ਲੱਗਦਾ, ਆਪਾਂ ਨੂੰ ਐਂ ਲੱਗਦਾ ਨਾ ਵੀ ਉਹ ਤਾਂ ਆਪਣੀ ਹੈਗੀ ਹੀ ਹੈਗੀ ਆ, ਵੀ ਹੁਣ ਆਪਾਂ ਇਹਨਾਂ ਨੂੰ ਹੋਰ ਨੇੜੇ ਕਰੀਏ, ਇਹਦਾ ਮਤਲਬ ਇਹੀ ਆ ਮੂਲ ਨੂੰ ਵਿਆਜ ਪਿਆਰਾ, ਵੀ ਜਿਹੜੇ ਡੇਟ ਆ ਬੇਟੀਆਂ ਨੂੰ ਆ ਵੀ ਉਹ ਤਾਂ ਆਪਣੇ ਹੈਗੇ ਆ, ਤੇ ਇਹਨਾਂ ਨੂੰ ਆਪਾਂ ਹੋਰ ਆਪਦੇ ਮਾਂ ਪਿਓ ਨਾਲ ਵੀ ਆਪਾਂ ਕਈ ਵਾਰੀ ਆਪਦੇ ਨੇੜੇ ਕਰਦੇ, ਨਹੀਂ ਪੁੱਤ ਮੰਮੀ ਨੀ ਐ ਕਹਿੰਦੀ ਵੀ ਦਾਦੀ ਐ ਕਹਿੰਦੀ ਆ, ਤੇ ਉਹ ਵੀ ਵਧੀਆ ਲੱਗਦਾ ਹੈਗਾ ਆਪ ਨੂੰ ਵੀ ਆਪਦੀ ਹੋਮੇ ਨੂੰ ਵੀ ਇੱਕ ਤਰ੍ਹਾਂ ਨਾਲ ਪੱਠੇ ਪੈ ਜਾਂਦੇ ਆ ਕਿ ਮੇਰੀ ਲੈ ਮੇਰੀ ਪੋਤੀ ਲੈ ਪੋਤਾ, ਇਹੀ ਆ ਉਹ ਤਾਂ ਪੋਤਾ ਕੁਛ ਨੀ।
ਬਹੁਤ ਬਹੁਤ ਵਧੀਆ ਜੀ, ਤੇ ਅਸੀਂ ਆਸ ਕਰਦੇ ਆ ਵੀ ਤੁਸੀਂ ਜੋ ਆਪਣੀ ਦਾਦੀ ਤੋਂ ਗ੍ਰਹਿਣ ਕੀਤਾ ਤੇ ਉਹਦੇ ਚ ਹੋਰ ਐਮ ਕਰਕੇ ਆਪਣੇ ਪੋਤੇ ਪੋਤੀਆਂ ਤੱਕ ਪਹੁੰਚਾਓਗੇ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਕਾਲ ਕੀਤੀ ਤੇ ਅੱਜ ਦੇ ਪ੍ਰੋਗਰਾਮ ਨੂੰ ਪਸੰਦ ਕੀਤਾ। ਹਾਂ
ਜੀ ਹਾਂ ਬਹੁਤ ਵਧੀਆ, ਸਾਰੇ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਬਸ ਮੇਰਾ ਕਹਿਣ ਦਾ ਹੁੰਦਾ ਇਹੀ ਹੈ, ਸਾਰੇ ਸਿੱਖੋ, ਵਧੀਆ ਗੱਲ ਆ, ਪੋਤੇ ਪੋਤੇ ਜੋ ਵੀ ਆਪ ਤਾਂ ਛੋਟੇ ਆ ਉਹਨੂੰ ਪਿਆਰ ਨਾਲ ਸਮਝਾ ਲੋ।
ਜੀ 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 ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਜੀ, ਬਹੁਤ
ਓਕੇ। ਹਾਂਜੀ ਓਕੇ ਜੀ।
ਸੋ ਸਤਿ ਸ੍ਰੀ ਅਕਾਲ ਜੀ, ਸਾਡੇ ਨਾਲ ਅਮਰਜੀਤ ਜੀ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਜੀ। ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਫਿਰ ਇੱਕ ਮੈਸੇਜ ਭੇਜਿਆ, ਕਹਿੰਦੇ ਮਿੰਟੂ ਵੀਰੇ ਵਿਦਿਆ ਦਾ ਮਿਆਰ ਗਿਰ ਰਿਹਾ, ਸਮਾਜਿਕ ਕਦਰਾਂ ਕੀਮਤਾਂ ਗੁੰਮ ਹੋ ਰਹੀਆਂ ਹਨ, ਇਹ ਸਾਰੇ ਵਿਦਵਾਨ ਰੌਲਾ ਪਾ ਰਹੇ ਹਨ ਪਰ ਕੋਈ ਹੱਲ ਨਹੀਂ ਦੱਸਦੇ। ਇੰਡੋਨੇਸ਼ੀਆ ਦੀ ਵੀਡੀਓ ਦੇਖਣ ਦਾ ਮੌਕਾ ਮਿਲਿਆ, ਉਸ ਵਿੱਚ ਦੇਖਿਆ ਗਿਆ ਕਿ ਮਹੀਨੇ ਚ ਇੱਕ ਵਾਰ ਛੋਟੇ ਬੱਚੇ ਸਕੂਲ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਬੁਲਾਇਆ ਜਾਂਦਾ ਹੈ ਤੇ ਇੱਕ ਦਿਨ ਪੂਰਾ ਬੱਚਿਆਂ ਨੂੰ ਮਾਪਿਆਂ ਦੀ ਸੇਵ ਲਈ ਦਿੱਤਾ ਜਾਂਦਾ ਹੈ। ਮੈਨੂੰ ਬੜਾ ਵਧੀਆ ਲੱਗਾ ਛੋਟੇ ਬੱਚਿਆਂ ਦੇ ਮਨਾਂ 'ਚ ਚੰਗੀ ਰੀਤ ਪੈਦਾ ਕਰਨੀ। ਮਿੰਟੂ ਵੀਰ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਧੰਨਵਾਦ ਜਗਤਾਰ ਸਿੰਘ ਟੁੱਡੀ ਕੇ ਹਾਂਗਕਾਂਗ, ਕੱਲ ਕੁਝ ਤਕਨੀਕੀ ਵਜ੍ਹਾ ਕਾਰਨ ਪੂਰਾ ਪ੍ਰੋਗਰਾਮ ਨਹੀਂ ਸੁਣ ਸਕਿਆ, ਇਹ ਸੁਨੇਹਾ ਕੱਲ ਵਾਲਾ ਹੈ। ਸੋ ਕੋਈ ਚੱਕਰ ਨਹੀਂ ਜੀ, ਕੱਲ ਵਾਲਾ ਸੁਨੇਹਾ ਅੱਜ ਪੜ੍ਹ ਦਿੰਦੇ, ਅੱਜ ਪੜ੍ਹ ਲਿਆ ਆਪਾਂ, ਬੜਾ ਵਧੀਆ। ਜੇ ਤੁਸੀਂ ਇਹ ਜੀ ਕੋਈ ਵੀਡੀਓ ਦੇਖੀ ਹੈ ਤਾਂ ਸਾਡੇ ਨਾਲ ਵੀ ਸਾਂਝੀ ਕਰਿਓ ਜ਼ਰੂਰ। ਇੰਡੋਨੇਸ਼ੀਆ ਦਾ ਕੋਈ ਜੇ ਜਿਹਾ ਸਿਸਟਮ ਆ, ਮੈਂ ਇੰਡੋਨੇਸ਼ੀਆ 'ਚ ਮੇਰੇ ਬਹੁਤ ਪੁਰਾਣੇ ਰਿਸ਼ਤੇਦਾਰ ਰਹਿੰਦੇ ਆ, ਮੈਂ ਉਹਨਾਂ ਨਾਲ ਵੀ ਇਸ ਵਿਸ਼ੇ ਦੇ ਉੱਤੇ ਹੋਰ ਗੱਲ ਕਰੂੰਗਾ, ਇਸ ਨੂੰ ਹੋਰ ਫੈਲਾਵਾਂਗੇ ਜੇ ਇਹ ਜੀ ਗੱਲ ਹੈ ਤਾਂ। ਇਹ ਇੱਕ ਵਧੀਆ ਚੀਜ਼ ਲੱਗੀ ਮੈਨੂੰ, ਇੱਕ ਗੈਸਟ, ਜਿਵੇਂ ਹੁਣ ਇੰਡੀਆ ਦੇ ਵਿੱਚ ਵੀ ਨਾ ਇੱਕ ਰੀਤ ਚੱਲੀ ਹੋਈ ਆ ਗੈਸਟ ਲੈਕਚਰ ਦੀ, ਤੇ ਗੈਸਟ ਲੈਕਚਰ ਬੁਲਾਏ ਜਾਂਦੇ ਆ ਤੇ ਉਹ ਲੈਕਚਰ ਦਿੰਦੇ ਆ ਬੱਚਿਆਂ ਨੂੰ ਕਿਸੇ ਨਾ ਕਿਸੇ ਪੀਰੀਅਡ ਦੇ ਵਿੱਚ। ਮੈਨੂੰ ਬਹੁਤ ਸਾਰੇ ਥਾਂ ਤੇ ਜਾਣ ਦਾ ਮੌਕਾ ਮਿਲਦਾ, ਮੈਂ ਹਰ ਵਾਰ ਜਾਣਾ ਜਦੋਂ ਮੇਰੇ 20-30 ਲੈਕਚਰ ਅੱਡੋ ਅੱਡ ਯੂਨੀਵਰਸਿਟੀਆਂ ਦੇ ਵਿੱਚ ਹੁੰਦੇ ਆ। ਕਈ ਵਾਰ ਹੁੰਦਾ ਲੋਕ ਇਹ ਵੀ ਚਰਚਾ ਕਰਦੇ ਵੀ ਜਿਹੜੇ ਅਨਪੜ੍ਹ ਬੰਦਾ ਹੁਣ ਆ ਕੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਲੈਕਚਰ ਕਰੂਗਾ, ਇਹ ਕੀ ਦੱਸੂਗਾ ਕੀ ਸਿਖਾਊਗਾ। ਪਰ ਚਲੋ ਸਾਡੀਆਂ ਤਾਂ ਸਿੱਧ ਪੱਧਰੀਆਂ ਜਿਹੀਆਂ ਗੱਲਾਂ ਹੁੰਦੀਆਂ, ਸਿਖਾਉਣ ਵਾਲੀਆਂ ਤਾਂ ਕੁਛ ਨਹੀਂ ਹੁੰਦੀਆਂ, ਬਸ ਸਿੱਧ ਪੱਧਰੀਆਂ ਜਿਹੀਆਂ ਗੱਲਾਂ ਕਰ ਲੈਂਦੇ ਆ, ਜਵਾਕ ਪਸੰਦ ਕਰ ਲੈਂਦੇ ਆ ਉੱਥੇ ਇਹ ਜਿਹੀਆਂ ਗੱਲਾਂ, ਵਧੀਆ ਮੈਨੂੰ ਮਿਲਦਾ, ਮੈਨੂੰ ਵੀ ਸਕੂਨ ਮਿਲਦਾ। ਪਰ ਗੈਸਟ ਲੈਕਚਰ ਬਹੁਤ ਸਾਰੇ ਹੋਰ ਸਾਡੇ ਇਹੋ ਜਿਹੇ ਬਜ਼ੁਰਗ ਇਹੋ ਜਿਹੇ ਸਿਆਣੇ ਲੋਕ ਬੈਠੇ ਆ ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ, ਪਿੰਡ ਦੇ ਵਿੱਚ ਵੀ ਜੇ ਮੰਨਿਆ ਜਾਵੇ ਤਾਂ ਪਿੰਡ ਦੇ ਵਿੱਚ 5-7 ਇਹੋ ਜਿਹੇ ਬੱਚੇ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਿ ਗੈਸਟ ਲੈਕਚਰ ਬਣ ਸਕਦੇ ਆ, ਜਿਹੜੇ ਕਿ ਕਿਤੇ ਕਦੇ ਸਾਲ 6 ਮਹੀਨੇ, ਇੱਥੋਂ ਤੱਕ ਵੀ ਹੋ ਸਕਦਾ ਵੀ ਪਿੰਡ ਦੀ ਇੱਕ ਸਿਆਣੀ ਮਾਤਾ ਬੁੱਢੀ ਜਿਹੜੀ ਕਿਤੇ ਖੁਦ ਸਕੂਲ ਨਾ ਗਈ ਹੋਵੇ ਤਾਂ ਜੇ ਉਹਨੂੰ ਵੀ ਇੱਕ ਦਿਨ ਸਕੂਲ 'ਚ ਸੱਦਿਆ ਹੋਵੇ ਤੇ ਉਹਨੂੰ ਸਕੂਲ ਦੇ ਵਿੱਚ ਇੱਕ ਦਿਨ ਬੱਚਿਆਂ ਨੂੰ ਆਪਦੇ ਤਜਰਬੇ ਆਪਦੀਆਂ ਗੱਲਾਂ ਉਹਨਾਂ ਨੂੰ ਦੇਸੀ ਢੰਗ ਨਾਲ ਸਿਖਾਵੇ ਤਾਂ ਮੈਨੂੰ ਲੱਗਦਾ ਇੱਕ ਬੱਚਿਆਂ 'ਚ ਇੰਟਰਸਟ ਪੈਦਾ ਹੋ ਜੇ, ਇੱਕ ਰੀਤ ਬਣ ਜੇ ਤੇ ਉਹ ਸਕੂਲ ਉਹਨਾਂ ਲਈ ਹਊਆ ਨਾ ਬਣ ਕੇ ਇੱਕ ਬਹੁਤ ਵਧੀਆ ਮਾਹੌਲ ਬਣ ਜੇ। ਸੋ ਇਹ ਇੱਕ ਰੀਤ ਚੰਗੀ ਰੀਤ ਆ ਜੀ। ਸਾਡੇ ਨਾਲ ਜੁੜੇ ਆ ਜੀ ਸਤਨਾਮ ਗਿੱਲ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਪੁਰਤਗਾਲ ਤੋਂ ਆ, ਕੀ ਹਾਲ ਆ? ਠੀਕ ਹੈ ਆਪ ਜੀ ਦਾ ਵੀਰ ਜੀ, ਸਾਡੀ ਵੀ ਲਵਾ ਦਿਓ ਹਾਜ਼ਰੀ। ਉਹਨਾਂ ਨੇ ਇੱਕ ਰਚਨਾ ਸਾਂਝੀ ਕੀਤੀ ਹੈ ਜੀ, ਆਪਣੇ ਲਾਜ਼ਮੀ ਸਾਹਿਬ, ਸਤਨਾਮ ਲਾਜ਼ਮੀ ਹੈ ਜੀ, ਸਤਨਾਮ ਗਿੱਲ ਲਿਖਿਆ ਜੀ ਉਹਨਾਂ ਨੇ, ਲਾਜ਼ਮੀ ਸਾਹਿਬ ਕਾਫੀ ਚਿਰਾਂ ਬਾਅਦ ਆਏ ਹੋ ਤੁਸੀਂ ਤੇ ਉਹਨਾਂ ਰਚਨਾ ਲਿਖਿਆ ਜੀ, ਤੇਰੇ ਬਾਝੋਂ ਜੇਕਰ ਜਿਉਣਾ ਪਿਆ ਅੱਜ ਤੀਕ, ਇਹ ਦਿਲ ਊਣਾ ਪਿਆ, ਕੰਬ ਜਾਂਦੀ ਹੈ ਧੁਰੋਂ ਇਹ ਰੂਹ ਮੇਰੀ, ਤੇਰੀ ਯਾਦ ਦਾ ਜਦ ਵੀ ਹਲੂਣਾ ਪਿਆ, ਕੀਕਣ ਟੱਪਦੇ ਜੱਗ ਚੁਰਸਤੇ ਨੂੰ, ਹਰ ਚੁਰਾਹੇ ਰੀਤਾਂ ਦਾ ਟੂਣਾ ਪਿਆ, ਜੇ ਮਰਦੇ ਦੀ ਵੀ ਅੱਖ ਟਪਕਦੀ ਰਹੀ ਤਾਂ ਅਰਥੀ ਦੇ ਤੇ ਪਿਆਰ ਬਹੁਣਾ ਪਿਆ ਉਮਰ ਤੱਕ ਗਈ ਦੌਲਤਾਂ ਦੀ ਦੌੜ ਆਖਰ ਹਿੱਸੇ ਹੰਝੂ ਲੂਣਾ ਪਿਆ ਕੋਈ ਜ਼ਹਿਰ ਨਸ਼ਾ ਦੇਵੇ ਨਾ ਕੁੜੱਤਣ ਜਦ ਦੁੱਖਾਂ ਦਾ ਸਾਹਵੇਂ ਸਲੂਣਾ ਪਿਆ ਕਿਸੇ ਜਾਮੇ ਮੈਂ ਦਾਨ ਕੀਤਾ ਹੈ ਸ਼ਾਇਦ ਤਾਂ ਹੀ ਦੁੱਖ ਦਾਨ ਹੁੰਦਾ ਦੂਣਾ ਪਿਆ ਸਬਰ ਰੱਖ ਰਾਹ ਤਾਂ ਦਿਸੇਗਾ ਲਾਜ਼ਮੀ ਕੀ ਪਰਵਾਹ ਜੇ ਉਹ ਕਰਦਾ ਧੂਣਾ ਪਿਆ ਲਾਜ਼ਮੀ ਸਤਨਾਮ ਲਾਜ਼ਮੀ ਹੋਰਾਂ ਦੀਆਂ ਖੂਬਸੂਰਤ ਰਚਨਾ ਜੀ ਬਹੁਤ ਵਧੀਆ ਲਿਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਾਜ਼ਰੀ ਲਵਾਈ ਆ ਪੁਰਤਗਾਲ ਤੋਂ ਅਵਤਾਰ ਸਿੰਘ ਮਾਨ ਜੁੜਿਆ ਜੀ ਸਤਿ ਸ੍ਰੀ ਅਕਾਲ ਉੱਤਮ ਪ੍ਰੋਗਰਾਮ ਜੀ ਆਪਾਂ ਕੰਮ ਕਾਰ ਦਾ ਘਰ ਜਾ ਰਹੇ ਹਾਂ ਮੀਂਹ ਤੇ ਹਰਮਨ ਰੇਡੀਓ ਦਾ ਆਨੰਦ ਲੈ ਰਹੇ ਹਾਂ ਖਿੱਚੀ ਚਲੋ ਕੰਮ ਨਾਲੇ ਦੱਸਿਓ ਕਿ ਪ੍ਰੋਗਰਾਮ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਯਾਰ ਕੁੱਤਾ ਸਵਾਲ ਕਰਤਾ ਅਵਤਾਰ ਤੁਸੀਂ ਯੋਜਨਾ ਕਹਿ ਸਕਦੇ ਆ ਕਹਿੰਦੇ ਯੋਜਨਾ ਜੀ ਕਿਰਪਾ ਕਰਕੇ ਗਾਣਾ ਲਾ ਦਿਓ ਫਿਲਹਾਲ ਹਵਾਵਾਂ ਸਤਿੰਦਰ ਸਰਤਾਜ ਦਾ ਇਹ ਗਾਣਾ ਮੇਰੇ ਤੇ ਹੀ ਢੁਕਦਾ ਬਾਕੀ ਸਾਰੇ ਆਪੋ ਆਪਣਾ ਵੇਖ ਲਿਓ ਅਵਤਾਰ ਸਿੰਘ ਗਾਣਾ ਵੀ ਪ੍ਰੋਗਰਾਮ ਦਾ ਅਖਰੀ ਆ ਇਹ ਹੁਣ ਚੈਲੰਜ ਹੋ ਗਿਆ ਪ੍ਰੋਗਰਾਮ ਦਾ ਅਖਰੀ ਅਰਥ ਕਿ ਬੜੇ ਅਰਥ ਨਿਕਲਦੇ ਆ ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਬੜੇ ਹਲਕੇ ਫੁਲਕੇ ਗੱਲ ਚ ਰਹਿ ਜਾਂਦੇ ਹਾਂ ਤੇ ਉਹਦਾ ਲੱਭਦੇ ਨੀ ਤੇ ਪਰ ਕੋਈ ਨੀ ਇਹ ਇਕੱਲੀ ਯੋਜਨਾ ਨੀ ਕਹੀ ਜਾ ਸਕਦੀ ਕਿਉਂਕਿ ਪ੍ਰੋਗਰਾਮਾਂ ਚ ਵੀ ਫਰਕ ਹੁੰਦਾ ਵੀ ਕੀ ਆ ਜਿਹੜਾ ਕਿਸ ਢੰਗ ਦਾ ਪ੍ਰੋਗਰਾਮ ਆ ਸੋ ਜੇ ਕੋਈ ਸਰੋਤਾ ਆਪਣੇ ਮੈਨੂੰ ਦੇਣਾ ਚਾਹੁੰਦਾ ਜਵਾਬ ਜ਼ਰੂਰ ਦਿਓ ਨਹੀਂ ਅਸੀਂ ਫਿਰ ਕੋਈ ਜਸ ਸਿੰਘ ਨੇ ਲਿਖਿਆ ਜੀ ਸਸਾਲ ਮਿੰਟੂ ਭਾਜੀ ਆ ਆਈਫੋਨ ਬਾਰੇ ਪਾਪਲੋਈ ਕਿ ਨਹੀਂ ਹਲੇ ਨੀ ਹੋਈ ਜੀ ਜਦੋਂ ਹੋਊਗੀ ਅਸੀਂ ਰੌਲਾ ਪਾਵਾਂਗੇ ਪੂਰਾ ਗੱਜ ਵੱਜ ਕੇ ਕੋਠੇ ਤੇ ਚੜ ਕੇ ਦੀਪ ਕੈਲੇ ਜੁੜਿਆ ਜੀ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਆਈ ਐਮ ਫਰੋਮ ਮੈਲਬਰਨ ਆਈ ਜਸਟ ਟਰਨ ਦਾ ਰੇਡੀਓ ਔਨ ਵਨ ਰਿਕੁਐਸਟ ਇਫ ਯੂ ਕੈਨ ਗਿਵ ਸਮ ਇਨਫੋਰਮੇਸ਼ਨ ਅਬਾਊਟ ਸੇ ਗੇਮਸ ਆਈ ਮੀਨ ਹਾਓ ਫਾਰ ਫਰੋਮ ਦਾ ਸਿਟੀ ਐਂਡ ਪਾਰਕਿੰਗ ਟ੍ਰੇਨ ਸਟੇਸ਼ਨ ਐਕਸਟਰਾ ਜਸਟ ਟੂ ਗਿਵ ਐਨ ਆਈਡੀਆ ਫਾਰ ਫਸਟ ਟਾਈਮ ਐਡਲੇਡ ਵਿਜ਼ਟਰਸ ਮੈਨੀ ਥੈਂਕਸ ਇਫ ਡੋਂਟ ਹੈਵ ਟਾਈਮ ਦੈਨ ਲੀਵ ਇਟ ਫਾਰ ਨੈਕਸਟ ਟਾਈਮ ਬੈਸਟ ਵਿਸ਼ਿਜ ਟੂ ਆਲ ਆਰਗਨਾਈਜ਼ ਨਹੀਂ ਦੀਪ ਬਾਈ ਸਾਰੀ ਇਨਫੋਰਮੇਸ਼ਨ ਆਪਾਂ ਦੇਵਾਂਗੇ ਇੱਕ ਕਾਲ ਆ ਗਈ ਹੈ ਤੇ ਕਾਲ ਤੋਂ ਬਾਅਦ ਮੈਂ ਫੇਰ ਅੱਗੇ ਵਧੂੰਗਾ ਪਹਿਲਾਂ ਤੁਹਾਨੂੰ ਇਨਫੋਰਮੇਸ਼ਨ ਦੇਊਂਗਾ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਬਾਈ ਜੀ ਕੌਣ ਸਾਹਿਬ ਬੋਲ ਰਹੇ ਹੋ ਕੱਟ ਗਈ ਹੈ ਜੀ ਕਾਲ ਤੇ ਕੋਈ ਨੀ ਦੁਬਾਰਾ ਲਾ ਲਓ ਜੀ ਕਾਲ ਹੈਲੋ ਹੁਣ ਤੋਂ ਬਾਅਦ ਕੱਟ ਗਈ ਨੈਕਸਟ ਕਾਲ ਸਾਡੇ ਬਾਈ ਪਿੰਦਰ ਦੀ ਆ ਗਈ ਪਿੰਦਰ ਸਿੰਘ ਸੇਖੋਂ ਕਿੱਦਾਂ ਸੇਖੋਂ ਸਾਹਿਬ
ਬਾਈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਪਹਿਲਾਂ ਤਾਂ ਦੱਸੋ ਟਮਾਟਰ ਲੱਗਣ ਲੱਗ ਗਏ ਕਿ ਨਹੀਂ
ਬਾਈ ਖੀਰੇ ਆ ਬਸ 15 ਕੁ ਦਿਨਾਂ ਦੇ ਵਿੱਚ ਲੱਗ ਜਾਣਗੇ ਮਤਲਬ ਹੁਣ ਫੁੱਲ ਫੁੱਲ ਲੱਗੇ ਹੋਏ ਆ
ਸਕੀਮ ਹੀ ਵਗਿਆ ਪਿੰਦਰ ਤੈਨੂੰ ਪਤਾ ਸੀ ਵੀ ਤੈਨੂੰ ਪਤਾ ਸੀ ਵੀ ਐਡਲੇਡ ਦੇ ਵਿੱਚ ਬੰਦੇ ਬਹੁਤ ਆਉਣ ਵਾਲੇ ਆ ਜੇ ਖੀਰੇ ਪਹਿਲਾਂ ਬੀਜ ਲਏ ਤੇ ਲੋਕ ਖਾ ਜਾਣਗੇ ਜਾੜਾ ਕਰ ਜਾਣਗੇ ਤੇ ਤੂੰ ਖੀਰੇ ਇਸ ਢੰਗ ਨਾਲ ਬੀਜਿਆ ਵੀ ਜਿਹੜੇ ਗੇਮਾਂ ਤੋਂ ਅਗਲੇ ਦਿਨ ਟੁੱਟਣ ਲੱਗਣਗੇ ਬਾਅਦ ਚ ਹਨਾ
ਨਹੀਂ ਬਾਈ ਜੀ ਏਦਾਂ ਦਾ ਕੋਈ ਇਰਾਦਾ ਤਾਂ ਨਹੀਂ ਸੀਗਾ ਤੇ ਵਧੀਆ ਸੀ ਜੀ ਸੇਵਾ ਹੋ ਜਾਂਦੀ ਹੈ ਨਾ ਵਧੀਆ ਗੱਲ ਸੀ ਮੈਂ ਤਾਂ ਆਪ ਚਾਹੁੰਦਾ ਸੀ ਵੀ ਗੇਮਾਂ ਤੋਂ ਪਹਿਲਾਂ ਹੁੰਦੇ ਮਤਲਬ ਫਸਲ ਤੇ ਵਧੀਆ ਸੀਗੀ ਉੱਥੇ ਸੇਵਾ ਹੋ ਜਾਣੀ ਸੀ ਵਿੱਚ ਚਲੋ ਤੇ ਪਰ ਕੋਈ ਗੱਲ ਨੀ ਜੀ ਆਪਾਂ ਇੰਤਜ਼ਾਮ ਫਿਰ ਵੀ ਕਰ ਲਾਂਗੇ ਕੋਈ ਚੱਕਰ ਨੀ ਗਾ ਕਿਉਂਕਿ ਹੁਣ ਦੋਸਤ ਬਹੁਤ ਹੋਣਗੇ ਨਾ
ਨਹੀਂ ਨਹੀਂ ਸਾਰਿਆਂ ਨੇ ਰਲ ਮਿਲ ਕੇ ਕਰਨਾ
ਦਾਦੀ ਨਾਲ ਨਾਨੀ ਨਾਲ ਨਾਨੀ ਨਾਲ ਬਹੁਤ ਲੰਮਾ ਸਮਾਂ ਪਿਆ ਤੇ ਤਕਰੀਬਨ ਚਾਰੇ ਜਾਣੇ 80 ਸਾਲ ਤੋਂ ਬਾਅਦ ਹੀ ਗਏ ਆ ਤੇ ਯਾਨੀ ਕਿ ਪਿਛਲੇ 2-3 ਸਾਲਾਂ
ਕਰਮ ਵਾਲੇ
ਚਾਰੇ ਜਾਣੇ ਚਲੇ ਗਏ ਤੇ ਬੜਾ ਲੰਮਾ ਟਾਈਮ ਲੋਕਾਂ ਦੇ ਨਾ ਗੁੱਟਾਂ ਤੇ ਗਾਨੀਆਂ ਬੰਨੀਆਂ ਤੁਹਾਨੂੰ ਵੀ ਪਤਾ ਹੋਣਾ ਸ਼ਾਇਦ ਆਪਣੇ ਇੱਕ ਰੀਤ ਆ ਜੇ ਗੁੱਟ ਕਿਸੇ ਦਾ
ਮੈਂ ਵੀ ਬੰਨਦਾ ਰਿਹਾ
ਕਹਿੰਦੇ ਵੀ ਜਿਹਦੇ ਨਾਨਾ ਨਾਨੀ ਦਾਦਾ ਦਾਦੀ ਹਾਂ ਜੀ ਹਾਂ ਉਹ ਹੁਣ ਤੱਕ ਬੰਨਦੇ ਰਹੇ ਆ ਜੀ ਜਦੋਂ
ਤੁਹਾਨੂੰ ਪੂਰਾ 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 ਪਿੰਦਰ ਜ਼ਿਆਦਾਤਰ ਪਿੰਦਰ ਤੁਹਾਡੇ ਪੂਰਾ ਯਾਦ ਆ ਵੀ ਜੀਵੇ ਤੇਰਾ ਨਾਨਾ ਨਾਨੀ ਟੁੱਟੇ ਮੇਰਾ ਕਾਨਾ ਕਾਨੀ ਐਂ ਬੋਲ ਦਿੰਦੇ ਸੀ ਜਾਂ
ਏਦਾਂ ਏਦਾਂ ਬੋਲਦੇ ਹੁੰਦੇ ਸੀ ਹਾਂਜੀ ਹਾਂ ਲੰਮੀ ਜੀ ਗੱਲ ਫੇਕ ਚ ਬੋਲਦੇ ਸੀਗੇ ਹਾਂਜੀ ਸਾਰਿਆਂ ਨੇ ਫਿਰ ਅਗਲੇ ਨੇ ਕਹਿਣਾ ਤੁਸੀਂ ਸਾਰੇ ਹੀ ਫੜ ਲੋ ਗਾਨੇ ਨੂੰ ਤੇ ਬੰਨ ਦਿਓ ਤੇ ਦਾਦੀਆਂ ਦਾਦੀ ਦੀਆਂ ਗੱਲਾਂ ਜੀ ਕਾਫੀ ਯਾਦ ਆ ਦਾਦੇ ਦੀਆਂ ਵੀ ਕਾਫੀ ਯਾਦ ਆ ਜੀ ਮੈਂ ਪੱਠੇ ਪਿੰਡ ਹੁੰਦੇ ਸੀ ਪੱਠੇ ਵੱਢਦੇ ਹੁੰਦੇ ਸੀ ਪੜ੍ਹਦੇ ਹੁੰਦੇ ਜਦੋਂ ਤੇ ਦਾਦੀ ਨੇ ਕਹਿਣਾ ਮੈਂ ਤੈਨੂੰ ਗੱਲਾਂ ਸੁਣਾਉਣਾ ਤੇ ਕੋਲੇ ਬਹਿ ਮੈਂ ਤੇਰੇ ਨਾ ਗੱਲਾਂ ਸੁਣਾਉਣਾ ਕੋਲੇ ਬੈਠ ਕੇ ਤੂੰ ਪੱਠੇ ਵੱਢ ਉਹ ਗੱਲਾਂ ਬੜੀਆਂ ਵਧੀਆ ਲੱਗਦੀਆਂ ਸੀ ਉਹਨਾਂ ਨੇ ਪੁਰਾਣੀਆਂ ਖੂਹਾਂ ਸਾਵਾਂ ਦੀਆਂ ਗੱਲਾਂ ਹਨਾ ਖੇਤਾਂ ਦੀਆਂ ਵੀ ਇੱਥੇ ਤਾਂ ਕੁਛ ਹੁੰਦਾ ਹੀ ਨਹੀਂ ਸੀ ਆ ਪੈਲੀਆਂ ਖਾਲੀ ਪਈਆਂ ਹੁੰਦੀਆਂ ਸੀਗੀਆਂ ਉਹ ਗੱਲਾਂ ਬੜੀਆਂ ਵਧੀਆ ਲੱਗਣੀਆਂ ਤੇ ਚਲੋ ਜੀ ਦਾਦੀ ਦੀ ਮੈਨੂੰ ਇੱਕ ਗੱਲ ਮੈਂ ਸਾਰਿਆਂ ਨਾਲ ਸ਼ੇਅਰ ਕਰਨੀ ਸੀ, ਹੋ ਸਕਦਾ ਸਾਰਿਆਂ ਨੂੰ ਵਧੀਆ ਲੱਗੀ। ਤੇ ਅਸੀਂ ਨਾ ਕਈ ਵਾਰੀ ਗੁਰਦੁਆਰਾ ਸਾਹਿਬ ਸੰਗਰਾਂਦ ਵਾਲੇ ਦਿਨ ਜਾਣਾ ਕਰਾਉਣ ਦੇਗ ਤੇ ਜਾਂ ਕਿਤੇ ਜਾਣਾ ਹਨਾ ਹੋਰ ਕਿਤੇ ਵੀ ਧਾਰਮਿਕ ਥਾਂ ਤੇ, ਤੇ ਦਾਦੀ ਸਾਡੀ ਸਾਨੂੰ ਕਹਿੰਦੀ ਸੀ ਇੱਕ ਚੀਜ਼ ਮੰਗਿਆ ਕਰੋ ਰੱਬ ਤੋਂ, ਥਵਾਕ ਮੰਗਿਆ ਕਰੋ ਪਰਿਵਾਰ ਚ, ਬਸ ਥਵਾਕ ਚ ਸਾਰਾ ਕੁਛ ਆ ਜਾਂਦਾ। ਤੇ ਮੈਂ ਸੋਚਦਾ ਹੁੰਦਾ ਵੀ ਉਹਨਾਂ ਦੀ ਨਾ ਕਿਰਪਾ ਵਾ ਤੇ ਆਪਣਾ ਅੱਜ ਸਾਰਾ ਪਰਿਵਾਰ, ਗਾਂ ਚਾਚਾ ਵੀ ਸਾਡਾ ਪੋਤੇ ਵਾਲਾ ਹੋ ਗਿਆ, ਪਾਪੇ ਹੁਣੀ ਵੀ ਪੋਤੇ ਵਾਲੇ ਹੋ ਗਏ, ਅਸੀਂ ਵੀ ਚਾਰੇ ਭਰਾ ਵਿਆਹੇ ਆ, ਭੈਣ ਵੀ ਵਿਆਹੀ ਆ, ਤੇ ਉੱਥੇ ਵੀ ਸਾਰਾ ਮਤਲਬ ਇੱਕੋ ਚੁੱਲ੍ਹੇ ਤੇ 15-16 ਜੀ ਚੱਲਦੇ ਆ ਜੀ। ਤੇ ਇੱਥੇ ਵੀ ਮਤਲਬ ਛੋਟਾ ਭਰਾ ਆ ਗਿਆ ਜੀ, ਚਾਚੇ ਦਾ ਬੇਟਾ ਇੱਥੇ ਆ ਗਿਆ ਨਾਲ, ਹਾਂਜੀ ਇੱਥੇ ਵੀ ਆਈ ਆ। ਤੇ ਬਸ ਰੱਬ ਤੋਂ ਉਹੀ ਗੱਲ ਆ ਜੀ, ਥਵਾਕ ਹੀ ਮੰਗੀ ਦਾ, ਤੇ ਉਹ ਦਾਦੀ ਦੀ ਨਾ ਕਈ ਗੱਲ ਅਜੇ ਤੱਕ ਯਾਦ ਆ। ਤੇ ਚਲੋ ਮਹਾਰਾਜ ਏਦਾਂ ਹੀ ਕਿਰਪਾ ਰੱਖੀ, ਇਹ ਗੱਲ ਹੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਹਾਂਜੀ ਵਾਰ ਵਾਰ ਮੈਨੂੰ ਗੱਲ ਯਾਦ ਆਉਂਦੀ ਹੁੰਦੀ ਆ, ਤੇ ਮੈਂ ਤੁਸੀਂ ਅੱਜ ਟੌਪਿਕ ਇਹ ਕੀਤਾ ਤੇ ਮੈਨੂੰ ਲੱਗਾ ਕਿ ਮੈਂ ਸ਼ੇਅਰ ਕਰਾਂ। ਤੇ ਚਲ ਚਲੋ ਜੀ,
ਨਹੀਂ 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 ਬਹੁਤ ਵਧੀਆ ਬਿੰਦਰ ਬਾਈ ਤੁਸੀਂ ਇਹ ਗੱਲ ਸ਼ੇਅਰ ਕੀਤੀ ਆ, ਤੇ ਇਹ ਇਤਫਾਕ ਸਾਰੇ ਪਰਿਵਾਰਾਂ ਨੂੰ ਦੇਵੇ ਵਾਹਿਗੁਰੂ ਬਖਸ਼ੇ ਤਾਂ ਬਹੁਤ ਵੱਡੀ ਚੀਜ਼ ਆ। ਇੱਕੇ ਚ ਬਰਕਤ ਵੀ ਆ ਜਾਂਦੀ ਆ, ਫਿਰ ਜੋ ਇਤਫਾਕ ਆ ਗਿਆ ਤਾਂ ਬਰਕਤ ਵੀ ਆਪੇ ਆ ਗਈ ਫਿਰ। ਬਸ ਆਪਦਾ ਗੇਮਾਂ ਲਈ ਛੁੱਟੀਆਂ ਲੈ ਲਓ ਖੀਰਿਆਂ ਤੋਂ 3 ਦਿਨ ਦੀਆਂ। ਸੁਪਿੰਦਰ ਸੇਖੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਉਹਨਾਂ ਨੇ ਆਪਣੀ ਜਿਹੜੀ ਗੱਲ ਸਾਂਝੀ ਕੀਤੀ ਆ। ਫੇਰ ਸਾਡੇ ਸੱਜਣ ਜੁੜ ਗਏ 500। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਵੀਰੇ, ਮੈਂ ਮਨਦੀਪ ਬੋਲਦਾ ਐਡੀਲੇਡ ਤੋਂ।
ਹਾਂਜੀ ਮਨਦੀਪ ਬਾਈ, ਕੀ ਹਾਲ ਆ?
ਵਧੀਆ ਜੀ ਵਧੀਆ। ਵੀਰੇ ਤੁਸੀਂ ਅੱਜ ਟੌਪਿਕ ਚੱਕਿਆ ਜਿਹੜਾ ਦਾਦਾ ਦਾਦੀ ਦਾ, ਮੈਂ ਉਹ ਤੇ ਕੁਛ ਆਪਦੇ ਯਾਦਾਂ ਤਾਜ਼ੀਆਂ ਕਰਨਾ ਚਾਹੁੰਦਾ।
ਜ਼ਰੂਰ।
ਮੈਂ ਗੱਲ ਕਰਨੀ ਆਪਦੀ ਪੜਦਾਦੀ ਦੀ, ਜੋ ਕਿ ਮੇਰੇ ਦਾਦਾ ਜੀ ਦੀ ਮੰਮੀ ਜੀ ਸੀ। ਮੈਂ ਬਹੁਤ ਲੱਕੀ ਹਾਂ, ਮੇਰੇ ਦਾਦਾ ਦਾਦੀ ਜੀ ਹਜੇ ਵੀ ਨੇ, ਤੇ ਮੈਂ ਉਹਨਾਂ ਨਾਲ ਜ਼ਿਆਦਾ ਵਕਤ ਗੁਜ਼ਾਰਿਆ ਹਮੇਸ਼ਾ। ਜਾਂ ਮੇਰੀ ਪੜਦਾਦੀ ਜੀ ਦੀ 3-4 ਸਾਲ ਹੋਏ ਉਦੋਂ ਡੈਥ ਹੋਈ ਹੈ, ਜੋ ਕਿ ਮੈਂ ਵੀ ਉਲਝ ਜਾਂਦਾ ਕਈ ਵਾਰੀ, ਸੜੋਤਿਆਂ ਵਾਲੇ ਹੋ ਕੇ ਇਸ ਸੰਸਾਰ ਤੋਂ ਆਪਦੀ ਯਾਤਰਾ ਪੂਰੀ ਕਰਕੇ ਗਏ ਨੇ। ਹਮੇਸ਼ਾ ਬਹੁਤ ਬਹੁਤ ਲੱਕੀ ਫੀਲ ਕਰੀਦਾ ਜੋ ਇੰਨਾ ਉਹਨਾਂ ਨਾਲ ਟਾਈਮ। ਤਾਂ ਉਹਨਾਂ ਨੇ ਉਹੀ ਗੱਲ ਜਿਹੜੀ ਤੁਸੀਂ ਕਹਿੰਦੇ ਸੀਗੇ ਕਿ ਮੂਲ ਨਾਲੋਂ ਵਿਆਹ ਪਿਆਰਾ, ਤੇ ਉਹਨਾਂ ਨੇ ਹਮੇਸ਼ਾ ਇਹੀ ਗੱਲ ਕਹਿਣੀ ਜੇ ਅਸਾਂ ਕਹਿਣਾ ਕਿ ਵੀ ਤੁਹਾਡੇ ਪੋਤਾ ਜੀ ਜਾਣੀ ਕਿ ਮੇਰੇ ਡੈਡੀ ਸਾਨੂੰ ਤੰਗ ਕਰਦੇ ਨੇ ਵੀ ਘੂਰਦੇ ਨੇ, ਨਹੀਂ ਨਹੀਂ ਤੁਸੀਂ ਗਲਤ ਕਰਦੇ ਹੋ, ਉਹ ਮੇਰਾ ਪੋਤਾ ਹੈ, ਮੈਂ ਉਹਨੂੰ ਨੀ ਮਾੜਾ ਕਹਿ ਸਕਦੀ। ਤਾਂ ਇਹ ਚੀਜ਼ ਹੁੰਦੀ ਹੈ।
ਪਰ ਤੁਸੀਂ ਤਾਂ ਫਿਰ ਪੜਵਿਆਜ ਹੋ ਗਏ ਸੀ, ਇਦੋਂ ਬਾਅਦ ਵਿਆਜ ਤੋਂ ਬਾਅਦ ਪੜਵਿਆਜ ਜ਼ਿਆਦਾ ਹੋ ਗਈ, ਪਰ ਪੜਵਿਆਜ ਸੀ ਉਹਨਾਂ ਲਈ।
ਹਾਂ ਹਾਂਜੀ, ਪਰ ਉਹਨਾਂ ਨੂੰ ਫੇਰ ਵੀ ਉਹਨਾਂ ਦਾ ਜ਼ਿਆਦਾ ਮੋਹ ਆਉਂਦਾ ਸੀਗਾ, ਪਰ ਨਹੀਂ ਕਰਦੇ ਤਾਂ ਉਹ ਸਾਰੇ, ਕਿਉਂਕਿ ਉਹ ਬਹੁਤ ਲੱਕੀ ਸੀਗੇ। ਮੇਰੇ ਪਦਰ ਹੋਣੇ 5 ਭਾਈ ਨੇ, ਸਾਰਿਆਂ ਦੇ 3 ਦਿਨ ਗਾਹਾਂ ਬੱਚੇ ਨੇ, ਗਾਹਾਂ ਮੇਰੇ ਬ੍ਰਦਰ ਦੇ ਹਜੇ ਪੋਤਾ ਹੋ ਗਿਆ ਸੀ, ਉਹ ਵੀ ਖੁਦ ਉਹਨੂੰ ਵੀ ਪਾਲਿਆ ਉਹਨਾਂ ਨੇ। ਤਾਂ ਉਹ ਅਸੀਂ ਬਹੁਤ ਲੱਕੀ ਸੀਗੇ ਕਿ ਸਾਡੇ ਕੋਲ ਏਡੀ ਅਨਮੁੱਲੀ ਚੀਜ਼ ਸੀਗੀ। ਤਾਂ ਬਹੁਤ ਦੁੱਖ ਹੁੰਦਾ ਕਈ ਵਾਰੀ ਵੀ ਹਜੇ ਹੋਰ ਸਾਡੇ ਕੋਲ ਰਹਿੰਦੇ, ਅਸੀਂ ਉਹਨਾਂ ਨਾਲ ਹੋਰ ਟਾਈਮ ਗੁਜ਼ਾਰਦੇ, ਪਰ ਜੋ ਤੁਹਾਨੂੰ ਪਤਾ ਹੀ ਹੈ
ਬੰਦੇ
ਹੁੰਦੇ ਕਿ ਉਹ ਐਂਡ ਟਾਈਮ ਤੱਕ ਕਦੇ ਮੰਜੇ ਤੇ ਨੀ ਪਏ, ਵੀ ਤੁਰਦੇ ਫਿਰਦੇ ਹੀ ਅਚਾਨਕ ਇਕਦਮ ਆਪਦੀ ਸੰਸਾਰ ਕੀ ਯਾਤਰਾ ਪੂਰੀ ਕਰ। ਉਹ ਅੱਜ ਦੇ ਟਾਈਮ ਵੀ ਮੇਰੇ ਮਾਤਾ ਜੀ ਨਾਲੋਂ, ਮੇਰੀ ਭਾਬੀ ਜੀ ਨਾਲੋਂ ਬਰਾਬਰ ਕੰਮ ਕਰ ਰਹੀ, ਕਦੇ ਉਹ ਕਿਸੇ ਤੋਂ ਉਹਨਾਂ ਨੇ ਫੜ ਕੇ ਪਾਣੀ ਦਾ ਗਲਾਸ ਵੀ ਨੀ ਪੀਤਾ। ਇੰਨੇ ਕੁ ਲੱਕੀ ਸੀ ਉਹ, ਇੰਨੇ ਕਿਸਮਤ ਵਾਲੇ ਸੀਗੇ, ਪਰਮਾਤਮਾ ਨੇ ਉਹਨਾਂ ਨੂੰ ਕਦੇ ਵੀ 1% ਦੁੱਖ ਨੀ ਦਿੱਤਾ।
ਬਸ ਇਹੀ ਜੀਵਨ ਇੰਨੀ ਸਫਲਤਾ ਨਾਲ ਜੇ ਤੁਸੀਂ ਲੰਘ ਗਏ ਬਿਮਾਰੀਆਂ ਸਮਾਰੀਆਂ ਤੋਂ ਬਚ ਕੇ, ਤੇ ਆਪਦੀ ਜ਼ਿੰਮੇਵਾਰੀ ਆਪ ਚੱਕਦੇ ਰਹੇ ਤਾਂ ਕਰਮ ਵਾਲੇ ਹੀ ਹੋ ਤੁਸੀਂ। ਸੋ ਮਨਦੀਪ, ਗੇਮਾਂ ਦੀਆਂ ਤਿਆਰੀਆਂ ਲਈ ਜੁਟੇ ਹੋਏ ਹੋ ਨਾ? ਆਪਣਾ ਐਤਕੀ ਮੇਜ਼ਬਾਨ ਆ ਆਪਣੇ ਘਰੇ ਵਿਆਹ।
ਹਾਂਜੀ 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 ਵੀਰੇ, ਮੈਂ ਤੁਹਾਡੇ ਨਾਲ ਕੰਟੈਕਟ ਕਰਨਾ ਸੀ, ਮੈਂ ਟਰੱਕ ਚਲਾਉਣਾ ਤੇ ਮੈਂ ਇਹ ਚੀਜ਼ ਦਾ ਤੁਹਾਨੂੰ ਕੰਟੈਕਟ ਵੀ ਕਰਨਾ ਸੀਗਾ। ਤਾਂ ਮੇਰਾ ਨਾਮ ਜ਼ਰੂਰ ਨੋਟ ਕਰ ਲਓ, ਜੋ ਮੇਰੇ ਲਈ ਸਹਾਇਤਾ ਹੋਈ ਉਸ ਦਿਨਾਂ ਚ, ਤਾਂ ਮੈਨੂੰ ਜ਼ਰੂਰ
ਮੈਂ ਨਾ ਤੁਸੀਂ ਮੈਨੂੰ ਮੈਸੇਜ ਕਰਿਓ ਬਾਅਦ ਚ, ਤੇ ਮੈਂ ਤੁਹਾਡਾ, ਆਪਾਂ ਨੂੰ ਟਰੱਕ ਚਲਾਉਣ ਵਾਲੇ ਬੰਦੇ ਵੀ ਚਾਹੀਦੇ ਉੱਥੇ ਲਾਇਸੈਂਸ ਵਾਲੇ, ਕਿਉਂਕਿ ਕਈ ਵਾਰੀ ਆਪਣਾ ਸਮਾਨ ਸਮੂਨ ਇੱਧਰ ਉੱਧਰ ਨੇੜੇ ਤੇੜੇ, 4-5 ਟਰੱਕ ਆਪਾਂ ਨੂੰ ਬਾਈ ਜੋਗੀ ਹੋਰਾਂ ਨੇ ਤੇ ਹੋਰ ਸਾਰਿਆਂ ਨੇ ਦੇਣੇ ਆ, ਮਿੱਤਰਾਂ ਪਿਆਰਿਆਂ ਨੇ ਟੋਨੀ ਸਰਾਮ ਬਾਈ ਨਾਲ ਹੋਈ ਸੀ ਗੱਲ, ਹਰਜੀਤ ਹੋਰਾਂ ਨਾਲ, ਉਹਨਾਂ ਨੇ ਆਪਾਂ ਨੂੰ ਟਰੱਕ ਦੇਣੇ ਆ ਤੇ ਪਰ ਆਪਾਂ ਨੂੰ ਕਈ ਵਾਰੀ ਲੋੜ ਹੋ ਜਾਂਦੀ ਹੈ ਵੀ ਟਰੱਕ ਚਲਾਉਣ ਵਾਲਾ ਬੰਦਾ ਵੀ ਹੋਵੇ ਕਿੱਧਰ ਉੱਧਰ ਕਰਨਾ ਪੈ ਸਕਦਾ। ਸੋ ਜਰੂਰ
ਤੁਸੀਂ ਹਾਂਜੀ ਹਾਂਜੀ
ਜਰੂਰ ਜਰੂਰ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਮਨਦੀਪ,
ਥੈਂਕ ਯੂ, ਥੈਂਕ ਯੂ।
ਸੋ ਦੋਸਤੋ ਮਨਦੀਪ ਸਿੰਘ ਐਡਲੇਟ ਤੋਂ ਜੁੜੇ ਹੋਏ ਸਨ, ਬੜੀਆਂ ਪਿਆਰੀਆਂ ਯਾਦਾਂ ਉਹਨਾਂ ਨੇ ਚੌਥੀ ਪੀੜ੍ਹੀ ਦੀਆਂ ਵੀ ਦਸਨਾਤੀਆਂ ਤੇ ਚੰਗਾ ਲੱਗਿਆ ਸੁਣ ਕੇ। ਤੇ ਦੀਪ ਬਾਈ ਨੇ ਸਾਨੂੰ ਪੁੱਛਿਆ ਸੀ ਐਡਲੇਟ ਦੇ ਸਟਰਕਚਰ ਬਾਰੇ, ਖੇਡਾਂ ਬਾਰੇ, ਹੁਣ ਅਸੀਂ ਕਾਲ ਨੀ ਕੋਈ ਲੈਣੀ ਤੇ ਅਸੀਂ ਥੋੜੀਆਂ ਜਿਹੀਆਂ, ਇੱਕ ਤਾਂ ਮੈਸੇਜ ਬਹੁਤ ਆਏ ਉਹ ਪੜ੍ਹਨੇ ਆ, ਅਗਲੇ 5-10 ਮਿੰਟ ਰਹਿ ਗਏ ਆ ਤੇ ਇੱਕ ਦੀਪ ਬਾਈ ਦੀ ਫਰਮਾਇਸ਼ ਦੇ ਉੱਤੇ ਆਪਾਂ ਸਾਰਿਆਂ ਨੂੰ ਦੱਸੀਏ ਕਿਉਂਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ। ਐਡਲੇਟ ਦਾ ਜਿਹੜਾ ਸਟਰਕਚਰ ਆ ਉਹ ਬਹੁਤ ਛੋਟਾ ਤੇ ਇਹ ਕਿਹਾ ਜਾਂਦਾ ਵੀ ਜਿਹੜਾ ਕਾਲਬੁਰਜੀ ਨੇ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਸੀ ਉਸੇ ਨੇ ਐਡਲੇਟ ਦਾ ਨਕਸ਼ਾ ਬਣਾਇਆ ਤੇ ਸੌਖਾ ਜਿਹਾ ਨਕਸ਼ਾ, ਚੌਰਸ ਜਿਹਾ ਸ਼ਹਿਰ ਆ, ਚਾਰ ਹੀ ਗਲੀਆਂ, ਚਾਰ ਪੰਜ ਹੀ ਚਾਰ ਸਪੇਰੇ ਉਹਦੇ ਚ ਜਿਹੜੀਆਂ ਜਿਵੇਂ ਨੌਰਥ ਸਾਊਥ ਈਸਟ ਵੈਸਟ ਟੈਰਿਸ ਬਣੀਆਂ ਹੋਈਆਂ ਤੇ ਜੇ ਤੁਸੀਂ ਉੱਤੋਂ ਦੀ ਗੇੜਾ ਦੇਣਾ ਐਡਲੇਟ ਦੇ ਉੱਤੇ ਕਾਰ ਦੇ ਉੱਤੇ ਤੇ ਜੇ ਮੰਨ ਲਈਏ ਬਿਨਾਂ ਟ੍ਰੈਫਿਕ ਤੇ ਤਾਂ ਵੱਧ ਤੋਂ ਵੱਧ ਮੈਨੂੰ ਲੱਗਦਾ 10 ਮਿੰਟ ਤੋਂ ਜ਼ਿਆਦਾ ਨਹੀਂ ਲੱਗਣੇ। 10 ਮਿੰਟ ਦੇ ਵਿੱਚ ਤੁਸੀਂ ਜੇ ਨੌਰਥ ਪੈਰਿਸ ਦੀ ਖੁੰਜ ਤੋਂ ਚੱਲੇ ਹੋ ਤਾਂ ਉੱਤੋਂ ਦੀ ਗੇੜਾ ਹੈ ਕਿ ਨੌਰਥ ਪੈਰਿਸ ਬਾਰੇ ਮੁੜ ਕੇ ਆਉਂਗੇ, ਐਡਾ ਕੀ ਸ਼ਹਿਰ ਆ ਜੀ ਐਡਲੇਟ, ਪਹਿਲੀ ਗੱਲ ਤਾਂ ਇਹ ਧਿਆਨ ਚ ਕਰ ਲਿਓ। ਦੂਜੀ ਗੱਲ ਜਿਹੜੀ ਇਹ ਖੇਡਾਂ ਹੋ ਰਹੀਆਂ ਇਹ ਬੈਸਟ ਟੈਰਿਸ ਦੇ ਉੱਤੇ ਹੋ ਰਹੀਆਂ ਜੀ, ਨੌਰਥ ਟੈਸਟ ਵਾਲੇ ਪਾਸੇ ਥੋੜੀ ਨੇੜੇ ਆ, ਸਾਊਥ ਵਾਲੇ ਪਾਸੇ ਥੋੜੀ ਜੀ ਦੂਰ ਆ, ਜਾਣੀ ਕਿ ਐਡਲੇਟ ਹਾਈ ਸਕੂਲ ਬਹੁਤ ਮਸ਼ਹੂਰ ਸਕੂਲ ਆ, ਉਹ ਸਕੂਲ ਦੇ ਗੇਟ ਵਿੱਚ ਦੀ ਮੇਨ ਐਂਟਰੀ ਉੱਥੋਂ ਦੀ ਹੈਗੀ ਆ ਤੇ ਉਹਦੇ ਪਿੱਛੇ ਐਲਸ ਪਾਰਕ ਜਿਹੜੀ ਕੌਂਸਲ ਦੇ ਬਹੁਤ ਵੱਡੇ ਪਾਰਕ ਆ, ਉੱਥੇ ਸਾਰੀਆਂ ਖੇਡਾਂ ਹੋ ਰਹੀਆਂ। ਜਿੱਥੇ 5 ਪਿੱਚਾਂ ਫੁੱਟਬਾਲ ਦੀਆਂ ਇੱਕੋ ਥਾਂ ਦੇ ਉੱਤੇ ਆ, ਇੱਕੋ ਥਾਂ ਦੇ ਉੱਤੇ ਮੇਨ ਕਬੱਡੀ ਦਾ ਗਰਾਊਂਡ ਆ, ਉਹਦੇ ਲਾਗੇ ਇੱਕ ਕ੍ਰਿਕਟ ਦਾ ਗਰਾਊਂਡ ਆ, ਨਾਲ ਹੀ ਨੈੱਟਬਾਲ, ਵਾਲੀਬਾਲ ਤੇ ਬਾਸਕਟਬਾਲ ਦੇ ਗਰਾਊਂਡ ਆ, ਜਿਹੜੇ ਕਿ ਤੁਸੀਂ ਇੱਕ ਥਾਂ ਤੇ ਖੜ ਕੇ ਜੇ ਆਪਦੀ ਧੌਣ ਘੁਮਾ ਲਓਗੇ ਤਾਂ ਤੁਹਾਨੂੰ ਉੱਥੇ ਵੀ ਦਿਖਣਗੇ ਸਾਰੇ ਗਰਾਊਂਡ ਵੀ ਇੰਨੇ ਕੁ ਬੁੱਕਲ ਦੇ ਵਿੱਚ ਆ। ਸਿਰਫ ਹਾਕੀ ਦਾ ਜਿਹੜਾ ਗਰਾਊਂਡ ਆ ਉਹ ਹੈਗਾ ਜਿਹੜਾ ਨੈਸ਼ਨਲ ਪਾਈਨ ਸਟੇਡੀਅਮ ਹੈਗੇ ਆ ਜਿਹੜੇ ਜੈਫਸ ਕ੍ਰੋਸ ਤੇ ਆ, ਤੇ ਉਹ ਸਹੀ 15 ਮਿੰਟ ਦੀ ਡਰਾਈਵ ਤੋਂ ਦੇ ਨਾਲ ਆ ਨੈਸ਼ਨਲ ਸਟੇਡੀਅਮ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਹਾਕੀ ਦੇ ਸ਼ੌਕੀਨ ਆ। ਤੇ ਹਾਕੀ ਜਿਹੜਾ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਹੋ ਰਹੀ ਆ ਤੇ ਇੰਟਰਨੈਸ਼ਨਲ ਸਟੈਂਡਰਡ ਤੇ ਹੋ ਰਹੀ ਆ, ਉਹ ਸਾਰੀ ਸਹੂਲਤ ਹਾਕੀ ਐਸੇ ਦੇ ਰਹੀ ਆ, ਜਿਹੜੀ ਇੰਟਰਨੈਸ਼ਨਲ ਮੈਚ ਨੂੰ ਦੇਣੀ ਹੁੰਦੀ ਆ ਉਹੀ ਸੇਮ ਸਹੂਲਤ ਜਿਹੜੀ ਐਤਕੀ ਹਾਕੀ ਦੇ ਵਿੱਚ ਉਹ ਦੇ ਰਹੀ ਆ। ਸੋ ਕਹਿਣ ਦਾ ਭਾਵ ਆ ਵੀ ਇਕੱਲੀ ਹਾਕੀ ਨੂੰ ਛੱਡ ਕੇ ਤੇ ਕ੍ਰਿਕਟ ਦੇ 1-2 ਗਰਾਊਂਡ ਜਿਹੜੇ ਵਿਕਟੋਰੀਆ ਪਾਰਕ ਦੇ ਵਿੱਚ ਆ ਉਹ ਵੀ 5-10 ਮਿੰਟ ਦੀ ਦੂਰੀ ਦੇ ਉੱਤੇ ਆ। ਤੇ ਜਿਹੜੇ ਹੋਟਲ ਮੋਟਲਾਂ ਦੀ ਜੇ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਸਿਟੀ ਦੇ ਵਿਚਲੇ ਹੋਟਲ ਆ ਉਹ ਤਾਂ ਸਾਰੇ ਦੇ ਸਾਰੇ 1-1.5 ਕਿਲੋਮੀਟਰ ਦੀ ਰੇਂਜ ਦੇ ਵਿੱਚ ਆ। ਤੇ ਜੇ ਤੁਸੀਂ ਗੱਲ ਕਰੋ ਗਲਨੈਲਕ ਬੀਚ ਆ ਸਾਡੇ ਇੱਕ, ਉੱਥੇ ਬਹੁਤ ਸਾਰੇ ਅਪਾਰਟਮੈਂਟ ਜੇ ਸਾਡੇ ਸਪੋਰਟਸ ਪਰਸਨ ਨੇ ਤੇ ਲੋਕਾਂ ਨੇ ਲਏ ਆ ਉੱਥੇ ਅਪਾਰਟਮੈਂਟ, ਉਹ ਵੀ 10-12 ਮਿੰਟ ਦੀ ਦੂਰੀ ਦੇ ਉੱਤੇ ਤੁਹਾਨੂੰ ਜਿਹੜਾ ਤੁਸੀਂ ਗਰਾਊਂਡ ਚ ਪਹੁੰਚ ਜਾਓਗੇ। ਜੇ ਏਅਰਪੋਰਟ ਦੀ ਗੱਲ ਕਰੀਏ ਤਾਂ ਏਅਰਪੋਰਟ ਤੋਂ ਆਉਂਦੀ ਸਿੱਧੀ ਰੋਡ ਜਿਹੜੀ ਡਾਨ ਬ੍ਰੈਡਮੈਨ ਰੋਡ, ਸਰ ਡਾਨ ਬ੍ਰੈਡਮੈਨ ਦਾ ਨਾਂ ਸਾਰੇ ਦੁਨੀਆਂ ਜਾਣਦੀ ਆ, ਉਹਨਾਂ ਦੇ ਨਾਂ ਤੇ ਇੱਕ ਸੜਕ ਆ ਜੀ ਇੱਥੇ, ਸਰ ਡਾਨ ਬ੍ਰੈਡਮੈਨ ਰੋਡ ਜਿਹੜੀ ਸਿੱਧੀ ਸਿਟੀ ਦੇ ਵਿੱਚ ਐਂਟਰ ਹੁੰਦੀ ਹੈ, ਜਦੋਂ ਸਿਟੀ ਦੇ ਉੱਤੇ ਬੈਸਟ ਟੈਰਿਸ ਨੂੰ ਟੱਚ ਕਰੂਗੀ ਤਾਂ ਜਿਹੜਾ ਉਹ ਕਾਰਨਰ ਆ ਬੈਸਟ ਤੇ ਡਾਨ ਬ੍ਰੈਡਮੈਨ ਦਾ ਉੱਥੇ ਹੀ ਖੇਡਾਂ ਜੀ, ਉਹ ਕਾਰਨਰ ਦੇ ਉੱਤੇ ਖੇਡਾਂ, ਤੁਸੀਂ ਡਾਨ ਬ੍ਰੈਡਮੈਨ ਤੋਂ ਵੀ ਐਂਟਰ ਹੋ ਸਕਦੇ ਹੋ, ਉੱਥੋਂ ਦੀ ਵੀ ਜਗ੍ਹਾ ਹੈਗੀ ਆ। ਸੋ ਕਹਿਣ ਦਾ ਭਾਵ ਆ ਵੀ ਬਹੁਤ ਹੀ ਬੁੱਕਲ ਦੇ ਵਿੱਚ ਛੋਟਾ ਜਿਹਾ ਹੈਗਾ, ਇਹ ਹੈਗਾ ਜਿਵੇਂ ਹੁਣ ਮੈਲਬਰਨ ਦੇ ਵਿੱਚ ਦਿੱਕਤ ਆ ਜਾਂਦੀ ਆ ਜੇ ਇੱਧਰ ਕ੍ਰੇਗੀ ਬਰਨ ਵਾਲੀ ਸਾਈਡ ਤੇ ਕੋਈ ਚੀਜ਼ ਆ ਤਾਂ ਉੱਧਰ ਡੈਂਡੀਨੋਂਗ ਵਾਲਿਆਂ ਲਈ 2 ਘੰਟੇ ਚਾਹੀਦੇ ਆ ਡਰਾਈਵ ਆਉਣ ਜਾਣ ਲਈ, ਤਾਂ ਉਹ ਬਹੁਤ ਲੰਮਾ ਚੌੜਾ ਉਹਨਾਂ ਨੂੰ ਟ੍ਰੈਫਿਕ ਚ ਫਸਣਾ, ਇਹੋ ਜਿਹਾ ਇੱਥੇ ਕੁਛ ਨਹੀਂ ਐਡਲੇਟ ਦੇ ਵਿੱਚ। ਲੋਕਲ ਬੱਸ ਸਰਵਿਸ ਵਧੀਆ ਚੱਲਦੀ ਆ, ਟਰਾਮ ਚੱਲਦੀ ਆ, ਜਿਵੇਂ ਤੁਸੀਂ ਗਲਨੈਲਕ ਬੀਚ ਰਹਿੰਦੇ ਹੋ ਤਾਂ ਟਰਾਮ ਸਿੱਧੀ ਸਿਟੀ ਆਉਂਦੀ ਆ ਜੀ, ਤੇ ਤੁਸੀਂ ਐਨ ਜਮਾ ਸਿੱਧੇ ਆ ਉਤਰਦੇ ਹੋ ਉੱਥੇ, ਤੇ ਜਮਾ ਨੇੜੇ ਸਟੇਸ਼ਨ ਆ ਟਰਾਮ ਦਾ, ਕੋਈ ਦੂਰ ਨਹੀਂ ਹੈਗਾ। ਪਾਰਕਿੰਗ ਇਹ ਆ ਵੀ ਵੈਸੇ ਤਾਂ ਪਾਰਕਿੰਗ ਅਸੀਂ ਇੱਕ ਨੈੱਟਬਾਲ ਦਾ ਸਟੇਡੀਅਮ 800 ਮੀਟਰ ਦੂਰ ਆ ਇਸ ਵੈਨਿਊ ਤੋਂ, ਉੱਥੇ ਅਸੀਂ ਪਾਰਕਿੰਗ ਦਾ ਇੰਤਜ਼ਾਮ ਕੀਤਾ ਹੋਇਆ, 800 ਤੋਂ 1000 ਕਾਰ ਉੱਥੇ ਖੜੂਗੀ। ਬਾਕੀ ਛੁੱਟੀ ਹੋਣ ਕਰਕੇ ਸਾਰੇ ਆਨ ਰੋਡ ਪਾਰਕਿੰਗ ਵੀ ਜਿਹੜੀ ਫ੍ਰੀ ਹੋਊਗੀ, ਤੇ ਜੇ ਕਿਸੇ ਨੇ ਫਿਰ ਵੀ ਸਿਕਿਓਰ ਕਰਨੀ ਆ ਤਾਂ ਬਿਲਕੁਲ ਬੈਸਟ ਟੈਰਿਸ ਦੀ ਕਾਰਨਰ ਦੇ ਉੱਤੇ, ਨੌਰਥ ਵੈਸਟ ਦੀ ਕਾਰਨਰ ਦੇ ਉੱਤੇ ਬਹੁਤ ਵੱਡੀ ਪਾਰਕਿੰਗ ਸੈਂਟਰ ਆ ਜੀ, ਤੇ ਸਾਰੀਆਂ ਸਾਹਮਣੇ ਜਿਹੜੀਆਂ ਗਲੀਆਂ ਜਾਂਦੀਆਂ ਉਹਨਾਂ ਸਾਰੀਆਂ ਗਲੀਆਂ ਦੇ ਵਿੱਚ ਜਿਹੜੇ ਯੂ ਟਰਨ ਯੂ ਪਾਰਕ ਜਾਂ ਉਦਾਂ ਦੀ ਪਾਰਕਿੰਗ ਹੁੰਦੀ ਆ ਉਹ ਸਾਰੀਆਂ ਪਾਰਕਿੰਗ ਹੈਗੀਆਂ, ਤੇ ਤਕਰੀਬਨ ਉਹਨਾਂ ਦੇ ਫਲੈਟ ਰੇਟ ਹੀ ਹੁੰਦੇ ਆ, ਸੰਡੇ ਨੂੰ ਕੋਈ ਬਾਹਲਾ ਨਹੀਂ ਹੁੰਦੇ, $8 ਤੱਕ ਹੁੰਦੇ ਆ ਦਿਨ ਦੇ, ਤਾਂ ਉਹਦੇ ਨਾਲ ਤੁਸੀਂ ਹੋਰ ਸਿਕਿਓਰ ਹੋ ਸਕਦੇ ਹੋ। ਤੇ ਜਿਹੜੀ ਆਪਾਂ 800 ਕਾਰ ਦੀ ਪਾਰਕਿੰਗ ਨੈਟਬਾਲ ਦੇ ਸਟੇਡੀਅਮ ਚ ਲਈ ਹੈ, ਇੱਕ ਥੋੜਾ ਜਿਹਾ ਸਾਈਡ ਦੇ ਉੱਤੇ ਇੱਕ ਸਟੇਡੀਅਮ ਆ ਜਿੱਥੋਂ ਵਾਕਿੰਗ ਡਿਸਟੈਂਸ ਸੀ 800 ਮੀਟਰ, ਵੀ 1 ਕਿਲੋਮੀਟਰ ਤੋਂ ਘੱਟ ਆ, ਵਿੱਚ ਦੀ ਸਿੱਧਾ ਰਾਹ ਆਉਂਦਾ, ਪਰ ਫੇਰ ਵੀ ਉੱਥੋਂ ਅਸੀਂ ਸ਼ਟਲ ਬੱਸ ਦਾ ਇੰਤਜ਼ਾਮ ਕੀਤਾ ਜਿਹੜੀ ਹਰ 20 ਮਿੰਟਾਂ ਬਾਅਦ ਪਾਰਕਿੰਗ ਤੋਂ ਗਰਾਊਂਡ ਦਾ ਜਿਹੜਾ 800 ਮੀਟਰ ਦਾ ਸਫ਼ਰ ਆ ਉਹ ਸ਼ਟਲ ਬੱਸ ਤੈਅ ਕਰੂਗੀ। ਤੁਸੀਂ ਉਹਨੂੰ ਵੀ ਯੂਜ ਕਰ ਸਕਦੇ ਹੋ। ਜਿਹੜੇ ਹੋਟਲ ਮੋਟਲ ਆ ਉਹਨਾਂ ਤੋਂ ਸਾਨੂੰ ਇਹ ਨੀ ਲੋੜ ਪਈ ਬੱਸ ਚਲਾਉਣ ਦੀ, ਕਿਉਂਕਿ ਤਕਰੀਬਨ 500 ਮੀਟਰ ਦੇ ਰੇਂਜ ਦੇ ਵਿੱਚ ਹੀ ਜਿਹੜੇ ਨੇੜਲੇ ਹੋਟਲ ਆ ਸਾਰੇ। ਸੋ ਇਸ ਕਰਕੇ ਤੁਸੀਂ ਉੱਥੋਂ ਬੜੇ ਈਜ਼ੀਲੀ ਆ ਸਕਦੇ ਹੋ। ਕੁਝ ਕੁ ਲੋਕ ਦੂਰ ਹੋਟਲਾਂ ਚ ਵੀ ਆ, ਤਾਂ ਉਹਨਾਂ ਦੀ ਵੀ ਡਰਾਈਵ 15 ਮਿੰਟ ਤੋਂ ਜ਼ਿਆਦਾ ਨਹੀਂ ਹੈ। ਤਕਰੀਬਨ ਸਾਰੇ ਮੋਟਲਾਂ ਤੋਂ ਜੇ ਐਡਲੇਟ ਦੇ ਤੋਂ ਲਾਈਏ ਨਾ, 15 ਮਿੰਟ ਤੋਂ ਜ਼ਿਆਦਾ ਡਰਾਈਵ ਨਹੀਂ ਕਿਤੋਂ ਵੀ, ਜਿਹੜਾ ਵੀ ਜਿੱਥੇ ਵੀ ਤੁਸੀਂ ਰਹੋਗੇ। ਸੋ ਤੁਹਾਨੂੰ ਇਸ ਚੀਜ਼ ਦੇ ਉੱਤੇ ਬਹੁਤ ਘੱਟ ਵਕਤ ਲਾਉਣਾ ਪਊਗਾ। ਤੇ ਦੂਜੀ ਖਾਣ ਪੀਣ ਦੇ ਮਸਲਿਆਂ ਦੇ ਵਿੱਚ ਇਹ ਹੈ ਜੀ ਵੀ ਖਾਣ ਪੀਣ ਦੇ ਮਸਲੇ ਆ ਜਿਹੜੇ, ਉਹ ਲੰਗਰ ਦਾ ਪੂਰਾ ਅਸੀਂ ਆਪਦੇ ਬੰਨਿਓ ਇੰਤਜ਼ਾਮ ਕੀਤਾ ਹੋਇਆ। ਪਾਣੀ ਦੀ ਛਬੀਲ ਸਾਡੇ ਇੱਕ ਬੜੇ ਪਿਆਰੇ ਮਿੱਤਰ ਪਿਆਰੇ ਗੁਰਸਿੱਖ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਆ, ਉਹ ਲਾਉਣਗੇ। ਉੱਥੇ ਜੂਸ ਵੀ ਹੋਊਗਾ, ਉੱਥੇ ਤਕਰੀਬਨ ਜਿਹੜੇ ਲੰਗਰ ਤੋਂ ਸਵਾਏ ਵੀ, ਜਿਹੜਾ ਕਈ ਵਾਰ ਕੀ ਹੁੰਦਾ ਨਾ, ਲੋਕ ਵੱਖਰੇ ਕਿਸਮ ਦੇ ਵੀ ਸਰੋਤੇ ਆਉਣ, ਦਰਸ਼ਕ ਆਉਣਗੇ, ਉਹਨਾਂ ਲਈ ਜਿਹੜਾ ਫਾਸਟ ਫੂਡ ਵਗੈਰਾ ਉਹ ਵੀ ਅਸੀਂ 4 ਜਿਹੜੀਆਂ ਕਮਰਸ਼ੀਅਲ ਸਟਾਲਾਂ ਵੀ ਲਾਈਆਂ ਜਿਹੜੀਆਂ ਇੱਕ ਸਾਈਡ ਦੇ ਉੱਤੇ। ਜੇ ਤੁਸੀਂ ਕੋਈ ਕਮਰਸ਼ੀਅਲ ਢੰਗ ਨਾਲ ਆਪਦੇ ਪੈਸੇ ਖਰਚ ਕੇ ਬਹੁਤ ਸਾਰੇ ਲੋਕ ਵਿਅੰਜਨਾਂ ਦਾ ਆਨੰਦ ਲੈਣਾ ਚਾਹੁੰਦੇ ਆ, ਤਾਂ ਉਹ ਤੁਸੀਂ ਉੱਥੇ ਵੀ ਜਾ ਕੇ ਖਾ ਸਕਦੇ ਹੋ। ਪਰ ਅਸੀਂ ਤਾਂ ਲੰਗਰ ਹੀ ਪ੍ਰੈਫਰ ਕਰਾਂਗੇ। ਅਸੀਂ ਸਾਰਾ ਲੰਗਰ ਤਿਆਰ ਕੀਤਾ, ਪਰ ਫੇਰ ਵੀ ਸਾਨੂੰ ਲੋਕਾਂ ਨੇ ਕਿਹਾ ਵੀ ਨਹੀਂ, ਉੱਥੇ ਹੋਰ ਫੂਡ ਵੀ ਮਿਲਣਾ ਚਾਹੀਦਾ। ਸੋ ਹੋਰ ਫੂਡ ਉੱਥੇ ਸਾਰੇ ਦਾ ਸਾਰਾ ਤੁਹਾਨੂੰ ਮਿਲੂਗਾ, ਜਿਹੜਾ ਮਰਜ਼ੀ ਤੁਸੀਂ ਫੂਡ ਕਹੋਗੇ। ਤਾਂ ਬਾਕੀ ਤਕਰੀਬਨ ਸਿਕਿਉਰਿਟੀ ਦਾ ਬੜਾ ਇੰਤਜ਼ਾਮ ਕੀਤਾ ਹੋਇਆ ਜੀ। ਸਿਕਿਉਰਿਟੀ ਵੀ ਅਸੀਂ ਆਪਦੇ ਬੰਨਿਓਂ ਪ੍ਰਾਈਵੇਟ ਸਿਕਿਉਰਿਟੀ ਵੀ ਲਈ ਹੋਈ ਆ, ਪੁਲਿਸ ਵੀ ਹੋਊਗੀ। ਸੋ ਇਹ ਵੀ ਉਮੀਦ ਆ ਵੀ ਉੱਥੇ ਕੋਈ ਇਹੋ ਜਿਹਾ ਮਾਹੌਲ ਨਾ ਵਿਗੜੇ ਜਾਂ ਵਿਗੜਨ ਦੀ ਨਾ ਦਿੱਤਾ ਜਾਵੇ। ਜੇ ਤੁਹਾਨੂੰ ਕਿਸੇ ਵੀ ਰੂਪ ਚ ਕਿਸੇ ਥਾਂ ਤੇ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਜੀ ਆਇਆਂ ਨੂੰ ਜੀ। ਸੋ ਇਹ ਖੇਡਾਂ ਦੀ ਅਪਡੇਟ ਸੀ, ਪਰ ਹੁਣ ਮੈਂ ਜਾਂਦਾ ਜਾਂਦਾ ਛੇਤੀ ਛੇਤੀ ਬਹੁਤ ਸਾਰੇ ਮੈਸੇਜ ਆਏ ਆ ਉਹ ਲੈ ਲਾਂ ਜੀ। ਫੇਰ ਸਾਡੇ ਨਾਲ ਇੱਧਰ ਜੁੜੇ ਆ ਢਿੱਲੋਂ ਸਾਹਿਬ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਕਈ ਦਿਨਾਂ ਤੋਂ ਸ਼ਹਿਰ ਵਿੱਚ ਪੰਛੀਆਂ ਲਈ ਲੱਕੜ ਦੇ ਆਲ ਨੇ ਟੰਗ ਦੇ, ਉਤਸ਼ਾਹੀ ਨੌਜਵਾਨਾਂ ਨੂੰ ਕੋਲੋਂ ਲੰਘਦੇ ਬਜ਼ੁਰਗ ਨੇ ਕਿਹਾ, ਓਏ ਭਲੇ ਪੁੱਤਰੋ, ਇੱਕ ਪਾਸੇ ਤਾਂ ਸਰਕਾਰ ਰੁਜ਼ਗਾਰ ਦੀ ਥਾਂ ਆਟਾ ਦਾਲ ਵੰਡ ਵੰਡ ਕੇ ਨੌਜਵਾਨਾਂ ਨੂੰ ਨਿਕੰਮੇ ਕਰ ਰਹੀ ਆ, ਦੂਜੇ ਪਾਸੇ ਤੁਸੀਂ ਆਲ ਨੇ ਲਾ ਲਾ ਕੇ ਪੰਛੀਆਂ ਨੂੰ ਆਲਸੀ ਬਣਾ ਰਹੇ ਹੋ। ਜੇ ਲਾਉਣੇ ਆ ਤਾਂ ਰੁੱਖ ਲਾਓ, ਆਲ ਨੇ ਤਾਂ ਆਪੇ ਬਣਾ ਲੈਣਗੇ। ਇੰਜ ਲੱਗਿਆ ਜਿਵੇਂ ਬਜ਼ੁਰਗ ਬਾਪੂ ਨੇ ਮੁਹਿੰਮ ਨੂੰ ਦਸ਼ਾ ਨਿਰਦੇਸ਼ ਦੇ ਕੇ ਸਹੀ ਮਾਰਗ ਦਾ ਸ਼ੀਸ਼ਾ ਵਿਖਾਇਆ ਹੋਏ। ਵਾਕਈ ਵਾਹ ਕਮਾਲ ਜੀ, ਵਾਹ ਕਮਾਲ, ਬਹੁਤ ਵਧੀਆ। ਤੁਸੀਂ ਥੋੜਾ ਲੇਟ ਮੈਸੇਜ ਦਿੱਤਾ ਨੀ ਅੱਜ ਇਸ ਵਿਸ਼ੇ ਦੇ ਉੱਤੇ, ਆਪਾਂ ਕਾਫੀ ਫਰੋਲਣਾ ਸੀ। ਇਹ ਹੁੰਦਾ ਜੀ ਤਜਰਬਾ, ਤੇ ਇਹੀ ਅਸੀਂ ਰੋਜ਼ ਕਹਿੰਦੇ ਆਏ ਆ ਵੀ ਆਟਾ ਦਾਲਾਂ ਨਾਲ ਨੀ ਜ਼ਿੰਦਗੀ ਸੁਧਰਦੀ, ਜ਼ਿੰਦਗੀ ਦਾ ਕੰਮਾਂ ਨਾਲ, ਰੁੱਖਾਂ ਤੇ ਆਲ ਨੇ ਲਾਉਣ ਨਾਲ ਨੀ, ਉਹਨਾਂ ਨੂੰ ਰੁੱਖ ਲਾਉਣ ਲਈ ਇਹ ਗੱਲ ਬੰਨੀ ਆ। ਬਹੁਤ ਮਿਹਰਬਾਨੀ ਪ੍ਰੀਤ ਬਾਈ। ਕੁਲਦੀਪ ਸਿੰਘ ਤਾਂ ਦੰਦੀਵਾਲ ਜੁੜੇ ਆ। ਬਾਈ ਜੀ ਸਤਿ ਸ੍ਰੀ ਅਕਾਲ, ਵਟ ਏ ਗ੍ਰੇਟ ਟੋਪਿਕ ਇਜ਼ ਗੋਇੰਗ ਔਨ, ਯੂ ਆਰ ਡਿਲੀਵਰਿੰਗ ਏ ਗ੍ਰੇਟ ਮੈਸੇਜ, ਮਚ ਐਪਰੀਸ਼ੀਏਟਡ ਲਾਈਕ ਆਲਵੇਜ਼। ਕੁਲਦੀਪ ਸਿੰਘ ਦੰਦੀਵਾਲ, ਦੰਦੀਵਾਲ ਸਾਹਿਬ ਬਹੁਤ ਮਿਹਰਬਾਨੀ, ਤੁਹਾਡਾ ਇਹ ਹੌਸਲਾ ਹੀ ਹੈ ਜਿਹੜਾ ਅੱਗੇ ਵਧਾਉਂਦਾ। ਸਾਡੇ ਬੜੇ ਪਿਆਰੇ ਮਿੱਤਰ ਗਰੇਵਾਲ ਸਾਹਿਬ ਜੁੜ ਚੁੱਕੇ ਆ ਜੀ ਹਾਂਗਕਾਂਗ ਤੋਂ। ਸਤਿ ਸ੍ਰੀ ਅਕਾਲ ਜੀ ਸਭ ਨੂੰ, ਬਦਲੇ ਵਕਤ ਤੋਂ ਬਾਅਦ ਹਾਜ਼ਰੀ ਕਬੂਲ ਕਰਨੀ ਜੀ, ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਗਰੇਵਾਲ ਸਾਹਿਬ ਹਾਂਗਕਾਂਗ ਤੋਂ, ਤੇ ਸਦਾ ਹੀ ਤੁਹਾਡਾ ਸਾਥ ਰਿਹਾ ਸਾਡੇ ਨਾਲ ਭਰਾਵਾਂ ਵਾਲਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਲਵਿੰਦਰ ਢਿੱਲੋਂ, ਸਮਾਗਮ ਕਹਿ ਸਕਦੇ ਹਾਂ ਜੀ ਪ੍ਰੋਗਰਾਮ ਨੂੰ, ਕਹਿੰਦੇ ਉਹਨਾਂ ਨੇ ਪ੍ਰੋਗਰਾਮ ਬਾਰੇ ਕਿਹਾ ਸਮਾਗਮ, ਕੁਲਵਿੰਦਰ ਢਿੱਲੋਂ ਦਾ ਆਇਆ ਜੀ। ਬਾਈ ਜੀ ਪੋਡਕਾਸਟ ਦਾ ਲਿੰਕ ਵੀ ਐਡ ਕਰ ਦਿਓ ਐਪ ਚ, ਗੁਰਵਿੰਦਰ ਸਿੰਘ ਚੁੱਗ। ਬਿਲਕੁਲ ਜੀ ਹੈਗਾ ਐਡ, ਆਲਰੇਡੀ ਐਪ ਦੇ ਵਿੱਚ ਐਡ ਆ ਜੀ, ਤੁਸੀਂ ਐਂਡਰਾਇਡ ਫੋਨ ਆ ਤਾਂ ਤੁਸੀਂ ਆਨੰਦ ਉਠਾ ਸਕਦੇ ਹੋ। ਸਾਹਿਬਪ੍ਰੀਤ ਸਿੰਘ ਜੁੜਿਆ, ਸਤਿ ਸ੍ਰੀ ਅਕਾਲ ਭਾਜੀ, ਜਸਟ ਵਾਂਟਡ ਟੂ ਟਾਕ ਅਬਾਊਟ ਸਿੱਖ ਗੇਮਸ, ਮੈਂ ਫੋਨ ਵੀ ਕੀਤਾ ਸੀ ਬਟ ਕਿਸੇ ਨੇ ਪਿੱਕ ਨਹੀਂ ਕੀਤਾ। ਆਲਵੇਜ਼ ਬਸ ਦੱਸਣਾ ਚਾਹੁੰਦਾ ਹੈ ਕਿ ਆਈ ਬਿਲੋਂਗ ਟੂ ਸਿੱਖ ਫੈਮਿਲੀ ਐਂਡ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਸਭ ਕੀ ਜਾਤ ਏਕ, ਸਭ ਕੀ ਜਾਤ ਏਕ ਮਾਨਸ। ਹੁਣ ਜੇ ਸਿੱਖ ਗੇਮਸ ਦੀ ਗੱਲ ਕੀਤੀ ਜਾਵੇ ਤਾਂ ਕ੍ਰਿਕਟ ਵਿੱਚ ਸਿਰਫ ਇੱਕ ਨੌਨ ਸਿੱਖ ਅਲਾਊਡ ਹੈ, ਕਿ ਜੇ ਸਿੱਖ ਨਹੀਂ ਤਾਂ ਉਹ ਨਹੀਂ ਖੇਡ ਸਕਦਾ। ਧੀ ਨਾਲ ਸਾਡੇ ਦੀ ਨਾਲ ਸਾਡੀ ਟੀਮ ਨੂੰ ਬਹੁਤ ਇਫੈਕਟ ਪੈਂਦਾ ਹੈ, ਨਾਲ ਮੇਰੇ ਜਿਹੜੇ ਨੌਨ ਸਿੱਖ ਪਲੇਅਰ ਨੇ ਉਹਨਾਂ ਨੂੰ ਵੀ ਆਹ ਮੈਸੇਜ, ਕੀ ਮੈਸੇਜ ਦੇ ਰਹੇ ਹੋ, ਆਈ ਰੀਅਲੀ ਫੈਲ ਡਿਸਪੋਇੰਟਡ ਆ ਕਿ ਸਾਡੀ ਮੈਂਟੈਲਿਟੀ ਕੀ ਹੈ, ਕਿ ਆਪਾਂ ਕਿਸੇ ਹੋਰ ਜਾਤ ਵਾਲਿਆਂ ਨੂੰ ਖੇਡਣ ਨਹੀਂ ਦਿੰਦੇ। ਆਈ ਡੋਂਟ ਨੋ ਇਫ ਯੂ ਨੋ ਅਬਾਊਟ ਇਟ, ਮੈਂ ਸਿਰਫ ਨੋਟਿਸ ਚ ਲੈ ਕੇ ਆਉਣਾ ਚਾਹੁੰਦਾ ਸੀ ਤਾਂ ਕਿ ਤੁਸੀਂ ਆਪਣੇ ਪ੍ਰਬੰਧਕਾਂ ਨਾਲ ਗੱਲ ਕਰ ਸਕੋ। ਸਹਿਬਪ੍ਰੀਤ ਬਾਈ ਤੁਹਾਡਾ ਪੁਆਇੰਟ ਜਾਇਜ਼ ਆ, ਪਰ ਇਹ ਪੁਆਇੰਟ ਪਿਛਲੇ 30 ਸਾਲਾਂ ਤੋਂ ਉੱਠਦੇ ਆ ਰਹੇ ਆ ਵੱਖਰੋ ਵੱਖਰੇ ਤਰੀਕੇ ਨਾਲ, ਪਰ ਜਦੋਂ ਤੁਸੀਂ ਉਹਦਾ ਡਿਟੇਲ ਦੇ ਵਿੱਚ ਐਕਸਪਲੇਨ ਸੁਣੋਗੇ, ਮੈਂ ਬਹੁਤ ਵਾਰੀ ਰੇਡੀਓ ਤੇ ਸੁਣਾ ਚੁੱਕਿਆ, ਤੁਸੀਂ ਫੇਸਬੁੱਕ ਇਹਦੇ ਵੈਬਸਾਈਟ ਤੇ ਆਰਟੀਕਲ ਵੀ ਪੜ੍ਹ ਸਕਦੇ ਹੋ, ਪਰ ਮੈਂ ਕੋਸ਼ਿਸ਼ ਕਰਦਾ ਗੇਮਾਂ ਤੋਂ ਬਾਅਦ ਸਰਲ ਭਾਸ਼ਾ ਚ ਇੱਕ ਆਰਟੀਕਲ ਲਿਖੂ ਜਿਹੜਾ ਕਿ ਲੋਕਾਂ ਨੂੰ ਸਾਰਿਆਂ ਨੂੰ ਸਮਝ ਆਵੇ। ਤੁਹਾਡਾ ਗਿਲਾ ਜਾਇਜ਼ ਆ, ਤੁਹਾਡੀਆਂ ਗੱਲਾਂ ਜਾਇਜ਼ ਆ, ਪਰ ਜਦੋਂ ਤੁਸੀਂ ਫਿਲਮ ਦਾ ਦੂਜਾ ਪਾਸਾ ਦੇਖੋਗੇ ਨਾ ਤੇ ਤੁਸੀਂ ਆਪ ਕਹਿ ਦੋਗੇ ਵੀ ਨਹੀਂ ਤੁਸੀਂ ਜਾਇਜ਼ ਹੋ। ਇਹ ਤੁਹਾਡੇ ਤੁਹਾਡੇ ਸ਼ਬਦ ਹੋਣਗੇ। ਇਹ ਪਿਛਲੇ 10 ਸਾਲ ਇਹ ਕੀਤਾ ਸੀ। ਪਹਿਲੀ ਗੱਲ ਤਾਂ ਇੱਕ ਗੱਲ ਮੰਨ ਕੇ ਚੱਲੋ ਵੀ ਜਿਹੜੀਆਂ ਸਿੱਖ ਗੇਮਸ ਆ ਉਹ ਸਾਡਾ ਆਪਦਾ ਪਰਸਨਲ ਪਰਿਵਾਰਕ ਫੰਕਸ਼ਨ ਹੈ ਇੱਕ, ਜਿਵੇਂ ਪਿੰਡ ਦੇ ਵਿੱਚ ਮੈਂ ਬਹੁਤ ਵਾਰੀ ਇਹ ਐਕਸਪਲੇਨ ਕਰ ਚੁੱਕਿਆ ਵੀ ਪਿੰਡ ਦੇ ਵਿੱਚ ਇੱਕ ਘਰ 'ਚ ਵਿਆਹ ਹੁੰਦਾ, ਉਸ ਵਿਆਹ ਦੇ ਵਿੱਚ ਸਾਰਾ ਪਿੰਡ ਹਿੱਸਾ ਲੈਂਦਾ, ਚਾਹੇ ਕਿਸੇ ਜਾਤ ਧਰਮ ਗੋਤ ਦਾ ਹੋਵੇ, ਪਰ ਜਿਹੜੇ ਵਿਆਹ ਦੇ ਕਾਰਜ ਆ ਜਿਹੜੇ ਵਿਆਹ ਦੇ ਫਰਜ਼ ਆ ਉਹ ਪਰਿਵਾਰ ਦਾ ਪਰਿਵਾਰ ਹੀ ਨਿਭਾਉਂਦਾ। ਪਹਿਲੀ ਗੱਲ ਤਾਂ ਕਨਸੈਪਟ ਸਮਝੋ ਵੀ ਸਾਡੇ ਬੱਚਿਆਂ ਲਈ ਇਹ ਸਾਡਾ ਆਪਣਾ ਘਰੇਲੂ ਫੰਕਸ਼ਨ ਆ। ਨੰਬਰ 1, ਅਸੀਂ ਕਦੇ ਕਿਸੇ ਨੂੰ ਨਹੀਂ ਰੋਕਿਆ। ਅਸੀਂ ਕੱਲ ਵੀ ਮੈਂ ਗੁਜਰਾਤੀਆਂ ਨੂੰ ਸੰਬੋਧਨ ਕਰਕੇ ਆਇਆ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਇਹ ਇੱਕ ਚਲਾਓ, ਪਹਿਲੀ ਸਟੇਜ ਦਾ ਆਪਦੇ ਬੱਚਿਆਂ ਲਈ ਪਲੇਟਫਾਰਮ ਬਣਾਓ, ਅਸੀਂ ਤੁਹਾਡਾ ਸਹਿਯੋਗ ਕਰਾਂਗੇ, ਅਸੀਂ ਤੁਹਾਡੇ ਨਾਲ ਕੋਈ ਖੇਡਣ ਦਾ ਨਹੀਂ ਆਹਦੇ ਵੀ ਸਾਨੂੰ ਖੜਾਓ, ਅਸੀਂ ਤੁਹਾਨੂੰ ਬਾਹਰੋਂ ਰਹਿ ਕੇ ਸਹਿਯੋਗ ਕਰਾਂਗੇ ਜਿਵੇਂ ਪਿੰਡ ਦੇ ਵਿਆਹ 'ਚ ਅਸੀਂ ਕਰਦੇ ਹਾਂ, ਠੀਕ ਆ। ਨੰਬਰ 1। ਨੰਬਰ 2 ਇਹ ਆ ਵੀ ਅਸੀਂ ਇਹ ਜਿਹੜਾ 4 ਦਰਵਾਜ਼ਿਆਂ ਦੀ ਗੱਲ ਕਰਦੇ ਹਾਂ, ਸਿੱਖੀ ਦੇ 4 ਦਰਵਾਜ਼ੇ ਆ, ਸਭ ਲਈ ਉਹ ਖੇਡਾਂ ਖੁੱਲ੍ਹਣਗੀਆਂ, ਸਭ ਲੋਕ ਆਉਣਗੇ, ਸਭ ਲਈ ਲੰਗਰ ਬਣੂ, ਸਭ ਲਈ ਹਰੇਕ ਚੀਜ਼ ਹੋਊਗੀ। ਈਵਨ ਉੱਥੇ ਉਹ ਭਾਈਚਾਰਾ ਪਰੇਡ ਕਰ ਰਿਹਾ, ਪਾਕਿਸਤਾਨੀ ਭਾਈਚਾਰਾ ਵੀ ਪਰੇਡ 'ਚ ਹਿੱਸਾ ਲੈ ਰਿਹਾ, ਸਭ ਕੁਛ ਹੋਊਗਾ। ਪਰ ਪ੍ਰੋਬਲਮ ਕੀ ਆਉਂਦੀ ਆ, ਇਹ ਖੇਡਾਂ ਦਾ ਸਟਰਕਚਰ ਬਣਾਇਆ ਸੀ ਸਾਡੇ ਬੱਚਿਆਂ ਲਈ ਪਹਿਲੀ ਸਟੇਜ ਦੇ ਨਹੀਂ, ਕਿਉਂਕਿ ਜਿਹੜੇ ਘੱਟ ਟੈਲੈਂਟਡ ਬੱਚੇ ਆ ਉਹਨਾਂ ਬੱਚਿਆਂ ਨੂੰ ਕਈ ਵਾਰੀ ਵੱਡੇ ਪੱਧਰ ਤੇ ਕੋਈ ਪਲੇਟਫਾਰਮ ਨਹੀਂ ਮਿਲਦਾ, ਉਹਨੂੰ ਸਾਡਾ ਆਪਦਾ ਪਰਸਨਲ ਅਸੀਂ ਪਲੇਟਫਾਰਮ ਦੇਈਏ। 20 ਸਾਲ ਦੀਆਂ ਜਦੋਂ ਖੇਡਾਂ ਹੋਈਆਂ ਸੀ ਨਾ ਉਦੋਂ ਇਹ ਗੱਲ ਉੱਠੀ ਤੇ ਗੱਲ ਨੂੰ ਹਟਾਤਾ ਤੇ ਇੱਕ ਓਪਨ ਕਰਤੀ ਗੱਲ ਵੀ ਕੋਈ ਵੀ ਆਵੋ। ਤੁਸੀਂ ਹੈਰਾਨ ਹੋਵੋਗੇ, 3-4 ਸਾਲ ਇਹੋ ਜਿਹਾ ਮਾਹੌਲ ਹੋਇਆ ਵੀ ਪੰਜਾਬੀ ਜਾਂ ਸਿੱਖ ਨਾਂ ਦਾ ਟੀਮ 'ਚ ਪਲੇਅਰ ਹੀ ਨਹੀਂ ਰਿਹਾ। ਕੋਈ ਮੈਕਸੀਕੋ ਤੋਂ ਆ ਰਿਹਾ, ਕੋਈ ਗੋਰਾ ਆ ਰਿਹਾ, ਕੋਈ ਬੰਦਾ ਕਿਤੋਂ ਹਾਇਰ ਕਰਕੇ, ਸਿਰਫ ਜਿੱਤ ਹਾਰ ਲਈ ਪ੍ਰਬੰਧਕਾਂ ਨੇ ਸ਼ੁਰੂ ਕਰਤਾ ਕੰਮ ਤੇ ਸਾਡੇ ਬੱਚੇ ਇੱਕ ਪਾਸੇ ਹੋ ਕੇ ਬੈਠ ਗਏ। ਬਲਗੂਲੀਏ ਦੇ ਬੱਚਿਆਂ ਦੀ ਇੱਕ ਕਬੱਡੀ ਦੀ ਟੀਮ ਬਣੀ, ਬੜੀ ਖੂਬਸੂਰਤ ਟੀਮ ਬਣੀ ਸੀ ਇੱਥੋਂ ਦੇ ਬੱਚਿਆਂ ਦੀ, ਪਰ ਉਹ ਇਸ ਗੱਲ ਤੋਂ ਚੁੱਪ ਕਰਕੇ ਘਰੇ ਬੈਠ ਗਏ ਵੀ ਭਾਈ ਤੁਸੀਂ ਤਾਂ ਬਾਹਰੋਂ ਲਿਆ ਕੇ ਸਾਨੂੰ ਕਟਵਾ ਕੇ ਤੇ ਚਲੇ ਜਾਂਦੇ, ਅਸੀਂ ਆਪਦਾ ਟੈਲੈਂਟ ਕਿੱਥੇ ਤੇ ਕਿਵੇਂ ਦਿਖਾਈਏ। ਸੋ ਇਹ ਸਾਡੇ ਪਰਿਵਾਰਕ ਫੰਕਸ਼ਨ ਆ, ਇਹਨੂੰ ਏਦਾਂ ਨਾ ਲਓ, ਇਸ ਐਂਗਲ ਤੋਂ ਨਾ ਲਓ ਵੀ ਅਸੀਂ ਕਿਸੇ ਲਈ ਰਾਹ ਬੰਦ ਕਰਦੇ ਜਾਂ ਸਿੱਖੀ ਦੇ ਅਸੀਂ ਰਾਹ ਬੰਦ ਕਰਦੇ। ਸਿੱਖੀ ਸਦਾ ਹੀ ਸਭ ਲਈ ਆ, ਉਹਦੇ ਲਈ ਕੋਈ ਨਹੀਂ ਹੈ, ਪਰ ਇਹ ਖੇਡਾਂ ਸਾਡਾ ਇੱਕ ਪਰਿਵਾਰਕ ਆ। ਇਸ ਪਰਿਵਾਰ ਦੇ ਵਿੱਚ ਤੁਸੀਂ ਜੇ ਸਾਡੇ ਬੱਚਿਆਂ ਲਈ ਅਸੀਂ ਪਹਿਲਾ ਇਨੀਸ਼ੀਅਲ ਪਲੇਟਫਾਰਮ ਰੱਖਿਆ ਹੋਇਆ, ਇਸ ਤੋਂ ਬਾਅਦ ਉਹਨਾਂ ਨੇ ਮਲਟੀਕਲਚਰ 'ਚ ਹੀ ਜਾਣਾ, ਉਸ ਤੋਂ ਬਾਅਦ ਅਗਲੇ ਸਟੈਪ ਮਲਟੀਕਲਚਰ ਦੇ ਹੋਣਗੇ। ਸੋ ਕੋਸ਼ਿਸ਼ ਇਸ ਨੂੰ ਇਸ ਐਂਗਲ ਤੋਂ ਲੈ ਕੇ ਦੇਖੋ ਲੋਕਾਂ ਨੂੰ। ਅਸੀਂ ਹਲੇ ਵੀ 2 ਨੌਨ ਸਿੱਖ ਪਲੇਅਰ ਹੈਗੇ ਆ, ਅਲਾਊਡ ਆ, 2 ਨੌਨ ਸਿੱਖ ਪਲੇਅਰ ਹਲੇ ਵੀ ਖੇਡ ਸਕਦੇ ਆ, ਤਾਂ ਕਿ ਉਹ ਪਹਿਲਾਂ ਜ਼ਿਆਦਾ ਸੀ ਵੀ ਪਹਿਲਾਂ ਇੱਥੇ ਆਮਦ ਘੱਟ ਸੀ ਤੇ ਸਾਡੀ ਟੀਮ ਨਹੀਂ ਪੂਰੀ ਬਣਦੀ ਸੀ ਇਸ ਲਈ ਰੱਖਿਆ ਸੀ, ਪਰ ਸਾਡੇ ਤਾਂ ਹਜੇ ਵੀ ਇਹ ਸੋਚ ਆ ਵੀ ਇਹ ਪੂਰਨ ਰੂਪ 'ਚ ਸਾਡੀ ਆਪਣੀ ਹੋਣੀ ਚਾਹੀਦੀ ਹੈ ਗੇਮ, ਅਸੀਂ ਆਪਣਿਆਂ ਲਈ ਪਲੇਟਫਾਰਮ ਬਣਾਇਆ, ਅਸੀਂ ਕਿਸੇ ਨੂੰ ਰੋਕਦੇ ਨਹੀਂ। ਜੇ ਦੱਸੋ ਜੇ ਕਿਤੇ ਕੋਈ ਇਹ ਕਹਿੰਦੇ ਹੋਗੇ ਵੀ ਭਾਈ ਤੁਸੀਂ ਨਾ ਖੇਡੋ, ਤੁਸੀਂ ਖੇਡੋ, ਅਸੀਂ ਸਹਿਯੋਗ ਦੇਵਾਂਗੇ, ਤਾਂ ਮਨ ਧਨ ਨਾਲ ਮੈਂ ਖੁਦ ਮੈਂ 20 ਥਾਂ ਤੇ ਆਫਰ ਕਰ ਚੁੱਕਿਆ ਇਸ ਚੀਜ਼ ਦੀ। ਹੁਣ ਗੱਲ ਇਹ ਆ ਜਾਂਦੀ ਹੈ ਘੱਟ ਟੈਲੈਂਟ ਪਲੇਅਰ ਦੀ, ਜੇ ਤਾਂ ਜਿਹੜਾ ਤਾਂ ਟੈਲੈਂਟਡ ਪਲੇਅਰ ਆ ਉਹ ਤਾਂ ਕਿਤੇ ਵੀ ਜਾ ਵੜੂਗਾ, ਉਹ ਤਾਂ ਉੱਥੇ ਆਪਦੀ ਥਾਂ ਬਣਾ ਲੂਗਾ ਟੀਮ 'ਚ। ਮੈਂ ਆਪਣੀ ਉਦਾਹਰਨ ਦਿੰਦਾ, ਮੇਰੇ 'ਚ ਟੈਲੈਂਟ ਨਹੀਂ ਸੀਗਾ ਖੇਡਣ ਦਾ, ਮੇਰੇ 'ਚ ਇਕੱਲਾ ਜਨੂੰਨ ਸੀ, ਤੇ ਮੈਂ 14 ਸਾਲ ਸੌਕਰ ਖੇਡਿਆ, ਤੇ 14 ਸਾਲ ਸੌਕਰ ਮੈਂ ਤਾਂ ਖੇਡ ਪਾਇਆ ਜੇ ਮੇਰੇ ਉਸ ਜਨੂੰਨ ਨੂੰ ਕਿਸੇ ਇੱਕ ਨਿੱਕੀ ਜਿਹੀ ਟੀਮ ਨੇ ਮੈਨੂੰ ਥਾਂ ਦਿੱਤਾ ਤੇ ਮੈਂ ਉਹਦੇ 'ਚ ਬੜਿਆ, ਉਹਦੇ 'ਚ ਮੈਨੂੰ ਮੇਰੇ ਇਹੋ ਜਿਹੇ ਸੱਜਣ ਮਿੱਤਰ ਦੋਸਤ ਮੇਰੇ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਮੇਰੀ ਗੇਮ ਬਣ ਗਈ, ਮੈਨੂੰ ਪ੍ਰੈਕਟਿਸ ਨਾਲ ਗੇਮ ਬਣ ਗਈ ਤੇ ਮੈਂ 14 ਸਾਲ ਚੰਗੇ ਪੱਧਰ ਦੇ ਉੱਤੇ ਸੌਕਰ ਖੇਡਿਆ। ਸੋ ਇਹ ਹੁੰਦਾ ਇਹਦਾ ਇੱਕ ਇਹ ਸਟਰਕਚਰ ਆ। ਸੋ ਇਹਨੂੰ ਉਸ ਐਂਗਲ ਤੋਂ ਨਾ ਲਓ ਜਿਹੜੇ ਐਂਗਲ ਤੁਹਾਨੂੰ ਇਹ ਲੋਕ ਕਹਿੰਦੇ ਆ ਨਾ ਵੀ ਇਹ ਸਿੱਖੇ ਸਾਹਮਣੇ ਗੇਟ ਭੇੜ ਲਏ, ਇਹ ਖੇਡਣ ਨਾਲ ਇਹਨਾਂ ਇਸ ਕਰਕੇ ਕਿ ਗੇਟ ਨਹੀਂ ਕਿਸੇ ਨੇ ਭੇੜੇ, ਗੇਟ ਸਦਾ ਹੀ ਖੁੱਲੇ ਆ, ਹਰ ਬੰਦਾ ਉੱਥੇ ਆਊਗਾ ਹਰ ਕਰੂਗਾ, ਪਰ ਇਹ ਸਾਡਾ ਘਰ ਦਾ ਫੰਕਸ਼ਨ ਆ। ਕੀ ਤੁਸੀਂ ਅਲਾਓ ਕਰੋਗੇ, ਮੈਂ ਜੇ ਮੰਨ ਲਓ ਮੇਰੀ ਭੈਣ ਦਾ ਵਿਆਹ ਹੋ ਰਿਹਾ ਤਾਂ ਉਹਦੀ ਡੋਲੀ ਨੂੰ ਜੇ ਮੋਢਾ ਦੇਣਾ ਤਾਂ ਮੇਰਾ ਹੀ ਫਰਜ਼ ਆ, ਭਰਾ ਦਾ ਹੀ ਫਰਜ਼ ਬਣੂਆ, ਉਹਦੇ ਜਿਹੜੇ ਰੀਤੀ ਰਿਵਾਜ ਕਰਨੇ ਉਹ ਮੇਰੇ ਹੀ ਫਰਜ਼ ਬਣੂ, ਮੇਰੇ ਪਰਿਵਾਰ ਦਾ ਹੀ ਫਰਜ਼ ਬਣੂਆ। ਸੋ ਇਸ ਕਰਕੇ ਇਹਨੂੰ ਇਸ ਐਂਗਲ ਤੋਂ ਲਓ, ਇਹਨੂੰ ਗਲਤ ਨਾ ਸੋਚੋ। ਇਹ ਤੁਹਾਡਾ ਪੁਆਇੰਟ ਜਾਇਜ਼ ਆ, ਤੁਹਾਡਾ ਨਹੀਂ ਇਹ ਸਵਾਲ, ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਸੀਗਾ ਸਾਹਿਬ ਪ੍ਰੀਤ, ਸੋ ਉਹਨਾਂ ਲਈ ਵੀ ਇਹ ਜ਼ਰੂਰੀ ਸੀ ਜਵਾਬ ਦੇਣਾ। ਸੋ ਇੱਧਰ ਜਗਤਾਰ ਸਿੰਘ ਨੇ ਕਿਹਾ ਕਿ ਨਰਿੰਦਰ ਬਾਈ ਦੀ ਗੱਲ ਸੁਣੀ, ਘਰ ਯਾਦ ਆ ਗਿਆ, ਮੈਂ ਸਭ ਤੋਂ ਛੋਟਾ ਆ ਉਮਰ ਦੇ ਲਿਹਾਜ਼ ਚ, 50ਵਿਆਂ ਦੇ ਗੇਟ ਚ ਜਦੋਂ ਘਰ ਛੱਡਿਆ ਸੀ, ਚਾਰ ਵਰੇ ਵੀਰੇ ਪਿੰਡ ਸਨ, ਹੌਲੀ ਹੌਲੀ ਸਾਰੇ ਆਪਣੇ ਬੱਚਿਆਂ ਕੋਲ ਪਹੁੰਚ ਗਏ, ਪਿੰਡ ਇੱਕ ਭਰਾ ਦਾ ਬੇਟਾ ਰਹਿ ਗਿਆ, ਸਾਰੇ ਘਰ ਦਾ ਕਾਰੋਬਾਰ ਇਕੱਠਾ ਹੈ, ਹੁਣ ਵਿਆਹ ਸ਼ਾਦੀਆਂ ਮੌਕੇ ਤਕਰੀਬਨ ਇੱਕ ਏਕੜ ਚ ਬਣੇ ਘਰ ਚ ਰੌਣਕਾਂ ਲੱਗਦੀਆਂ ਹਨ, ਦਾਦੀ ਮਾਂ ਭਾਵੇਂ ਇਸ ਦੁਨੀਆਂ ਚ ਨਹੀਂ ਰਹੀ ਪਰ ਸਭ ਉਹਨਾਂ ਦੀ ਬਦੌਲਤ ਹੈ। ਇਹ ਜਗਤਾਰ ਸਿੰਘ ਗਿੱਲ ਹੋਰਾਂ ਨੇ ਕਿਹਾ ਜੀ, ਪਾਲਾ ਬੈਂਸ ਕੋਬਰਮ ਤੋਂ ਜੁੜਿਆ, ਸਤਿ ਸ੍ਰੀ ਅਕਾਲ ਮਿੰਟੂ ਬਾਜੀ, ਕੀ ਹਾਲ ਹੈ ਜੀ, ਪ੍ਰੋਗਰਾਮ ਵਧੀਆ ਜੀ, ਭਾਜੀ ਸੁੱਖ ਤਾਂ ਬਹੁਤ ਹੀ ਕਾਲਾ ਹੋਇਆ ਕਿ ਸਿੱਖ ਗੇਮ ਨੂੰ ਕਿਹੜੇ ਦਿਨ ਦਿਲ ਕਰਦਾ ਇਸ ਵੀਕ ਚ ਚਲੇ ਜਾਈਏ, ਆ ਜਾਓ ਜੀ ਆ ਜਾਓ, ਕੋਈ ਨੀ ਅਸੀਂ ਵੀ ਕਾਲੇ ਹਾਂ ਤੁਹਾਡੇ ਮਿਲਣ ਨੂੰ। ਰਾਜੀ ਭੰਗੂ ਸਿੰਘਾਪੁਰ ਤੋਂ ਜੁੜਿਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਹਰਮਨ ਪਰਿਵਾਰ ਨੂੰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਇੰਜੋਏ ਕਰ ਰਹੇ ਹਾਂ ਜੀ। ਵਰਿੰਦਰ ਚੀਮਾ ਜੁੜਿਆ, ਸਤਿ ਸ੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਸੁਪਰ ਡੁਪਰ ਹੈ ਜੀ ਕਹਿੰਦੇ, ਸੋ ਬਹੁਤ ਮਿਹਰਬਾਨੀ ਜੀ। ਮੈਨੀ ਸਿੰਘ ਜੁੜਿਆ ਜੀ ਸਾਡੇ ਨਾਲ, ਜ਼ਿੰਦਗੀ ਦੇ ਰੰਗ ਵਿਦ ਫਲਾਵਰਸ, ਇੱਕ ਫੁੱਲਾਂ ਦੀ ਬੜੀ ਵਧੀਆ ਕਲਾ ਕਿਰਤੀ ਹੈ ਜੀ, ਇਹ ਦੇਖੇ ਤੋਂ ਪਤਾ ਲੱਗ ਸਕਦਾ, ਇਹਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ, ਕੁਝ ਇੱਕ ਫੁੱਲਾਂ ਨਾਲ ਬਣਾਈ ਹੋਈ ਇੱਕ ਕਲਾ ਕਿਰਤੀ, ਬਹੁਤ ਮਿਹਰਬਾਨੀ ਮੈਨੀ ਬਾਈ। ਰਾਜਮਹਿੰਦਰ ਸਿੰਘ ਫੇਰ ਜੁੜੇ ਆ ਜੀ, ਉਹਨਾਂ ਨੇ ਵਿਚਾਰ ਚਰਚਾ ਚ ਮੇਰੇ ਖਿਆਲ ਨਾਲ ਪ੍ਰੋਗਰਾਮ ਦਾ ਜਿਹੜਾ ਉਹਨਾਂ ਨੇ ਦੱਸਿਆ ਵੀ ਵਿਚਾਰ ਚਰਚਾ ਹੋਣਾ ਚਾਹੀਦਾ, ਅਵਤਾਰ ਸਿੰਘ ਹੋਰਾਂ ਨੇ ਪੁੱਛਿਆ ਸੀ, ਬਿਲਕੁਲ ਜੀ ਵਿਚਾਰ ਚਰਚਾ ਕਾਫੀ ਨੇੜੇ ਆ। ਜਸਵਿੰਦਰ ਔਲਖ ਫਰੋਮ ਮਲੇਸ਼ੀਆ, ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਉਹਨਾਂ ਨੇ ਇੱਕ ਕਹਾਣੀ ਸਾਂਝੀ ਕੀਤੀ ਸੀ ਜੀ ਕਰਮਾਂ ਦਾ ਫਲ, ਪਰ ਮੈਂ ਹੁਣ ਸਾਂਝੀ ਨਹੀਂ ਕਰ ਪਾਊਂਗਾ। ਧਣੀ ਸਾਹਿਬ ਜੁੜਿਆ ਜੀ ਸਾਡੇ ਨਾਲ, ਤੇ ਉਹਨਾਂ ਨੇ ਕਿਹਾ ਸੀ, ਫੇਰ ਲਿਖਿਆ ਨੇ ਕਹਿੰਦੇ, ਜਿਹੜੀ ਟੀਮ ਨੇ ਹਿੱਸਾ ਲੈਣਾ ਉਹ ਸਾਰੇ ਆਸਟ੍ਰੇਲੀਆ ਤੋਂ ਹੀ ਨੇ ਜਾਂ ਬਾਹਰੋਂ ਆਈਆਂ ਨੇ? ਮਿੰਟੂ ਬਾਈ ਜੀ ਬਾਹਰੋਂ ਵੀ ਆਈਆਂ ਬਾਈ ਜੀ, ਨਿਊਜ਼ੀਲੈਂਡ ਤੋਂ, ਹਾਂਗਕਾਂਗ, ਮਲੇਸ਼ੀਆ, ਸਿੰਗਾਪੁਰ, ਉੱਥੋਂ ਵੀ ਆਉਂਦੇ ਆ ਪਲੇਅਰ, ਸੋ ਕਾਫੀ ਉਮੀਦ ਆ, ਬਾਕੀ ਆਇਆਂ ਤੋਂ ਜਾਣਾਂਗੇ, ਪਰ ਕਾਫੀ ਟੀਮਾਂ ਆ ਰਹੀਆਂ। ਬਸ ਇਹੀ ਦੋ ਮਸਲੇ ਜ਼ਿੰਦਗੀ ਭਰ ਨਾ ਹੱਲ ਹੋਏ, ਨਾ ਨੀਂਦ ਪੂਰੀ ਨਾ ਖਾਬ ਮੁਕੰਮਲ ਹੋਏ, ਵਕਤ ਨੇ ਕਹਾ ਕਾਸ਼ ਥੋੜਾ ਸਾ ਸਬਰ ਹੋਤਾ, ਸਬਰ ਨੇ ਕਹਾ ਕਾਸ਼ ਥੋੜਾ ਸਾ ਵਕਤ ਹੋਤਾ। ਬਹੁਤ ਸੱਚਾਈ ਕਹੀ ਹੈ ਜੀ ਤੁਸੀਂ। ਸੋ ਦੋਸਤੋ, ਵਕਤ ਵਾਕਈ ਬੜਾ ਜ਼ਾਲਮ ਚੀਜ਼ ਆ, ਤੇ ਖੜਦਾ ਨੀ, ਭੱਜਿਆ ਹੀ ਜਾਂਦਾ, ਤੇ ਫੇਰ ਮੇਰੇ ਵੀ ਹੱਥੋਂ ਨਿਕਲ ਚੁੱਕਿਆ, ਮੈਂ 5-6 ਮਿੰਟ ਅੱਗੇ ਵੱਧ ਲੈ ਗਿਆ ਪ੍ਰੋਗਰਾਮ ਦੇ ਵਿੱਚ, ਇਸ ਲਈ ਸਰਬਜੀਤ ਹੋਰਾਂ ਤੋਂ ਮਾਫੀ ਚਾਹੁੰਦਾ, ਉਹਨਾਂ ਲਈ ਕੰਮ ਵੱਧ ਗਿਆ। ਸੋ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਹੋ ਸਕਦਾ ਤੈਸ ਚਾਹੇ ਕਈ ਵਾਰੀ ਟੇਢੀ ਪਿੰਗੀ ਗੱਲ ਵੀ ਕਰ ਜਾਂਦੇ ਆ, ਸੋ ਉਸ ਲਈ ਮਾਫੀ ਚਾਹੁੰਦੇ ਹਾਂ ਜੀ। ਤੁਹਾਡਾ ਕਿਸੇ ਦਾ ਭਰਾ, ਕਿਸੇ ਦਾ ਛੋਟਾ, ਕਿਸੇ ਦਾ ਵੱਡਾ, ਸਾਰੇ ਜਣੇ ਇਸ ਨਜ਼ਰੀਏ ਨਾਲ ਮੈਨੂੰ ਮਾਫ ਕਰਿਓ, ਤੇ ਇਸ ਆਸ ਨਾਲ ਕਿ ਛੇਤੀ ਤੁਹਾਡੇ ਨਾਲ ਮੁਲਾਕਾਤ ਹੋਊਗੀ ਖੇਡਾਂ ਦੇ ਵਿੱਚ, ਤਾਂ ਮੈਂ ਹੁਣ ਅੱਜ ਦੇ ਪ੍ਰੋਗਰਾਮ ਤੋਂ ਵਿਦਾ ਲੈਣਾ ਜੀ। ਸੋ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ, ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਸਤਿ ਸ੍ਰੀ ਅਕਾਲ, ਮੈਂ ਜਗਜੀਤ ਸਿੰਘ, ਪੰਜਾਬ ਦਾ ਸਪੀਕ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਤੇ ਮੇਰਾ ਫੇਵਰੇਟ ਗੀਤ ਹੈ ਸਿਕੰਦਰ ਸਰਦਾਰ ਜੀ ਦਾ, ਫਿਲਹਾਲ ਹਵਾਵਾਂ ਵਗਣਗੀਆਂ ਜਦ ਝੱਖੜ ਝੁੱਲੂ ਵੇਖਾਂਗੇ। ਇਹ ਗਾਣਾ ਮੈਂ ਸੁਣਦਾ, ਮੇਰੇ ਅੰਦਰ ਪਤਾ ਨੀ ਕੀ ਹੁੰਦਾ ਕੀ ਸਾਡੇ ਹੁਣ ਮੇਰੇ ਨਾਲ ਚੱਲ ਰਿਹਾ, ਅੱਗੇ ਅੱਗੇ ਕੀ ਹੋਊਗਾ, ਇਹ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ, ਜਦੋਂ ਵੀ ਸੁਣਦਾ ਮੇਰੇ ਦਿਲ ਨੂੰ ਬੜੀ ਬੜੀ ਸ਼ਾਂਤੀ ਮਹਿਸੂਸ ਹੁੰਦੀ ਹੈ।